今日ウィークエンド、今日ウィークエンド、今日ウィークエンド、サステイデン、サステイデン、
ハルエンレディオ。चेते रखिए कि सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब ने सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 तो 10 हरमन रेडियो ते सुखप्रीत नाल लहरां कुछ आर दियां कुछ पार दियां कुछ आर दियां कुछ पार दियां कुछ अपनियां कुछ संसार दियां आ गल करिए कोई पत्थ चढ़ दी ते बातां कुछ बहार दियां कुछ उपरियां कुछ खरियां भी गल्लां जीवन दे सार दियां सो बिल्कुल जी जिंदगी दियां गल्लां करदे आं कदी आउण वाली जिंदगी दियां ते कदी बीती जिंदगी दियां ते अजोकी जिंदगी दियां इन्हां गल्लां बातां दा नाम ही प्रोग्राम लहरा सो बुधवार दियां लहरां दे नाल मैं सुखप्रीत हाजिर हां जी एडिलेट स्टूडियो तो प्यार भरी सत श्री अकाल मेरे वालों तुहानू सारिआं नू ते उम्मीद ते अरदास करदी हां जी सब राजी खुशी होवोगे हसदे वास्ते अपने घर परिवारां दे विच सो तरीक जी अज हो गई है 28 अप्रैल ते साल चल रहा है 2021 ते दिन बुधवार सो बुधवार दी सवेर बहुत सोहनी सवेर एडिलेड दे विच चढ़ी हुई है हल्के हल्के बदल भी है विच विच किते ते नाल धुप जिहड़ी है सोहनी चढ़ी हुई है अज एडिलेड दे विच ते दिन एडिलेड दे विच अज एहो जिहा ही रहना है सो तुसी किहो जिहे मौसम रुत्त नूं मान रहे हो मेरे नाल जरूर सांझ पा सकदे हो सो प्रोग्राम तुहाडा अपना हुंदा है जी प्रोग्राम दे विच प्रोग्राम कादा है साडा टब्बर है हरमन रेडियो दा परिवार है जिथे सारे रल मिल के बैठ के असी अपने दिल फरोल लैने एक दूजे नाल गल्लां बातां कर लैने आ है ना सो ही गल्लां बातां दी सांझ प्रोग्राम दे विच अज वी तुसी बनाउणी है ते बाकी प्रोग्राम दी शुरुआत तो पहला हमेशा असी उस परमात्मा नूं उस अकाल पुरख नूं याद करीदा है सो आओ अज दा प्रोग्राम भी ਹੁੰਦਾ ਤੇ ਯਾਦਾਂ ਤੇ ਬੇਸ ਹੀ ਹੈ ਅਸੀਂ ਯਾਦਾਂ ਹੀ ਯਾਦ ਕਰਦੇ ਹੁੰਦੇ ਬੁੱਧਵਾਰ ਦੀ ਸਵੇਰ ਦੇ ਵਿਚ ਪਰ ਸਭ ਤੋਂ ਪਹਿਲੀ ਯਾਦ ਜਿਹੜੀ ਹੁੰਦੀ ਹੈ ਉਸ ਪਰਮਾਤਮਾ ਦੀ ਹੁੰਦੀ ਹੈ ਆਓ ਇੱਕ ਵਾਰੀ ਜੋ ਵੀ ਤੁਸੀਂ ਕੰਮ ਕਾਰ ਕਰ ਰਹੇ ਹੋ ਜਾਂ ਜੋ ਵੀ ਕਰ ਰਹੇ ਹੋ ਇਸ ਵੇਲੇ ਇੱਕ ਵਾਰੀ ਜਿਹੜਾ ਧਿਆਨ ਹੈ ਉਸ ਪਾਸੇ ਲੈ ਕੇ ਜਾਈਏ ਉਸ ਪਰਮਾਤਮਾ ਵੱਲ ਲੈ ਕੇ ਜਾਈਏ ਉਸ ਅਪਾਰ ਸ਼ਕਤੀ ਵੱਲ ਲੈ ਕੇ ਜਾਈਏ ਔਰ ਅਰਦਾਸ ਕਰੀਏ ਜੋ ਵੀ ਅੱਜ ਇਸ ਪੂਰੇ ਸੰਸਾਰ ਦੇ ਉੱਤੇ ਬੀਤ ਰਿਹਾ ਹੈ ਕੋਰੋਨਾ ਦੀ ਮਹਾਮਾਰੀ ਜੋ ਫੈਲੀ ਹੋਈ ਹੈ ਉਹਦੇ ਨਾਲ ਬੜੀਆਂ ਹੀ ਬੁਰੀਆਂ ਬੁਰੀਆਂ ਖਬਰਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਸੋ ਆਓ ਉਸ ਪਰਮਾਤਮਾ ਨੂੰ ਅਰਦਾਸ ਕਰੀਏ ਕਿ ਇਹ ਜੋ ਪਸਾਰਾ ਹੋਇਆ ਇਹ ਆਪ ਹੀ ਉਹ ਹੱਥ ਦੇ ਕੇ ਸਮੇਟ ਲਵੇ ਨਜਿੱਠ ਲਵੇ ਇਹਨੂੰ ਤੇ ਦੁੱਖਾਂ ਤਕਲੀਫਾਂ ਦਾ ਨਾਸ਼ ਹੋਵੇ ਆਓ ਚਿਹਰੇ ਤੇ ਲੈ ਕੇ ਆਉਂਦੇ ਹਾਂ ਇੱਕ ਵੱਡੀ ਵਾਲੀ ਸਮਾਇਲ ਦਿਲ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਤੇ ਸ਼ੁਕਰਾਨੇ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੋ ਦੌਰ ਚੱਲ ਰਿਹਾ ਹੈ ਬੜਾ ਦੁੱਖਾ ਵਾਲਾ ਚੱਲ ਰਿਹਾ, ਬੜਾ ਔਖਾ ਚੱਲ ਰਿਹਾ। ਜ਼ਿੰਦਗੀ ਜਿੰਨੀ ਕੁ ਵੀ ਹੋ ਗਈ ਹੈ, ਇਹਦੇ ਵਿੱਚ ਬੜੇ ਚੰਗੇ ਮਾੜੇ ਟਾਈਮ ਦੇਖੇ ਆ ਦੁਨੀਆਂ ਦੇ ਉੱਤੇ ਵੀ ਜਾਂ ਆਪਣੇ ਪੰਜਾਬ ਦੇ ਉੱਤੇ ਵੀ, ਪਰ ਜਿਹੜਾ ਇਹ ਸਮਾਂ ਚੱਲ ਰਿਹਾ ਇਹਨੇ ਸਾਰੇ ਸੰਸਾਰ ਨੂੰ ਆਪਣੀ ਚਪੇਟ ਦੇ ਵਿੱਚ ਲਿਆ ਹੈ ਤੇ ਦੁਨੀਆਂ ਦਾ ਹਰ ਕੋਨਾ ਜਿਹੜਾ ਤਰਾਹ ਤਰਾਹ ਕਰ ਰਿਹਾ ਹੈ। ਸੋ ਇਸ ਜਿਹੜੀ ਮਹਾਮਾਰੀ ਤੋਂ ਪਰਮਾਤਮਾ ਹੀ ਹੱਥ ਦੇ ਕੇ ਬਚਾ ਸਕਦਾ ਹੈ। ਸੋ ਉਹਦੇ ਅੱਗੇ ਅਰਦਾਸ ਹੈ ਜੀ, ਬਾਕੀ ਤੁਸੀਂ ਜਿੱਥੇ ਕਿਤੇ ਵੀ ਹੋ ਆਪਣਾ ਧਿਆਨ ਜ਼ਰੂਰ ਰੱਖੋ, ਆਪਣਿਆਂ ਦਾ ਧਿਆਨ ਜ਼ਰੂਰ ਰੱਖੋ, ਇੱਕ ਦੂਜੇ ਨਾਲ ਗੱਲਬਾਤ ਜ਼ਰੂਰ ਕਰਦੇ ਰਹੋ। ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਗੱਲ ਕਰੀਏ ਤੇ ਇਸ ਵੇਲੇ ਜਿਹੜੇ ਹਾਲਾਤ ਹੈ ਉਹ ਬਹੁਤ ਹੀ ਬਦਤਰ ਹੋਏ ਹੋਏ ਆ। ਉੱਥੇ ਦੀਆਂ ਖਬਰਾਂ ਸੁਣੋ ਤੇ ਕਲੇਜਾ ਮੂੰਹ ਨੂੰ ਆਉਂਦਾ ਹੈ, ਸੁਣ ਕੇ ਪੇ ਕੀ ਹਾਲ ਹੋਏ ਹੋਏ ਆ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ। ਸੋ ਬਿਲਕੁਲ ਦੂਸਰੀ ਗੱਲ, ਬੜੇ ਹੈਲਪਲੈਸ ਜਿਹਾ ਫੀਲ ਕਰਦੇ ਆ ਜਦੋਂ ਦੂਰ ਬੈਠੇ ਹੁੰਦੇ ਆ, ਕੁਛ ਖਾਸ ਕਰ ਵੀ ਨਹੀਂ ਸਕਦੇ, ਜਾਂ ਜੇ ਕੋਈ ਬਿਮਾਰ ਠਮਾਰ ਆ ਤੇ ਜਾ ਕੇ ਕੋਈ ਮਦਦ ਵੀ ਨਹੀਂ ਕਰ ਸਕਦੇ, ਨਾਲ ਵੀ ਨਹੀਂ ਖਲੋ ਸਕਦੇ। ਇੱਥੇ ਆ ਕੇ ਪਰਦੇਸ ਜਿਹੜਾ ਆ ਉਹ ਔਖਾ ਲੱਗਦਾ ਆ ਕਿ ਆਪਣਿਆਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਜਦੋਂ ਖੜੇ ਨਹੀਂ ਹੋ ਸਕਦੇ ਤੁਸੀਂ, ਏਦਾਂ ਦੀ ਬੇਬਸੀ ਮੈਨੂੰ ਲੱਗਦਾ ਅੱਜ ਤੱਕ ਕਦੀ ਨਹੀਂ ਆਈ ਸੀ ਵੀ ਤੁਸੀਂ ਜਾ ਹੀ ਨਾ ਸਕੋ, ਪਰ ਹੁਣ ਤਾਂ ਜਿੱਦਾਂ ਹੱਥ ਬਣਾ ਕੇ ਸਾਨੂੰ ਬਿਠਾ ਦਿੱਤਾ ਇੱਥੇ। ਔਰ ਚਲੋ ਸਰਕਾਰਾਂ ਦੇ ਇਹਨਾਂ ਦੇ ਆਪਣੇ ਜਿਹੜੇ ਕੰਮ ਆ ਉਹ ਵੀ ਇਹਨਾਂ ਨੇ ਕਰਨੇ ਆ, ਔਰ ਸਾਡੀ ਭਲਾਈ ਦੇ ਲਈ ਵੈਸੇ ਤਾਂ ਕਰ ਰਹੇ ਆ, ਪਰ ਚਲੋ ਦੂਰ ਬੈਠੇ ਅਰਦਾਸ ਹੀ ਕਰ ਸਕਦੇ ਆ ਜੀ ਅਸੀਂ। ਔਰ ਇਹਨਾਂ ਅਰਦਾਸਾਂ ਦੇ ਨਾਲ, ਇਹਨਾਂ ਜੋਦੜੀਆਂ ਦੇ ਨਾਲ ਹੀ ਚਲੋ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਆ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸੁਣਦੇ ਆ ਇੱਕ ਧਾਰਮਿਕ ਗੀਤ, ਆਓ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ ਜੀ।
ਤਾਂ ਪਾਣੀ ਉੱਚਿਆਂ ਵੱਲ ਵੀ ਵਗਦੇ ਨੇ, ਹੋ ਝੂਠ ਦੀਆਂ ਉਹ ਸੌ ਸੌ ਸੱਟਾਂ, ਝੂਠ ਦੀਆਂ ਉਹ ਸੌ ਸੌ ਸੱਟਾਂ, ਪਰ ਸੱਚ ਦੀ ਝੂਟ ਕਰਾਰੀ ਹੈ, ਮੇਰੀ ਮਿਹਨਤ ਜਾਰੀ ਹੈ, ਤੇਰੀ ਰਹਿਮਤ ਸਾਰੀ ਹੈ, ਮੇਰੀ ਮਿਹਨਤ ਜਾਰੀ ਹੈ, ਤੇਰੀ ਰਹਿਮਤ ਸਾਰੀ ਹੈ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ, ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ, ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਜੀ ਬਿਲਕੁਲ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਬਿਲਕੁਲ ਜੀ ਲਹਿਰਾਂ ਸਾਡੇ ਜਜ਼ਬਾਤਾਂ ਦੀਆਂ ਸਾਡੇ ਦਿਲ ਦੇ ਵਲਵਲਿਆਂ ਦੀਆਂ ਤੁਹਾਡੇ ਵਿਚਾਰਾਂ ਦੀਆਂ ਔਰ ਸਾਡੇ ਸਭ ਦੇ ਪਿਆਰ ਦੀਆਂ ਇੱਕ ਸਾਧ ਮੁਰਾਦਾ ਜਿਹਾ ਰੇਡੀਓ ਜੋ ਇੱਕ ਸਾਦੇ ਜਿਹੇ ਆਮ ਜਿਹੇ ਲੋਕਾਂ ਵੱਲੋਂ ਚਲਾਇਆ ਜਾਂਦਾ ਹੈ ਜਿਹਦੇ ਵਿੱਚ ਏਦਾਂ ਨੀ ਲੱਗਦਾ ਹੁੰਦਾ ਵੀ ਕੋਈ ਇੱਕ ਪ੍ਰੋਪਰ ਬੜਾ ਹੋਸਟ ਆ ਤੇ ਬਾਕੀ ਸਾਰੇ ਲਿਸਨਰਸ ਆ ਉਹ ਲਿਸਨਰਸ ਵੀ ਓਨੀ ਹੀ ਸ਼ਿੱਦਤ ਦੇ ਨਾਲ ਪ੍ਰੋਗਰਾਮ ਦੇ ਵਿੱਚ ਆਪਣਾ ਜਿਹੜੇ ਆ ਵਡਮੁੱਲੇ ਵਿਚਾਰ ਸਾਂਝੇ ਕਰਦੇ ਆ ਔਰ ਬਿਲਕੁਲ ਇੱਕ ਪਰਿਵਾਰ ਦੀ ਤਰ੍ਹਾਂ ਇਹ ਸਾਡਾ ਜਿਹੜਾ ਹਰਮਨ ਰੇਡੀਓ ਇਹ ਬਣ ਚੁੱਕਿਆ ਹੋਇਆ ਔਰ ਤੁਹਾਡੇ ਸਾਰਿਆਂ ਨਾਲ ਆਵਾਜ਼ ਦੀ ਦੁਨੀਆਂ ਰਾਹੀਂ ਬੜੇ ਪਿਆਰੇ ਪਿਆਰੇ ਰਿਸ਼ਤੇ ਬਣ ਚੁੱਕੇ ਆ ਸੋ ਪ੍ਰੋਗਰਾਮ ਤੁਹਾਡਾ ਆਪਣਾ ਜੀ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਿਚਾਰ ਤੁਹਾਡੀਆਂ ਜਿਹੜੇ ਸਾਂਝ ਹੈ ਉਹ ਬੜੀ ਜ਼ਰੂਰੀ ਹੋ ਜਾਂਦੀ ਹੈ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਜਿਹੜੀ ਸ਼ਮੂਲੀਅਤ ਕਰ ਸਕਦੇ ਹੋ ਮੈਨੂੰ ਚਿੱਠੀਆਂ ਭੇਜ ਕੇ ਬਿਲਕੁਲ ਜੀ ਤੁਸੀਂ ਆਪਣੇ ਸੁਨੇਹੇ ਪਹੁੰਚਾ ਸਕਦੇ ਹੋ ਮੈਨੂੰ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਤੁਸੀਂ ਆਪਣੇ ਸੁਨੇਹੇ ਭੇਜ ਸਕਦੇ ਹੋ ਤੇ ਐਟ ਹਰਮਨ ਰੇਡੀਓ ਤੇ ਟੈਲੀਗ੍ਰਾਮ ਰਾਹੀਂ ਆਪਣੇ ਮੈਸੇਜਸ ਮੇਰੇ ਤੱਕ ਪਹੁੰਚਾ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ ਤੇ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ ਤੁਸੀਂ ਸਾਰਿਆਂ ਦੇ ਨਾਲ ਫੋਨ ਨੰਬਰ ਹੈ ਜੀ 02-85-99-2811 ਜੀ ਹਾਂ 02-85-99-2811 ਸੋ ਚਲੋ ਜੀ ਫਿਰ ਪਾਈਏ ਚਿੱਠੀਆਂ ਸੋ ਚਿੱਠੀਆਂ ਦੀ ਗੱਲ ਕਰੀਏ ਤੇ ਚਿੱਠੀਆਂ ਤੇ ਹੁਣ ਸੁਪਨਾ ਹੀ ਹੋ ਗਈਆਂ ਹੈ ਨਾ ਚਿੱਠੀਆਂ ਤੋਂ ਚਲੋ ਗੱਲ ਸ਼ੁਰੂ ਕਰ ਲੈਣੇ ਅੱਜ ਦੇ ਪ੍ਰੋਗਰਾਮ ਦੀ ਪਈ ਚਿੱਠੀਆਂ ਹੁਣ ਸੱਚੀ ਸੁਪਨਾ ਲੱਗਦੀਆਂ ਕਦੀ ਉਹ ਚਿੱਠੀਆਂ ਤੇ ਜ਼ਿੰਦਗੀ ਨਿਰਭਰ ਹੁੰਦੀ ਸੀ ਉਹ ਚਿੱਠੀਆਂ ਇੱਕ ਉਡੀਕ ਹੁੰਦੀ ਸੀ ਉਹ ਚਿੱਠੀਆਂ ਇੱਕ ਆਸ ਹੁੰਦੀ ਸੀ ਔਰ ਚਿੱਠੀਆਂ ਖੁਸ਼ੀਆਂ ਹੁੰਦੀ ਸੀਗੀ ਔਰ ਜਿਹਨੂੰ ਸਾਰਾ ਟੱਬਰ ਬੈਠ ਕੇ ਪੜ੍ਹਦਾ ਹੁੰਦਾ ਸੀਗਾ ਹੈ ਨਾ ਚਿੱਠੀਆਂ ਤੇ ਬੜੇ ਗਾਣੇ ਵੀ ਬਣੇ ਹੋਏ ਸੀ ਉਹਨਾਂ ਦਿਨਾਂ ਦੇ ਵਿੱਚ ਐਕਚੁਅਲ ਚ ਜਿਹੜੇ ਗਾਣੇ ਹੁੰਦੇ ਆ ਜਾਂ ਸੰਗੀਤ ਹੁੰਦਾ ਜਾਂ ਫਿਲਮਾਂ ਹੁੰਦੀਆਂ ਉਹ ਉਸ ਸਮੇਂ ਨੂੰ ਰਿਪ੍ਰੈਜੈਂਟ ਕਰਦੀਆਂ ਹੁੰਦੀਆਂ ਜ਼ਿਆਦਾਤਰ ਜੋ ਜਿੱਦਾਂ ਕਹਿ ਲਓ ਵੀ ਸਾਡੇ ਲੋਕ ਗੀਤ ਹੁੰਦੇ ਸੀਗੇ ਪਹਿਲਾਂ ਉਸੇ ਤਰ੍ਹਾਂ ਹੁਣ ਜੇ ਫਿਲਮਾਂ ਦੀ ਗੱਲ ਕਰ ਲਈਏ ਜਾਂ ਜਿਹੜਾ ਸੰਗੀਤ ਹੈ ਗੀਤ ਹੈ ਉਹਨਾਂ ਦੀ ਗੱਲ ਕਰ ਲਈਏ ਤਾਂ ਉਹ ਇੱਕੋ ਹੀ ਚੀਜ਼ ਹੋ ਜਾਂਦੀ ਹੈ ਚਿੱਠੀਆਂ ਨਾਲ ਮੈਨੂੰ ਯਾਦ ਹੈ ਵੀ ਚਿੱਠੀਆਂ ਸਾਡੇ ਨਾਲ ਘਰ ਇੱਕ ਤਾਰ ਜੀ ਬਣੀ ਹੁੰਦੀ ਸੀਗੀ ਡੈਡੀ ਨੇ ਇੱਕ ਤਾਰ ਬਣਾਈ ਹੁੰਦੀ ਸੀ ਔਰ ਜਿੰਨੀਆਂ ਵੀ ਚਿੱਠੀਆਂ ਹੁੰਦੀਆਂ ਸੀਗੀਆਂ ਉਸ ਤਾਰ ਦੇ ਵਿੱਚ ਪਰੋ ਦਿੰਦੇ ਹੁੰਦੇ ਸੀਗੇ ਉਹ ਚਿੱਠੀਆਂ ਹਮੇਸ਼ਾ ਉਸ ਤਾਰ ਦੇ ਵਿੱਚ ਲੱਗੀਆਂ ਰਹਿੰਦੀਆਂ ਹੁੰਦੀਆਂ ਸੀ ਔਰ ਪਤਾ ਨੀ ਕਿੰਨੀਆਂ ਪੁਰਾਣੀਆਂ ਚਿੱਠੀਆਂ ਵੀ ਸਾਡੇ ਘਰ ਪਈਆਂ ਹੁੰਦੀਆਂ ਸੀਗੀਆਂ ਓਹੋ ਹੁਣ ਮੈਨੂੰ ਲੱਗਦਾ ਫੇਰ ਪਤਾ ਨੀ ਡੈਡੀ ਹੁਣਾਂ ਨੇ ਕਿੱਥੇ ਸੁੱਟ ਦਿੱਤੀਆਂ ਹੋਣੀਆਂ ਨਹੀਂ ਤਾਂ ਮੇਰਾ ਜੀ ਕਰਦਾ ਸੀ ਵੀ ਉਹ ਚਿੱਠੀਆਂ ਵੀ ਸੰਭਾਲ ਕੇ ਰੱਖ ਲੈਂਦੀ ਤੇ ਰੋਜ਼ ਉਹਨਾਂ ਨੂੰ ਖੋਲ ਕੇ ਪੜ੍ਹਦੀ ਕਿੰਨਾ ਮਜ਼ਾ ਆਉਂਦਾ ਹੁੰਦਾ ਸੀ ਨਾ ਅੱਛਾ ਪੁਰਾਣੀ ਚਿੱਠੀ ਵੀ ਕੋਈ ਹੱਥ ਲੱਗ ਜਾਂਦੀ ਸੀ ਤੇ ਉਹਨੂੰ ਬੜੇ ਰੀਝ ਨਾਲ ਪੜ੍ਹੀਦਾ ਹੁੰਦਾ ਸੀਗਾ ਅੱਛਾ ਚਿੱਠੀ ਲਿਖਣ ਦਾ ਵੀ ਇਹ ਹੁੰਦਾ ਸੀਗਾ ਵੀ ਕਿਸੇ ਨੂੰ ਕਹਿ ਦੇਣਾ ਇੱਕ ਘਰ ਦੇ ਵਿੱਚ ਹੁੰਦਾ ਸੀ ਜਿਹਨੂੰ ਕਹਿਣਾ ਭਾਈ ਤੂੰ ਵੀ ਚਿੱਠੀ ਲਿਖ ਕੇ ਪਾ ਦੇ ਇਹ ਮੇਰੀ ਚਿੱਠੀਆਂ ਨਾਲ ਸਾਂਝ ਇਸ ਕਰਕੇ ਜ਼ਿਆਦਾ ਰਹੀ ਹੈ ਕਿਉਂਕਿ ਮੈਂ ਹੋਸਟਲ ਚ ਰਹੀ ਹਾਂ ਮੈਂ ਆਪਣੀ ਪਹਿਲਾਂ ਵੀ ਜਿੱਦਾਂ ਗੱਲ ਕੀਤੀ ਵੀ ਮੇਰੀ ਸਕੂਲਿੰਗ ਵੀ ਹੋਸਟਲ ਚ ਰਹੀ ਹੈ ਉਸ ਤੋਂ ਪਹਿਲਾਂ ਮੈਂ ਆਪਣੇ ਨਾਨੀ ਨਾਨਾ ਜੀ ਤੋਂ ਰਹਿੰਦੀ ਹੁੰਦੀ ਸੀ ਤੇ ਉਦੋਂ ਵੀ ਜਿਹੜੇ ਪਿੰਡ ਫਿਰ ਮੈਂ ਜਿਹੜੇ ਬੀਜੀ ਪਾਪਾ ਜੀ ਨੇ ਚਿੱਠੀ ਲਿਖਣੀ ਤੇ ਮੈਂ ਉਹਨਾਂ ਨੂੰ ਵਿੱਚ ਲਿਖਵਾ ਦੇਣਾ ਵੀ ਹਾਂ ਮੇਰੇ ਵੱਲੋਂ ਆਹ ਲਿਖ ਦੋ ਮੰਮੀ ਡੈਡੀ ਨੂੰ ਜਾਂ ਮੇਰੀਆਂ ਭੈਣਾਂ ਨੂੰ ਔਰ ਜਦੋਂ ਮੈਂ ਹੋਸਟਲ ਚ ਹੁੰਦੀ ਸੀਗੀ ਉਦੋਂ ਵੀ ਚਿੱਠੀਆਂ ਲਿਖਣੀਆਂ ਉਦੋਂ ਚਿੱਠੀ ਲਿਖ ਕੇ ਪਾਉਣੀ ਔਰ ਫਿਰ ਜਦੋਂ ਚਿੱਠੀ ਵਾਪਸ ਉਹ ਜਦੋਂ ਤੁਸੀਂ ਲਿਖ ਕੇ ਇੱਕ ਚਿੱਠੀ ਪਾਉਂਦੇ ਆ ਨਾ ਤਾਂ ਉਹਦੇ ਨਾਲ ਹੀ ਇੱਕ ਉਡੀਕ ਵੱਜ ਜਾਂਦੀ ਸੀ ਉਹਦੇ ਸੁਨੇਹੇ ਦੀ ਹੈ ਨਾ ਔਰ ਫਿਰ ਜਦੋਂ ਵੀ ਡਾਕੀਏ ਨੂੰ ਕਿਤੇ ਦੇਖ ਲਈਦਾ ਸੀਗਾ ਤੇ ਉਹਨੂੰ ਦੇਖ ਕੇ ਲੱਗਦਾ ਹੁੰਦਾ ਸੀ ਕਿ ਇਹ ਮੇਰੇ ਲਈ ਚਿੱਠੀ ਲੈ ਕੇ ਆਇਆ ਹੋਣਾ ਆ ਇੱਕ ਡਾਕੀਏ ਦੀ ਬੜੀ ਕਦਰ ਹੁੰਦੀ ਸੀਗੀ ਪਿੰਡ ਦੇ ਵਿੱਚ ਬੜੀ ਪੁੱਛ ਹੁੰਦੀ ਸੀਗੀ ਮੈਨੂੰ ਯਾਦ ਆ ਭਈ ਜਦੋਂ ਡਾਕੀਏ ਨੂੰ ਦੂਰੋਂ ਦੇਖ ਲੈਣਾ ਨਾ ਘਰ ਦੇ ਵਿੱਚ ਕਿਤੇ ਖੜਿਆ ਨੇ ਤੇ ਉਹਨੂੰ ਪਹਿਲਾਂ ਕਹਿਣਾ ਵੀ ਸਾਡੀ ਚਿੱਠੀ ਆਈ ਆ ਉਹਨੇ ਜੇ ਆਈ ਹੋਣੀ ਤਾਂ ਉਹਨੇ ਕਹਿਣਾ ਹਾਂਜੀ ਹਾਂਜੀ ਬੀਬਾ ਆਈ ਆ ਦਿੰਦਾ ਆ ਨਹੀਂ ਤਾਂ ਫਿਰ ਉਹਨੇ ਕਹਿਣਾ ਨਹੀਂ ਜੀ ਇਸ ਵਾਰੀ ਨੀ ਆਈ ਸੋ ਉਹ ਸਾਂਝਾਂ ਜਿਹੜੀਆਂ ਆ ਬੜੀਆਂ ਪਿਆਰੀਆਂ ਹੁਣ ਨਿਆਣਿਆਂ ਨੂੰ ਇਹ ਗੱਲਾਂ ਜ਼ਰੂਰ ਦੱਸਿਆ ਕਰੋ ਕਿ ਅਸੀਂ ਚਿੱਠੀਆਂ ਵੀ ਲਿਖਦੇ ਹੁੰਦੇ ਸੀ ਔਰ ਚਿੱਠੀਆਂ ਦੇ ਵਿੱਚ ਕੀ ਲਿਖੀਦਾ ਸੀ ਅੱਛਾ ਸਕੂਲਾਂ ਦੇ ਵਿੱਚ ਹਿੱਸਾ ਹੁੰਦਾ ਸੀਗਾ ਇਹ ਚਿੱਠੀਆਂ ਲਿਖਣੀਆਂ ਲਿਖਾਉਣੀਆਂ ਸਾਡੇ ਸਿਲੇਬਸ ਵਿੱਚ ਵੀ ਹੁੰਦੀਆਂ ਸੀ ਹੈ ਨਾ ਭਈ ਤੁਸੀਂ ਕਿਤੇ ਗਏ ਆ ਤੇ ਆਪਣੇ ਦੋਸਤ ਨੂੰ ਉਹਦੇ ਬਾਰੇ ਲਿਖੋ ਵਿਆਹ ਦਾ ਵਰਣਨ ਕਰੋ ਉਸ ਚਿੱਠੀ ਦੇ ਵਿੱਚ ਜਾਂ ਤੁਸੀਂ ਕਿਤੇ ਘੁੰਮਣ ਗਏ ਆ ਉਹਦਾ ਤੁਸੀਂ ਚਿੱਠੀ ਲਿਖਣੀ ਆ ਜਾਂ ਤੁਹਾਨੂੰ ਕੁਛ ਚਾਹੀਦਾ ਆ ਤੇ ਉਹਦੇ ਲਈ ਤੁਸੀਂ ਦੂਰ ਆ ਤੇ ਆਪਣੇ ਘਰਦਿਆਂ ਨੂੰ ਚਿੱਠੀ ਲਿਖਣੀ ਸੋ ਇਹ ਵਾਲੀਆਂ ਸਾਨੂੰ ਸਿਲੇਬਸ ਦੇ ਵਿੱਚ ਹੀ ਚਿੱਠੀਆਂ ਜਿਹੜੀਆਂ ਲਿਖਣੀਆਂ ਹੁੰਦੀਆਂ ਸੀਗੀਆਂ ਔਰ ਪੇਪਰਾਂ ਦੇ ਵਿੱਚ ਵੀ ਆਉਂਦੀਆਂ ਹੁੰਦੀਆਂ ਸੀਗੀਆਂ ਹੈ ਨਾ ਪਰ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸਿਲੇਬਸ ਤੋਂ ਪਰੇ ਹੁੰਦੀਆਂ ਉਹ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਅੱਜ ਵੀ ਮੈਨੂੰ ਲੱਗਦਾ ਸਾਡੇ ਚੋਂ ਬਹੁਤਿਆਂ ਨੂੰ ਚਿੱਠੀ ਲਿਖਣ ਨੂੰ ਕਹੋ ਤੇ ਅਸੀਂ ਬਹੁਤ ਸੋਹਣੀ ਚਿੱਠੀ ਲਿਖ ਸਕਦੇ ਹਾਂ ਔਰ ਜਦੋਂ ਅਸੀਂ ਫੋਨ ਤੇ ਗੱਲ ਕਰਦੇ ਆ ਤੇ ਉਹ ਗੱਲ ਕਰਨੀ ਹੁੰਦੀ ਆ, ਜਦੋਂ ਅਸੀਂ ਬੋਲ ਕੇ ਗੱਲ ਕਰਦੇ ਆ ਨਾ ਤੇ ਉਹਦਾ ਓਨਾ ਅਸਰ ਨਹੀਂ ਹੁੰਦਾ, ਕਿਉਂਕਿ ਅਸੀਂ ਝੱਕ ਜਾਂਦੇ ਆ ਕਈ ਵਾਰੀ ਆਪਣੇ ਦਿਲ ਦੀ ਗੱਲ ਕਿਸੇ ਨੂੰ ਕਹਿਣ ਦੇ ਲਈ। ਪਰ ਜਦੋਂ ਅਸੀਂ ਉਹਨਾਂ ਨੂੰ ਲਿਖਦੇ ਆ ਨਾ, ਉਹ ਲਿਖ ਕੇ ਜਿਹੜੀ ਚਿੱਠੀ ਜਾਣੀ ਹੁੰਦੀ ਹੈ, ਉਹਦੇ ਵਿੱਚ ਤੁਸੀਂ ਆਪਣੇ ਜਜ਼ਬਾਤਾਂ ਨੂੰ ਬਖੂਬੀ ਜਿਹੜਾ ਆ ਬਿਆਨ ਕਰ ਸਕਦੇ ਹੋ, ਕਿਉਂਕਿ ਉਸ ਵੇਲੇ ਇੱਕ ਝਾਕਾ ਇੱਕ ਸ਼ਰਮ ਜਿਹੀ ਨਹੀਂ ਹੁੰਦੀ ਅਗਲਾ ਬੰਦੇ ਤੇ, ਜਿਹੜੀ ਅਸੀਂ ਗੱਲ ਕਰਨ ਵਿੱਚ ਸਾਨੂੰ ਝਾਕਾ ਆ ਜਾਂਦਾ। ਸੋ ਚਲੋ ਜੀ, ਅੱਜ ਤੁਸੀਂ ਵੀ ਸਾਰੇ ਮੈਨੂੰ ਪਾਓ ਚਿੱਠੀਆਂ, ਮੈਂ ਉਡੀਕ ਰਹੀ ਹਾਂ ਅੱਜ, ਫਿਰ ਚਿੱਠੀਆਂ ਹੀ ਪਾਉਂਦੇ ਹਾਂ ਇੱਕ ਦੂਸਰੇ ਨੂੰ, ਠੀਕ ਹੈ? ਤੇ ਵਾਹ, ਅੱਛਾ ਫਿਰ ਚਿੱਠੀਆਂ ਲਿਖ ਕੇ ਪੋਸਟ ਆਫਿਸ ਚ ਪਵਾਉਣ ਵੀ ਜਾਈਦੀਆਂ ਹੁੰਦੀਆਂ ਸੀ, ਡਾਕ ਘਰ ਪਾਉਣ ਜਾਣੀ ਚਿੱਠੀ ਤੇ ਫਿਰ ਚੰਗੀ ਤਰ੍ਹਾਂ ਹੱਥ ਮਾਰਨਾ ਭਈ ਥੱਲੇ ਚੱਲ ਵੀ ਗਈ ਹੈ ਚਿੱਠੀ ਜਾਂ ਨਹੀਂ ਗਈ। ਤੁਸੀਂ ਵੀ ਦੱਸੋ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਚਿੱਠੀਆਂ ਨਾਲ ਜੁੜੀ ਯਾਦ ਰਹੀ ਹੋਵੇ ਇਹੋ ਜਿਹੀ, ਜਾਂ ਕੋਈ ਇਹੋ ਜਿਹੀ ਚਿੱਠੀ ਤੁਹਾਨੂੰ ਅੱਜ ਵੀ ਯਾਦ ਹੋਵੇ। ਮੈਂ ਜਿਹੜੀ ਸਭ ਤੋਂ ਲੇਟੈਸਟ ਕਹਿ ਲੋ ਭਈ ਜਿਹੜੀ ਲੈਟਰ ਪੜ੍ਹੀ ਆ, ਚਿੱਠੀ ਪੜ੍ਹੀ ਆ, ਉਹ ਹੈਗੀ ਆ ਭਈ ਮੇਰੇ ਡੈਡੀ ਇੱਥੇ ਆਏ ਹੋਏ ਸੀਗੇ, 3-4 ਸਾਲ ਪਹਿਲਾਂ ਦੀ ਗੱਲ ਹੋਣੀ ਆ, ਤੇ ਮੇਰੇ ਭੂਆ ਜੀ ਨੇ ਰੱਖੜੀ ਜਿਹੜੀ ਪਾਈ ਨਾ ਉਹਦੇ ਨਾਲ ਡੈਡੀ ਨੂੰ ਚਿੱਠੀ ਵੀ ਲਿਖ ਕੇ ਪਾਈ। ਔਰ ਉਹ ਚਿੱਠੀ ਮੈਂ ਹੀ ਪੜ੍ਹੀ ਆਂਟੀ ਦੀ ਜਦੋਂ ਮੇਰੇ ਭੂਆ ਜੀ ਦੀ ਆਈ, ਤੇ ਇੰਨਾ ਪਿਆਰ ਉਸ ਚਿੱਠੀ ਦੇ ਵਿੱਚ ਗੁੰਦਿਆ ਹੋਇਆ ਸੀਗਾ ਨਾ ਇੱਕ ਭੈਣ ਦਾ ਭਰਾ ਦੇ ਲਈ, ਭਈ ਸੱਚੀ ਮੈਂ ਵੀ ਰੋ ਪਈ ਤੇ ਡੈਡੀ ਵੀ ਰੋ ਪਏ। ਮਜ਼ਾ ਆ ਗਿਆ ਚਿੱਠੀਆਂ ਪੜ੍ਹ ਕੇ। ਔਰ ਇਹ ਹੋਇਆ ਮਨ ਦੇ ਵਿੱਚ ਭੀ ਸਹੀ ਗੱਲ ਆ, ਇਹ ਫੋਨਾਂ ਨੇ ਇਸ ਟੈਕਨੋਲੋਜੀ ਨੇ ਸਾਨੂੰ ਬਹੁਤ ਕੁਛ ਦਿੱਤਾ, ਪਰ ਸਾਡੇ ਹੱਥੋਂ ਖੋਇਆ ਵੀ ਬਹੁਤ ਕੁਛ ਆ, ਹੈ ਨਾ? ਉਹਨਾਂ ਦੇ ਵਿੱਚੋਂ ਚਿੱਠੀ ਜਿਹੜੀ ਆ ਉਹ ਉਹਨਾਂ ਵਿੱਚੋਂ ਇੱਕ ਆ। ਸੋ ਚਲੋ, ਮੈਂ ਬੈਠੀ ਤੁਹਾਡੀਆਂ ਚਿੱਠੀਆਂ ਉਡੀਕ ਰਹੀ ਆ ਜੀ, ਤੁਸੀਂ ਪਾਓ ਮੈਨੂੰ ਚਿੱਠੀਆਂ, ਪਤਾ ਮੈਂ ਤੁਹਾਨੂੰ ਦੱਸ ਦਿੱਤਾ ਹੈ, ਤੇ ਨਾਲ ਸੁਣਦੇ ਆ ਹੁਣ ਇੱਕ ਗੀਤ ਜੀ।
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ। ਚਰਖਾ ਮੈਂ ਗਲੀ ਚ ਡਾਵਾਂ ਮਿਲਣੇ ਦਾ ਪੱਜ ਬਣਾਵਾਂ,
ਤੈਥੋਂ ਮੈਂ ਫੜ ਕੇ ਚਿੱਠੀ ਚੁੰਨੀ ਦੇ ਹੇਠ ਲੁਕਾਵਾਂ ਤੈਥੋਂ ਮੈਂ ਫੜ ਕੇ ਚਿੱਠੀ ਚੁੰਨੀ ਦੇ ਹੇਠ ਲੁਕਾਵਾਂ ਜੁਗਤਾਂ ਮੈਂ ਕੱਟਦੀਆਂ ਵੇ ਚਿੱਠੀ ਤੇਰੀ ਮਾਥਿਓ ਮਿੱਠੀ ਸੌ ਸੌ ਵਾਰੀ ਪੜਦੀਆਂ ਵੇ ਚਿੱਠੀ ਤੇਰੀ ਮਾਥਿਓ ਮਿੱਠੀ ਸੌ ਸੌ ਵਾਰੀ ਪੜਦੀਆਂ ਵੇ ਚਿੱਠੀ ਤੇਰੀ ਮਿੱਠੀ ਮਿੱਠੀ ਡਰਦੀਆਂ ਵੇ ਚਿੱਠੀ ਤੇਰੀ ਮਾਥਿਓ ਮਿੱਠੀ ਸੌ ਸੌ ਵਾਰੀ ਪੜਦੀਆਂ ਵੇ ਚਿੱਠੀ ਤੇਰੀ ਮਾਥਿਓ ਮਿੱਠੀ ਚਿੱਠੀ ਤੇਰੀ ਮਾਥਿਓ ਮਿੱਠੀ ਚਿੱਠੀ ਤੇਰੀ ਮਾਥਿਓ ਮਿੱਠੀ ਸੌ ਸੌ ਵਾਰੀ ਪੜਦੀਆਂ ਵੇ ਚਿੱਠੀ ਤੇਰੀ ਤੇਰੀ ਚਿੱਠੀ ਤੇਰੀ ਮਾਥਿਓ ਮਿੱਠੀ ਸੌ ਸੌ ਵਾਰੀ ਪੜਦੀਆਂ ਵੇ ਚਿੱਠੀ ਤੇਰੀ ਮਾਥਿਓ ਮਿੱਠੀ
ਬਿਲਕੁਲ ਜੀ ਚਿੱਠੀ ਚੀਜ਼ ਹੀ ਇਹੋ ਜਿਹੀ ਆ ਭਈ ਬੰਦਾ ਸੌ ਸੌ ਵਾਰੀ ਪੜ ਹੀ ਲੈਂਦਾ ਜੇ ਕਿਸੇ ਆਪਣੇ ਪਿਆਰੇ ਦੀ ਹੋਵੇ ਤਾਂ ਜੀ ਹੈ ਨਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਅਸੀਂ ਗੱਲਾਂ ਕਰਦੇ ਹਾਂ ਫੋਨ ਤੇ ਉਹ ਗੱਲਾਂ ਗੱਲਾਂ ਹੀ ਰਹਿ ਜਾਂਦੀਆਂ ਹਨਾ ਆਈਆਂ ਗਈਆਂ ਹੋ ਜਾਂਦੀਆਂ ਪਰ ਜਿਹੜੀ ਇੱਕ ਚਿੱਠੀ ਜਿਹੜੇ ਜਜ਼ਬਾਤ ਉਹਦੇ ਵਿੱਚ ਲਿਖੇ ਹੁੰਦੇ ਆ ਪਰੋਏ ਹੁੰਦੇ ਆ ਉਹ ਅਸੀਂ ਹਮੇਸ਼ਾ ਸੰਭਾਲ ਕੇ ਰੱਖ ਸਕਦੇ ਉਹਨਾਂ ਨੂੰ ਸਾਂਭ ਕੇ ਰੱਖ ਸਕਦੇ ਹਾਂ ਸੋ ਉਹੀ ਚੀਜ਼ ਹੈ ਚਿੱਠੀਆਂ ਦੀ ਗੱਲ ਕੀਤੀ ਤੇ ਆਪਣੇ ਵੱਲੋਂ ਲਿਖੀਆਂ ਬੜੀਆਂ ਚਿੱਠੀਆਂ ਯਾਦ ਆ ਗਈਆਂ ਜਿਹੜੀਆਂ ਮੈਂ ਸਹੀ ਗੱਲ ਆ ਹੋਸਟਲ ਚ ਰਹਿ ਕੇ ਆਪਣੇ ਘਰਦਿਆਂ ਨੂੰ ਭੇਜਦੀ ਸੀ ਮੇਰੇ ਮਾਪੇ ਜਿਹੜੇ ਉਹ ਚਿੱਠੀਆਂ ਮੈਨੂੰ ਲਿਖ ਕੇ ਭੇਜਦੇ ਹੁੰਦੇ ਸੀ ਉਹਦੇ ਵਿੱਚ ਬੜੀਆਂ ਤਕੀਦਾਂ ਹੁੰਦੀਆਂ ਸੀਗੀਆਂ ਬੜੀਆਂ ਇੱਕ ਸਲਾਹਾਂ ਹੁੰਦੀਆਂ ਸੀਗੀਆਂ ਭਈ ਕਿੱਦਾਂ ਰਹਿਣਾ ਆ ਜੇ ਠੰਡ ਆ ਜਾਂਦੀ ਹੁੰਦੀ ਸੀ ਤੇ ਫਿਰ ਲਿਖਦੇ ਹੁੰਦੇ ਸੀ ਭਈ ਠੰਡ ਆ ਗਈ ਆ ਹੁਣ ਧਿਆਨ ਰੱਖੀ ਕੱਪੜੇ ਪਾ ਕੇ ਰੱਖ ਲਈ ਸਕਾਫ ਬੰਨ ਲਿਆ ਕਰੋ ਯਾਨੀ ਉਹ ਬੜੀਆਂ ਪਿਆਰੀਆਂ ਚੀਜ਼ਾਂ ਹੁੰਦੀਆਂ ਸੀ ਫਿਰ ਇਹੀ ਗੱਲ ਵੀ ਉਹ ਚਿੱਠੀ ਨੂੰ ਤੁਸੀਂ ਬਾਰ ਬਾਰ ਪੜ ਸਕਦੇ ਹੋ ਸੋ ਲਓ ਜੀ ਚਿੱਠੀਆਂ ਮੈਨੂੰ ਤੁਹਾਡੇ ਵੱਲੋਂ ਵੀ ਆ ਗਈਆਂ ਮੈਨੂੰ ਦਲਜੀਤ ਸਿੰਘ ਮਹਿਤਾ ਚੌਂਕਣਾ ਵਾਲਿਆਂ ਨੇ ਓਏ ਚਿੱਠੀ ਲਿਖ ਕੇ ਭੇਜੀ ਆ ਭਈ ਮਜ਼ਾ ਆ ਗਿਆ ਚਿੱਠੀ ਦੀਆਂ ਤੇ ਦੋ ਲਾਈਨਾਂ ਜਿਹੜੀਆਂ ਸਟਾਰਟਿੰਗ ਵਾਲੀਆਂ ਹੁੰਦੀਆਂ ਸੀਗੀਆਂ ਭਈ ਉਹੀ ਪੜ ਕੇ ਰੂਹ ਖੁਸ਼ ਹੋ ਜਾਂਦੀ ਸੀ ਇਹੋ ਜਿਹੀ ਚਿੱਠੀ ਕੁਛ ਮੈਨੂੰ ਦਲਜੀਤ ਭਾਜੀ ਨੇ ਭੇਜੀ ਆ ਬਹੁਤ ਬਹੁਤ ਸ਼ੁਕਰੀਆ ਲਿਖਿਆ ਭਈ ਲਿਖ ਤੁਮ ਤਾਇਆ ਰੱਬ ਸਿਓ ਅੱਗੇ ਮਿਲੇ ਬੀਬਾ ਸੁਖਪ੍ਰੀਤ ਐਡੀਲੇਡ ਵਾਲੀ ਇੱਥੇ ਸਭ ਕੁਸ਼ਲ ਮੰਗਲ ਹੈ ਤੇ ਸੁਖਪ੍ਰੀਤ ਦੀ ਸੁੱਖ ਮੰਗਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਤੇ ਸੁਖਪ੍ਰੀਤ ਵੀ ਹਰ ਵੇਲੇ ਅਰਦਾਸ ਕਰਦੀ ਹੈ ਭਈ ਤੁਸੀਂ ਰਾਜੀ ਖੁਸ਼ੀ ਰਹੋ ਲੰਮੀਆਂ ਉਮਰਾਂ ਹੋਣ ਤੇ ਤੰਦਰੁਸਤੀ ਬਖਸ਼ੇ ਪਰਮਾਤਮਾ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਔਰ ਇਸ ਵੇਲੇ ਤੇ ਸਾਨੂੰ ਤੁਹਾਡੀਆਂ ਸੁੱਖਾਂ ਦੀ ਹੋਰ ਵੀ ਚਿੰਤਾ ਹੈ ਤੇ ਅਸੀਂ ਜ਼ਿਆਦਾ ਦੁਆਵਾਂ ਕਰਦੇ ਪਏ ਆ ਜਦੋਂ ਵੀ ਪੰਜਾਬ ਵੱਲ ਧਿਆਨ ਜਾਂਦਾ ਤਾਂ ਇੱਕ ਅਰਦਾਸ ਆਪਣੇ ਆਪ ਹੀ ਦਿਲ ਵਿੱਚ ਉੱਠਦੀ ਹੈ ਤੇ ਪਰਮਾਤਮਾ ਸੁੱਖ ਰੱਖੀ ਮਿਹਰ ਕਰੀ ਉੱਥੇ ਔਰ ਸਾਰੇ ਰਾਜੀ ਖੁਸ਼ੀ ਰਹਿਣ ਇਸ ਦੁੱਖ ਤੋਂ ਨਿਜ਼ਾਤ ਪਾਉਣ ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਇਹ ਚਿੱਠੀ ਭੇਜਣ ਦੇ ਲਈ ਮੈਨੂੰ ਤੇ ਨਰਿੰਦਰ ਠੌਰ ਹੁਣਾਂ ਨੇ ਵੀ ਮੈਸੇਜ ਕੀਤਾ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਰਬਜੀਤ ਭਾਜੀ ਤੇ ਸਾਰੇ ਸਰੋਤਿਆਂ ਨੂੰ ਕਹਿੰਦੇ ਛੁੱਟੀਆਂ ਮਾਰੀ ਜਾਂਦੇ ਅੱਜ ਕੱਲ ਸਾਰੇ ਸਭ ਠੀਕ ਤਾਂ ਹੈ ਹਾਂ ਸਹੀ ਗੱਲ ਆ ਨਰਿੰਦਰ ਇਹਦੇ ਲਈ ਤਾਂ ਮੈਂ ਮਾਫ਼ੀ ਵੀ ਮੰਗਦੀ ਹਾਂ ਭੀ ਪਿਛਲੇ ਹਫ਼ਤੇ ਮੈਂ ਛੁੱਟੀ ਮਾਰ ਲਈ ਸੀਗੀ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੁਝ ਉਤਾਰ ਚੜਾਅ ਜੇ ਆਉਂਦੇ ਰਹਿੰਦੇ ਆ ਕਦੀ ਕੋਈ ਸਿਹਤ ਨੀ ਠੀਕ ਕਦੀ ਕੋਈ ਆਪਣਾ ਨੀ ਠੀਕ ਜਾਂ ਕਦੀ ਕੋਈ ਵੈਸੇ ਹੈਪਨਿੰਗ ਹੋ ਗਈ ਤੇ ਮਿਸ ਹੋ ਜਾਂਦਾ ਨਹੀਂ ਤੇ ਕੋਸ਼ਿਸ਼ ਪੂਰੀ ਕਰਦੀ ਹੁੰਦੀ ਆ ਕਿ ਨਾ ਹੀ ਮੈਂ ਜਿਹੜੀ ਆ ਉਹ ਐਬਸੈਂਟ ਲਵਾਵਾਂ ਆਪਣੀ ਗੈਰ ਹਾਜ਼ਰੀ ਨਾ ਹੀ ਲੱਗੇ ਕਿਉਂਕਿ ਏਦਾਂ ਨਹੀਂ ਹੁੰਦਾ ਕਿ ਉਸ ਦਿਨ ਪ੍ਰੋਗਰਾਮ ਨਹੀਂ ਹੁੰਦਾ ਤੇ ਤੁਸੀਂ ਨਹੀਂ ਸੁਣ ਪਾਉਂਦੇ ਆ ਤੁਸੀਂ ਮਿਸ ਕਰਦੇ ਹੋਵੋਗੇ ਉਹ ਚੀਜ਼ ਉਸ ਤੋਂ ਜ਼ਿਆਦਾ ਮਿਸ ਮੈਂ ਕਰਦੀ ਹੁੰਦੀ ਆ ਮੈਨੂੰ ਆਪਣਾ ਬੁੱਧਵਾਰ ਬੜਾ ਖਾਲੀ ਖਾਲੀ ਲੱਗਦਾ ਹੁੰਦਾ ਔਰ ਮੈਨੂੰ ਇਹ ਲੱਗਦਾ ਰਹਿੰਦਾ ਵੀ ਮੈਂ ਕੁਛ ਕਰਨਾ ਸੀ ਤੇ ਕੀਤਾ ਨਹੀਂ ਔਰ ਬੁੱਧਵਾਰ ਦੀ ਸਵੇਰ ਹੁਣ ਇੱਕ ਤਰ੍ਹਾਂ ਤੁਹਾਡੇ ਸਾਰਿਆਂ ਦੇ ਨਾਲ ਜੁੜੀ ਹੋਈ ਹੈ ਔਰ ਜੁੜੀ ਹੋਈ ਹੈ ਮੇਰੀਆਂ ਯਾਦਾਂ ਦੇ ਨਾਲ ਸੋ ਪਿਛਲੇ ਹਫਤੇ ਦੇ ਲਈ ਮਾਫ਼ੀ ਚਲੋ ਕੋਈ ਗੱਲ ਨਹੀਂ ਅਸੀਂ ਅੱਜ ਕਸਰ ਕੱਢ ਲੈਣੀ ਹੈ ਤੇ ਗੱਲਾਂ ਬਾਤਾਂ ਵਾਲੀ ਗੱਲ ਜਿਹੜੀ ਹੈ ਉਹ ਅਸੀਂ ਅੱਜ ਕਰੀ ਜਾਂਦੇ ਹਾਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਸੋਚਿਆ ਵੀ ਅਸੀਂ ਗੱਲਾਂ ਬਾਤਾਂ ਵਿੱਚੋਂ ਹੀ ਗੱਲ ਕਰਨੀ ਹੈ ਕੋਈ ਠੀਕ ਹੈ ਜੀ ਔਰ ਗੱਲਾਂ ਦੇ ਵਿੱਚੋਂ ਜਿਹੜੀ ਵੀ ਗੱਲ ਆਈ ਉਹਦੇ ਨਾਲ ਜੁੜੀ ਅਸੀਂ ਯਾਦ ਸਾਂਝੀ ਕਰ ਲੈਣੀ ਆ ਜਾਂ ਉਸ ਤੋਂ ਇਲਾਵਾ ਤੁਹਾਨੂੰ ਕੋਈ ਯਾਦ ਆਵੇ ਆਪਣੇ ਬਚਪਨ ਦੀ ਜਾਂ ਪਿੱਛੇ ਮੁੜ ਕੇ ਦੇਖੋ ਤੇ ਉਹ ਤੁਸੀਂ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਜਾਂ ਮੈਨੂੰ ਕਹਿ ਸਕਦੇ ਹੋ ਵੀ ਉਹਦੇ ਨਾਲ ਰਿਗਾਰਡਿੰਗ ਜਿਹੜੀ ਯਾਦ ਹੈ ਉਹ ਸਾਂਝੀ ਕਰ ਲਓ ਤੇ ਮੈਨੂੰ ਵਧੀਆ ਲੱਗੂਗਾ ਠੀਕ ਹੈ ਜੀ ਸੋ ਗੱਲ ਕਰ ਰਹੇ ਸੀ ਅਸੀਂ ਚਿੱਠੀ ਦੀ ਹਨਾ ਚਿੱਠੀ ਨੂੰ ਤੇ ਜੀ ਕਹਿੰਦੇ ਪੀ ਹੈ ਨਾ ਫੋਨ ਖਾ ਗਿਆ, ਜਦੋਂ ਨਵੇਂ ਨਵੇਂ ਫੋਨ ਲੱਗੇ ਆ ਤੇ ਵਾਹ ਜੀ ਵਾਹ, ਕਿਆ ਚੈੱਕਾਂ ਸੀਗੀਆਂ ਸਾਰੇ ਹੀ ਏਦਾਂ ਸੀ ਵੀ ਪਤਾ ਨੀ ਹੱਥ ਚ ਕੀ ਆ ਗਿਆ, ਤੇ ਉਦੋਂ ਗਾਣੇ ਵੀ ਆਏ ਪੇ ਸਾਨੂੰ ਚਿੱਠੀਆਂ ਲਿਖਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਹੈਨਾ। ਔਰ ਫੋਨ ਜਦੋਂ ਨਵੇਂ ਨਵੇਂ ਸਾਡੇ ਹੱਥਾਂ ਦੇ ਵਿੱਚ ਆਏ, ਹੱਥਾਂ ਦੇ ਵਿੱਚ ਨੀ ਸੀ ਪਹਿਲਾਂ ਤਾਂ ਚਲੋ ਘਰ ਦੇ ਵਿੱਚ ਹੀ ਇੱਕ ਲੱਗਾ ਹੁੰਦਾ ਸੀਗਾ ਤੇ ਇਹ ਲੱਗਦਾ ਹੁੰਦਾ ਸੀ ਵੀ ਵਾਹ ਜੀ ਵਾਹ, ਫੋਨ ਚੱਕ ਚੱਕ ਕੇ ਉਹਦੀ ਐ ਟੂ ਟੂ ਹੀ ਸੁਣੀ ਜਾਣੀ। ਤੇ ਅੱਛਾ ਫੋਨ ਦਾ ਫਿਰ ਇਹ ਹੁੰਦਾ ਸੀਗਾ ਵੀ ਕਈ ਵਾਰੀ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਕਿਸੇ ਟਾਵੇ ਟਾਵੇ ਨੇ ਲੱਗਾ ਹੁੰਦਾ ਸੀ, ਜਿਹਦਾ ਕੋਈ ਬਾਹਰ ਹੁੰਦਾ ਸੀਗਾ ਯਾ ਹਨਾ ਜਿਆਦਾ ਜਰੂਰੀ ਹੁੰਦਾ ਸੀਗਾ, ਆਮ ਘਰਾਂ ਦੇ ਵਿੱਚ ਤਾਂ ਏਡੀ ਕੋਈ ਜ਼ਰੂਰਤ ਨੀ ਸੀ। ਹੁਣ ਸੋਚੋ ਵੀ ਇਹ ਫੋਨ ਤੋਂ ਬਿਨਾਂ ਜ਼ਿੰਦਗੀ ਨੂੰ ਸੋਚ ਕੇ ਦੇਖੋ ਵੀ ਲੱਗ ਸਕਦਾ ਵੀ ਜ਼ਿੰਦਗੀ ਜੀ ਸਕਦੇ ਫੋਨ ਤੋਂ ਬਿਨਾਂ। ਤੇ ਉਦੋਂ ਐਂ ਸੀਗਾ ਵੀ ਇਹ ਫੋਨ ਕੋਈ ਏਡੀ ਖਾਸ ਚੀਜ਼ ਨੀ ਸੀ ਤੇ ਚੱਲ ਕੋਈ ਗੱਲ ਨੀ, ਸਰੀ ਜਾਂਦਾ ਸੀ ਵਧੀਆ ਇਹ ਤੋਂ ਬਿਨਾਂ ਵੀ। ਔਰ ਜੇ ਕਿਸੇ ਦੇ ਲੱਗਾ ਹੁੰਦਾ ਸੀਗਾ ਗੁਆਂਢੀ ਦੇ ਤੇ ਉਹਦੇ ਘਰ ਫਿਰ ਕੋਈ ਫੋਨ ਆਉਣਾ ਵੀ ਤੁਹਾਡਾ ਜੀ ਫਲਾਨਿਆਂ ਦੇ ਫੋਨ ਆਇਆ ਆ, ਉਹਨਾਂ ਨੇ ਤੁਹਾਨੂੰ ਕਹਿਣ ਆਉਣਾ ਔਰ ਫਿਰ ਤੁਸੀਂ ਉਹ ਫੋਨ ਸੁਣਨ ਜਾਣਾ ਔਰ ਉਹ ਫੋਨ ਵੀ ਸੁਣਨਾ ਤੇ ਉੱਥੇ ਨਾਲ ਚਲੋ ਬੈਠ ਕੇ ਚਾਹ ਵੀ ਪੀ ਲਓ ਤੇ ਚਾਰ ਗੱਲਾਂ ਵੀ ਮਾਰ ਲਓ ਤੇ ਫੇਰ ਆਉਣਾ ਹੈਨਾ। ਉਸ ਤੋਂ ਬਾਅਦ ਫਿਰ ਫੋਨ ਜਿਹੜੇ ਸੀਗੇ ਉਹਨਾਂ ਦੀ ਐਸ ਟੀ ਡੀ ਖੁੱਲ ਗਈਆਂ ਸੀਗੀਆਂ ਹਨਾ, ਦੁਕਾਨਾਂ ਖੁੱਲ ਗਈਆਂ ਸੀਗੀਆਂ ਔਰ ਉਹ ਵੀ ਬੜੀਆਂ ਚੱਲੀਆਂ। ਜਦੋਂ ਕਿਤੇ ਫੋਨ ਕਰਨਾ ਹੁੰਦਾ ਸੀ ਜਾਂ ਕਿਤੇ ਆਉਣਾ ਹੁੰਦਾ ਸੀ ਤਾਂ ਉਹ ਐਸ ਟੀ ਡੀ ਤੇ ਜਿਹੜੀ ਦੁਕਾਨ ਹੁੰਦੀ ਸੀ ਉਹਦੇ ਤੇ ਆਉਂਦਾ ਹੁੰਦਾ ਸੀ। ਤੇ ਮੈਨੂੰ ਯਾਦ ਆ ਸਾਡੇ ਪਿੰਡ ਚ ਹੀ ਸੁੱਖ ਨਾਲ ਤਿੰਨ ਚਾਰ ਦੁਕਾਨਾਂ ਜਿਹੜੀਆਂ ਉਹ ਇਹ ਖੁੱਲ ਗਈਆਂ ਸੀਗੀਆਂ ਇਹਦੀਆਂ। ਅੱਛਾ ਉਸ ਤੋਂ ਬਾਅਦ ਫਿਰ ਇੱਕ ਰੈਵੋਲੂਸ਼ਨ ਆਈ ਤੇ ਜਿਹੜਾ ਫੋਨ ਸੀ ਉਹ ਘਰ ਘਰ ਹੋ ਗਿਆ, ਹਰ ਘਰ ਦੇ ਵਿੱਚ ਹੀ ਫੋਨ ਜਿਹੜਾ ਲੱਗ ਗਿਆ। ਉਹ ਵੀ ਐ ਲੱਗਦਾ ਸੀ ਵੀ ਬੜੀ ਵੱਡੀ ਕ੍ਰਾਂਤੀ ਆ ਜੀ, ਹਰ ਘਰ ਦੇ ਵਿੱਚ ਫੋਨ ਆ ਗਿਆ। ਅੱਛਾ ਕਈ ਵਾਰੀ ਪਤਾ ਕੀ ਹੁੰਦਾ ਸੀਗਾ, ਬਜ਼ੁਰਗ ਜਿਹੜੇ ਹੁੰਦੇ ਆ ਨਾ ਬੜੇ ਪਿਆਰੇ ਹੁੰਦੇ ਆ, ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਨਾ ਉਹਦੇ ਨਾਲ ਸਹਿਜੇ ਕਿਤੇ ਸਹਿਜ ਨੀ ਹੋ ਪਾਉਂਦੇ। ਹੁਣ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਵੀ ਕਿਤੇ ਓਦਾਂ ਦੇ ਹੋ ਗਏ। ਹੁਣ ਜਿਹੜੀ ਇੰਨੀ ਨਵੀਂ ਟੈਕਨੋਲੋਜੀ ਆਈ ਜਾਂਦੀ ਅਸੀਂ ਆਪਣੇ ਬੱਚਿਆਂ ਤੋਂ ਪੁੱਛੀਦਾ ਕਈ ਵਾਰੀ ਵੀ ਕੀ ਆ ਕਿੱਦਾਂ ਆ ਕਿੱਦਾਂ ਯੂਜ਼ ਕਰਨੀ ਆ। ਅੱਛਾ ਉਸ ਟਾਈਮ ਜਦੋਂ ਫੋਨ ਆਏ ਤੇ ਕਿਤੇ ਘਰ ਦੇ ਵਿੱਚ ਇੱਧਰ ਉੱਧਰ ਹੁੰਦੇ ਆ ਤੇ ਕਿਸੇ ਬਜ਼ੁਰਗ ਨੇ ਬੈਠੇ ਹੋਣਾ ਨਾ ਤੇ ਫੋਨ ਵੱਜੀ ਜਾਣਾ ਤੇ ਬਜ਼ੁਰਗ ਜਿਹੜੇ ਹੁੰਦੇ ਸੀ ਉਹਨਾਂ ਨੇ ਫੋਨ ਨੂੰ ਕਹਿ ਜਾਣਾ, ਹੈ ਨੀ ਘਰੇ ਕੋਈ, ਆਊ ਤਾਂ ਚੱਕੂ ਤੈਨੂੰ, ਮੇਕੋ ਤਾਂ ਨੀ ਚੱਕ ਹੁੰਦਾ, ਆ ਮੇਰੇ ਤਾਂ ਗੋਡੇ ਦੁਖਦੇ ਆ, ਆ ਇਹ ਕਹਿੰਦੀ ਟਰ ਟਰ ਸਾਰਾ ਦਿਨ ਮੈਨੂੰ ਇਹਦੇ ਕੋਲ ਬਿਠਾ ਜਾਂਦੇ ਆ। ਸੋ ਹੈ ਨਾ ਉਹ ਚੀਜ਼ ਆ। ਤੇ ਬਾਕੀ ਫੋਨ ਦੀ ਗੱਲ ਕਰਾਂ ਤੇ ਫੋਨ ਦੀ ਜਿਹੜੀ ਆ ਅੱਜ ਕੱਲ ਤਾਂ ਜਿਹੜੀ ਇਹਦੀ ਟੂ ਟੂ ਆ ਉਹ ਸਾਰਾ ਦਿਨ ਚੱਲਦੀ ਰਹਿੰਦੀ ਆ ਤੇ ਨਾਲ ਹੀ ਟੂ ਟੂ ਹੁੰਦੀ ਰਹਿੰਦੀ ਆ ਦਿਮਾਗ ਦੇ ਵਿੱਚ, ਕਿਹਦਾ ਮੈਸੇਜ ਆ ਗਿਆ ਹਨਾ, ਕਿਹਦਾ ਸਟੇਟਸ ਆ ਤਾਂ ਫੋਨ ਯਾਨੀ ਹਰ ਵੇਲੇ ਤੁਹਾਡੇ ਦਿਮਾਗ ਦੇ ਵਿੱਚ, ਤੁਸੀਂ ਹਰ ਥੋੜੀ ਦੇਰ ਬਾਅਦ ਫੋਨ ਨੂੰ ਚੈੱਕ ਕਰ ਲੈਂਦੇ ਹੋ। ਜਿਦਾ ਫੋਨ ਨਾ ਹੋ ਗਿਆ ਜੀ ਦਾ ਜੰਜਾਲ ਹੀ ਹੋ ਗਿਆ ਇਹ ਹਨਾ, ਜੀ ਦਾ ਜੰਜਾਲ ਹੀ ਪਾਲ ਰੱਖਿਆ। ਵੈਸੇ ਤਾਂ ਅਸੀਂ ਕਈ ਵਾਰ ਤਾਂ ਦਿਲ ਕਰਦਾ ਹੁੰਦਾ ਵੀ ਵਗਾ ਕੇ ਪਰਾ ਖੂਹ ਚ ਸੁੱਟਾ ਇਹਨੂੰ ਹਨਾ, ਚੰਦਰੇ ਨੇ ਪਤਾ ਨੀ ਕਿਹੜਾ ਮੂੰਹ ਇਹਦੇ ਨਾਲ ਪੈ ਗਿਆ ਹੁਣ। ਪਰ ਸਵੇਰ ਦੇ ਅਲਾਰਮ ਤੋਂ ਲੈ ਕੇ ਰਾਤ ਨੂੰ ਅਗਲੇ ਦਿਨ ਦਾ ਮੌਸਮ ਚੈੱਕ ਕਰਨ ਤੱਕ ਸਾਰਾ ਕੁਝ ਤਾਂ ਇਹਦੇ ਚ। ਕਦੀ ਕਦੀ ਇਹ ਸੋਚਦੀ ਹੁੰਦੀ ਆ ਵੀ ਇਹਦੀ ਵਿਸਾਖੀ ਆ ਮੈਂ ਜਾਂ ਇਹ ਮੇਰਾ ਸਹਾਰਾ ਆ, ਇਹ ਪਤਾ ਹੀ ਨੀ ਲੱਗਦਾ ਹਨਾ। ਪਰ ਇੰਨਾ ਜ਼ਰੂਰ ਹੈ ਜਦੋਂ ਤੋਂ ਇਹ ਮੇਰੇ ਹੱਥ ਚ ਆਇਆ ਨਾ, ਮੈਂ ਇਨਸਾਨ ਘੱਟ ਤੇ ਮਸ਼ੀਨ ਜ਼ਿਆਦਾ ਹੋ ਗਈ ਆ। ਹੁਣ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ, ਗੂਗਲ ਮੇਰੇ ਕੋਲ ਹੈ, ਪਰ ਫਿਰ ਵੀ ਪਤਾ ਨੀ ਮੈਂ ਆਤਮ ਨਿਰਭਰ ਘੱਟ ਤੇ ਨਿਰਭਰ ਜ਼ਿਆਦਾ ਹੋ ਗਈ ਆ। ਪਹਿਲਾਂ ਨਿਰਭਰ ਸੀ ਮੈਂ ਆਪਣੀ ਮਾਂ ਦਾਦੀ ਦੀਆਂ ਸਲਾਹਾਂ ਤੇ, ਨਿਰਭਰ ਸੀ ਕਿਸੇ ਨੂੰ ਕਿਤੇ ਜਾਂਦਾ ਰਾਹ ਪੁੱਛਣ ਦੇ ਲਈ, ਨਿਰਭਰ ਸੀ ਕੋਈ ਗੀਤ ਜਾਂ ਕੋਈ ਚੁਟਕਲਾ ਸੁਣਾਉਣ ਦੇ ਲਈ ਜਾਂ ਸੁਣਨ ਦੇ ਲਈ, ਤੇ ਮਨ ਕਿਸੇ ਨੂੰ ਕਹਿ ਦਿੰਦੇ ਸੀ ਵੀ ਕੋਈ ਬੁਝਾਰਤ ਪਾਓ ਬਾਤ ਪਾਓ ਮਨ ਹੌਲਾ ਕਰ ਲਈਏ। ਅੱਜ ਕੱਲ ਹੱਥ ਦੇ ਵਿੱਚ ਫੋਨ ਹੈ ਨਾ, ਸਾਰਾ ਕੁਛ ਤਾਂ ਇਹਦੇ ਵਿੱਚ ਆ। ਅੱਛਾ ਪਹਿਲਾਂ ਮੈਂ ਨਿਰਭਰ ਸੀ ਆਪਣੇ ਵੱਡੇ ਭੈਣ ਭਰਾਵਾਂ ਦੇ ਜਾਂ ਦੋਸਤਾਂ ਤੇ ਕਿ ਪੜ੍ਹਾਈ ਚ ਕੁਝ ਮਦਦ ਕਰ ਦੇਣ, ਕਿਸੇ ਤੋਂ ਪੁੱਛਣਾ, ਕਿਸੇ ਤੋਂ ਨੋਟਸ ਲੈਣੇ, ਕਿਸੇ ਨੂੰ ਪੁੱਛਣ ਜਾਣਾ ਵੀ ਹਾਂ ਇਹਦਾ ਦੱਸ ਦੋ। ਪਰ ਹੁਣ ਕੀ, ਹੁਣ ਤੁਹਾਡੇ ਹੱਥ ਚ ਫੋਨ ਹੈ, ਯੂਟਿਊਬ ਤੋਂ ਦੇਖੋ ਜਾਂ ਗੂਗਲ ਤੋਂ ਪੁੱਛ ਲਓ। ਗੱਲ ਕੀ, ਹਰ ਗੱਲ ਦੇ ਵਿੱਚ ਅਸੀਂ ਨਿਰਭਰ ਹੋ ਗਏ ਆ ਹਨਾ। ਇੱਕ ਕ੍ਰਾਂਤੀ ਆਈ ਆਤਮ ਨਿਰਭਰਤਾ ਦੀ, ਜਿਸ ਦੇ ਨਾਲ ਜਿਹਦਾ ਨਾਂ ਸੀ ਇਹ ਸਮਾਰਟ ਫੋਨ ਹਨਾ। ਉਦੋਂ ਲੱਗਾ ਸੀ ਵੀ ਜ਼ਿੰਦਗੀ ਬੜੀ ਸੁਖਾਲੀ ਹੋ ਜਾਏਗੀ, ਹੁੰਦੀ ਵੀ ਕਿਉਂ ਨਾ, ਸਾਰਾ ਸੰਸਾਰ ਤਾਂ ਸਾਡੇ ਹੱਥ ਚ ਸੀ, ਗਿਆਨ ਵਿਗਿਆਨ, ਪਰ ਕੁਝ ਤਾਂ ਸੀ ਜੋ ਇਹ ਹੱਥ ਚ ਆਉਂਦੇ ਆਉਂਦੇ ਤਿਲਕ ਕੇ ਕਿਤੇ ਪਿੱਛੇ ਡਿੱਗ ਗਿਆ, ਉਹ ਸੀ ਸਕੂਨ, ਮਨ ਦੀ ਸ਼ਾਂਤੀ। ਅੱਗੇ ਦੋ ਚਾਰ ਦੋਸਤੀ ਹੁੰਦੇ ਸੀ ਜ਼ਿੰਦਗੀ ਦੇ ਵਿੱਚ, ਪਰ ਉਹਨਾਂ ਨੂੰ ਪੂਰਾ ਸਮਝਦੇ ਹੁੰਦੇ ਸੀ ਤੇ ਉਹ ਤੁਹਾਨੂੰ ਪੂਰਾ ਜਾਣਦੇ ਹੁੰਦੇ ਸੀ, ਇੱਕ ਦੂਜੇ ਨੂੰ ਵਕਤ ਦੇ ਪਾਉਂਦੇ ਹੁੰਦੇ ਸੀ। ਪਰ ਹੁਣ ਤੁਸੀਂ ਆਪਣੀ ਕੰਟੈਕਟ ਲਿਸਟ ਦੇਖ ਲਓ ਜਾਂ ਫੇਸਬੁੱਕ ਤੇ ਫਰੈਂਡ ਲਿਸਟ ਦੇਖ ਲਓ, ਸੈਂਕੜੇ ਹਜ਼ਾਰਾਂ ਦੋਸਤ, ਉਹਨਾਂ ਵਿੱਚੋਂ ਕਈਆਂ ਨੂੰ ਤਾਂ ਤੁਸੀਂ ਜਾਣਦੇ ਵੀ ਨੀ, ਕਈਆਂ ਦਾ ਚਿਹਰਾ ਵੀ ਨਹੀਂ ਦੇਖਦੇ, ਕਿਸੇ ਨੂੰ ਪਹਿਚਾਣਦੇ ਨਹੀਂ, ਪਰ ਫਰੈਂਡ ਲਿਸਟ ਸਾਡੀ ਲੰਬੀ ਤੇ ਹੋਰ ਲੰਬੀ ਹੁੰਦੀ ਜਾਂਦੀ ਹੈ ਨਾ। ਉਹ ਬਜ਼ੁਰਗਾਂ ਦੀਆਂ ਜਿਨ੍ਹਾਂ ਦੀਆਂ ਸਲਾਹਾਂ ਲਈਆਂ ਹੁੰਦੀਆਂ ਸੀਗੀਆਂ, ਉਹ ਬੱਚੇ ਜਿਨ੍ਹਾਂ ਨਾਲ ਖੇਡੀਦਾ ਹੁੰਦਾ ਸੀ, ਉਹ ਸਾਰਾ ਕੁਝ ਇਸ ਫੋਨ ਨੇ ਖਾ ਲਿਆ ਇੱਕ ਤਰ੍ਹਾਂ ਨਾਲ। ਚਲੋ ਮਾੜਾ ਨੀ ਕਹਿੰਦੀ, ਮੇਰਾ ਫੋਨ ਵੀ ਕਿਉਂਕਿ ਮੇਰੇ ਕੋਲ ਹੀ ਪਿਆ ਆ, ਇਹ ਨਾ ਹੋਵੇ ਕੱਲ ਨੂੰ ਇਹ ਮੇਰੇ ਤੋਂ ਮੂੰਹ ਵੱਟ ਲਵੇ, ਤੂੰ ਤਾਂ ਮੇਰੀਆਂ ਚੁਗਲੀਆਂ ਮਾਰਦੀ ਸੀਗੀ ਰੇਡੀਓ ਤੇ, ਹੈ ਨਾ। ਸੋ ਗੱਲ ਉਹੀ ਕਿ ਜਿਹੜੀ ਚੀਜ਼ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਸਾਨੂੰ ਲੱਗਦਾ ਸੀ ਵੀ ਐਡੀ ਜ਼ਰੂਰੀ ਨੀ, ਐਡੀ ਖਾਸ ਨੀ, ਅੱਜ ਉਹੀ ਫੋਨ ਲੱਗਦਾ ਵੀ ਜੇ ਜ਼ਿੰਦਗੀ ਵਿੱਚ ਨਾ ਹੋਵੇ ਤੇ ਜ਼ਿੰਦਗੀ ਕਿੱਦਾਂ ਦੀ ਹੋਊਗੀ। ਇਹੀ ਫਰਕ ਹੁੰਦਾ ਜੀ ਸਮੇਂ ਦਾ, ਹੈ ਨਾ। ਕਈ ਵਾਰੀ ਸਮੇਂ ਦੇ ਵਿੱਚ ਜਿਹੜੀ ਚੀਜ਼ ਸਾਨੂੰ ਬਿਲਕੁਲ ਲੱਗਦਾ ਹੁੰਦਾ ਵੀ ਇਹਦੀ ਕੋਈ ਲੋੜ ਨੀ, ਉਹ ਕਦੀ ਜ਼ਿੰਦਗੀ ਚ ਬੜੀ ਜ਼ਰੂਰੀ ਹੋ ਜਾਂਦੀ ਹੈ, ਤੇ ਕਦੀ ਏਦਾਂ ਹੋ ਜਾਂਦਾ ਵੀ ਜਿਹੜੀ ਅੱਜ ਜ਼ਿੰਦਗੀ ਚ ਚੀਜ਼ ਬੜੀ ਜ਼ਰੂਰੀ ਹੁੰਦੀ ਹੈ, ਉਹ ਅੱਗੇ ਕਿਤੇ ਕਾਂ ਜਾ ਕੇ ਲੱਗਦਾ ਵੀ ਲੈ ਇਹ ਤਾਂ ਐਵੇਂ ਰੱਖ ਛੱਡੀ ਸੀ, ਇਹਦੀ ਕੀ ਲੋੜ ਸੀਗੀ, ਹੈ ਨਾ। ਸੋ ਚਲੋ ਜੀ, ਫੋਨ ਦੀਆਂ ਵੀ ਚੁਗਲੀਆਂ ਮਾਰ ਲਈਆਂ ਤੇ ਮੈਨੂੰ ਮੈਸੇਜਸ ਵੀ ਆ ਰਹੇ। ਗੁਰਿੰਦਰ ਸਿੰਘ ਹੁਣਾਂ ਨੇ ਮੈਨੂੰ ਮੈਸੇਜ ਕੀਤਾ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ, ਅਸੀਂ ਸਭ ਠੀਕ ਠਾਕ ਹਾਂ ਤੇ ਆਪ ਜੀ ਦੀ ਰਾਜੀ ਖੁਸ਼ੀ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਇੱਥੇ ਅੱਜ ਕੱਲ ਨਵੀਂ ਸਰਕਾਰ ਬਣੀ ਹੈ ਤਾਂ ਇਹ ਵਿਹਲੇ ਲੋਕਾਂ ਨੂੰ ਪੈਸੇ ਦੇ ਰਹੇ ਹਨ ਅਤੇ ਸਾਰਾ ਕੰਮ ਆਪ ਹੀ ਕਰਨਾ ਪੈਂਦਾ ਹੈ ਅਤੇ ਕੰਮ ਵਿੱਚ ਹੱਥ ਵਟਾਉਣ ਲਈ ਕੋਈ ਨਹੀਂ ਮਿਲਦਾ, ਪਰ ਤੁਸੀਂ ਕੋਈ ਫਿਕਰ ਨਹੀਂ ਕਰਨੀ। ਠੀਕ ਹੈ ਜੀ, ਬਹੁਤ ਪਿਆਰੀ ਚਿੱਠੀ ਲਿਖੀ ਹੈ ਤੁਸੀਂ, ਸਹੀ ਗੱਲ ਹੈ। ਏਦਾਂ ਹੀ ਸ਼ੁਰੂ ਕਰੀ ਦੀ ਹੁੰਦੀ ਸੀ ਨਾ ਵੀ ਅਸੀਂ ਸਾਰੇ ਇੱਥੇ ਰਾਜੀ ਖੁਸ਼ੀ ਹੈ ਤੇ ਤੁਹਾਡੀ ਰਾਜੀ ਖੁਸ਼ੀ ਦੇ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਤੇ ਅੱਗੇ ਸਮਾਚਾਰ ਇਹ ਹੈ, ਫਿਰ ਉਹ ਸਮਾਚਾਰ ਜਿਹੜੇ ਉਹ ਚੱਲ ਪੈਂਦੇ ਹੁੰਦੇ ਸੀਗੇ, ਫਿਰ ਉਹ ਵੱਖਰੇ ਵੱਖਰੇ ਪਹਿਰਿਆਂ ਦੇ ਵਿੱਚ ਵੱਖਰੇ ਵੱਖਰੇ ਸਮਾਚਾਰ ਹੁੰਦੇ ਸੀ ਤੇ ਐਂਡ ਦੇ ਵਿੱਚ ਲਿਖਿਆ ਹੁੰਦਾ ਸੀ ਪਰ ਤੁਸੀਂ ਕੋਈ ਫਿਕਰ ਨਾ ਕਰਨਾ, ਹੈ ਨਾ। ਓਹੋ, ਤੁਹਾਡੀ ਚਿੱਠੀ ਦੀ ਉਡੀਕ ਦੇ ਵਿੱਚ ਫਿਰ ਇਹ ਵੀ ਲਿਖਿਆ ਹੁੰਦਾ ਸੀ, ਤੁਹਾਡੀ ਚਿੱਠੀ ਦੀ ਉਡੀਕ ਦੇ ਵਿੱਚ ਤੁਹਾਡੀ ਆਪਣੀ ਸੁੱਖ, ਤੇ ਨਾਲ ਹੀ ਫੋਟੋ ਭੇਜੀ ਆ ਜੀ ਇਹਨਾਂ ਨੇ, ਅੱਗ ਬਾਲੀ ਹੋਈ ਆ ਛਿਟੀਆਂ ਜਿਹੀਆਂ ਦੇ ਨਾਲ ਤੇ ਉਹ ਵਿੱਚ ਪਈ ਜਿਹੜੀ ਛੱਲੀ ਤੁਸੀਂ ਭੁੰਨਦੇ ਪਏ ਆ ਨਾ ਉਹ ਵੀ ਮੈਨੂੰ ਦਿਸ ਗਈ ਆ। ਹਾਏ ਆ, ਛੱਲੀਆਂ ਜਿਹੜੀਆਂ ਭੁੰਨ ਕੇ ਖਾਈ ਦੀਆਂ ਸੀਗੀਆਂ, ਹਾਏ ਹਾਏ, ਮੂੰਹ ਚ ਪਾਣੀ ਆ ਗਿਆ ਦੇਖ ਕੇ ਮੇਰਾ। ਪਰ ਬਹੁਤ ਸੋਹਣੀ ਚਿੱਠੀ ਦੇ ਨਾਲ ਜਿਹੜੀ ਛੱਲੀ ਭੇਜੀ ਆ ਇਹ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ। ਤੇ ਲਓ ਜੀ, ਮੈਨੂੰ ਦਲਜੀਤ ਸਿੰਘ ਹੁਣਾਂ ਨੇ ਮਹਿਤਾ ਚੌਂਕ ਤੋਂ ਚਿੱਠੀ ਜਿਹੜੀ ਲਿਖ ਕੇ ਭੇਜੀ ਸੀਗੀ, ਹੁਣ ਮੈਨੂੰ ਉਹਨਾਂ ਨੇ ਇੱਕ ਉਹ ਕਾਰਡ ਤੇ ਲਿਫਾਫੇ ਵਾਲੀ ਚਿੱਠੀ ਦੀ ਫੋਟੋ ਵੀ ਭੇਜ ਦਿੱਤੀ। ਅੱਛਾ, ਤੁਸੀਂ ਅਜੇ ਵੀ ਰੱਖੀਆਂ ਇਹ? ਵਾਹ ਜੀ ਵਾਹ, ਸਹੀ ਗੱਲ ਆ। ਇੱਕ ਪੋਸਟ ਕਾਰਡ ਜਿਹੜਾ ਹੁੰਦਾ ਸੀਗਾ ਨਾ ਪੀਲੇ ਜਿਹੇ ਰੰਗ ਦਾ ਉਹ, ਤੇ ਇੱਕ ਜਿਹੜਾ ਇਨਵੈਲਪ ਹੁੰਦਾ ਸੀਗਾ ਉਹ ਲਿਫਾਫਾ ਜਿਹਾ ਹੁੰਦਾ ਸੀ ਚਿੱਠੀਆਂ ਵਾਲਾ, ਉਹ ਦੋ ਇਹਨਾਂ ਨੇ ਮੈਨੂੰ ਫੋਟੋਆਂ ਲਿਖ ਕੇ ਭੇਜੀਆਂ। ਹਾਏ, ਓਹੋ, ਬੜੀਆਂ ਹੀ ਪਿਆਰੀਆਂ ਯਾਦਾਂ ਇਹਨਾਂ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰਦੇ ਕਰਦੇ ਮੈਂ ਆਪਣੀਆਂ ਇਹ ਯਾਦਾਂ ਨੂੰ ਫੇਰ ਤੋਂ ਹੰਡਾ ਲੈਂਦੀ ਹਾਂ ਤੇ ਕੀ ਦੱਸਾਂ ਕੀ ਸਵਾਦ ਆਉਂਦਾ। ਸੋ ਅੱਛਾ, ਇਹ ਜਿਹੜਾ ਪੋਸਟ ਕਾਰਡ ਹੁੰਦਾ ਸੀਗਾ ਨਾ ਪੀਲਾ ਪੋਸਟ ਕਾਰਡ, ਇਹਦੇ ਤੇ ਚਿੱਠੀ ਤਾਂ ਲਿਖੀ ਦੀ ਸੀ ਪਰ ਇਹਦਾ ਇੱਕ ਹੋਰ ਨੁਸਖਾ ਵੀ ਹੁੰਦਾ ਸੀਗਾ। ਮੇਰੀ ਜ਼ਿੰਦਗੀ ਚ ਇਹ ਨੁਸਖਾ ਇੰਨਾ ਕੰਮ ਆਇਆ ਨਾ ਵੀ ਮੈਂ ਤੁਹਾਨੂੰ ਦੱਸੂਗੀ ਵੀ ਇਹ ਕਿੱਡੀ ਵੱਡੀ ਦਵਾਈ ਆ ਇਹ ਜਿਹੜਾ ਪੀਲਾ ਪੋਸਟ ਕਾਰਡ ਹੁੰਦਾ ਆ। ਇਹ ਤੁਹਾਨੂੰ ਮੈਂ ਦੱਸਦੀ ਹਾਂ ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ, ਫਿਰ ਮੈਂ ਤੁਹਾਨੂੰ ਦੱਸਦੀ ਹਾਂ ਇਹ ਪੀਲਾ ਜਿਹੜਾ ਪੋਸਟ ਕਾਰਡ ਸੀ ਇਹਦੇ ਹੋਰ ਕੀ ਫਾਇਦੇ ਸੀ ਜੀ। ਇਸ ਗੀਤ ਤੋਂ ਬਾਅਦ
ਦਿਲਾਂ ਚ ਗਵਾਚਣਾ ਇੱਕ ਇੱਕ ਚਿੱਠੀ ਨੂੰ ਅਨੇਕਾਂ ਵਾਰ ਵਾਚਣਾ ਤੇਰੇ ਇੱਕ ਦੂਜੇ ਦੇ ਖਿਆਲਾਂ ਚ ਗਵਾਚਣਾ ਜੇ ਮੁਲਾਕਾਤਾਂ ਦੀਆਂ ਮਹਿੰਗੀਆਂ ਸੁਗਾਤਾਂ ਮੁਲਾਕਾਤਾਂ ਦੀਆਂ ਮਹਿੰਗੀਆਂ ਸੁਗਾਤਾਂ ਛੱਲੇ ਮੁੰਦੀਆਂ ਵਟਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਲੱਕ ਲੱਗੀਆਂ ਲੱਕ ਲੱਗੀਆਂ ਨਵਾਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ
ਲਓ ਜੀ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਪਰ ਮੈਂ ਨਹੀਂ ਕਹਿ ਸਕਦੀ ਜੀ ਮੈਨੂੰ ਚਿੱਠੀਆਂ ਆਈ ਜਾ ਰਹੀਆਂ ਆ ਸੋ ਫੋਨ ਬੇਸ਼ੱਕ ਲੱਗ ਗਏ ਜਿੰਨੀ ਮਰਜ਼ੀ ਟੈਕਨੋਲੋਜੀ ਆ ਗਈ ਪਰ ਮੈਨੂੰ ਪਤਾ ਵੀ ਅਸੀਂ ਜਿਹੜੇ ਹਰਮਨ ਰੇਡੀਓ ਦੇ ਜਿਹੜੇ ਟੱਬਰ ਆ ਨਾ ਇਹ ਸਾਰਾ ਕਿਤੇ ਨਾ ਕਿਤੇ ਆਪਣੇ ਅਸਲ ਨਾਲ ਆਪਣੀਆਂ ਜੜਾਂ ਨਾਲ ਜੁੜਿਆ ਤੇ ਅਸੀਂ ਜੁੜੇ ਰਹਿਣਾ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਮੈਸੇਜਸ ਲਈ ਤੇ ਸਰਬਜੀਤ ਭਾਜੀ ਦਾ ਜੋ ਇੰਨੇ ਸੋਹਣੇ ਸੋਹਣੇ ਗੀਤ ਸਾਡੇ ਲਈ ਚਲਾ ਰਹੇ ਉਹਨਾਂ ਦਾ ਵੀ ਬਹੁਤ ਥੈਂਕਸ ਤੇ ਚਲੋ ਜੀ ਚਿੱਠੀਆਂ ਤੇ ਚਿੱਠੀਆਂ ਦੀ ਗੱਲ ਕਰ ਰਹੇ ਸੀ ਵੀ ਗੱਲ ਇਹ ਹੁੰਦੀ ਹੈ ਵੀ ਜਿਹੜੀ ਅਸੀਂ ਚੀਜ਼ ਪੜ੍ਹਦੇ ਆ ਨਾ ਉਹਦਾ ਅਸਰ ਮੈਨੂੰ ਲੱਗਦਾ ਵੀ ਸਿੱਧਾ ਸਾਡੇ ਦਿਲ ਤੇ ਹੁੰਦਾ ਸਾਡੇ ਮਨ ਤੇ ਹੁੰਦਾ ਜਦੋਂ ਅਸੀਂ ਜਿਹੜੀ ਚੀਜ਼ ਸੁਣਦੇ ਆ ਕਿਉਂਕਿ ਸੁਣਨ ਵੇਲੇ ਸਾਡਾ ਧਿਆਨ ਵੀ ਇੱਧਰ ਉੱਧਰ ਹੋ ਜਾਂਦਾ ਕਈ ਵਾਰੀ ਹਨਾ ਜਾਂ ਕਹਿ ਲਓ ਵੀ ਉਹਦਾ ਅਸਰ ਪਹਿਲਾਂ ਕੰਨਾਂ ਤੇ ਹੁੰਦਾ ਆ ਅੱਜ ਕੱਲ ਤੇ ਗੱਲ ਇਹ ਹੋ ਗਈ ਆ ਵੀ ਸਿਰਫ ਸੁਣਦੇ ਨੀ ਅੱਗੇ ਇਹ ਸੀਗਾ ਵੀ ਰੇਡੀਓ ਹੁੰਦੇ ਸੀਗੇ ਉਹਨੂੰ ਸੁਣ ਲਈਦਾ ਸੀਗਾ ਰੇਡੀਓ ਤੋਂ ਬਾਅਦ ਫਿਰ ਫੋਨ ਸੋਰੀ ਆ ਗਏ ਟੀਵੀ ਆ ਗਏ ਟੀਵੀ ਦੇ ਵਿਚ ਵੀ ਬਹੁਤ ਸਾਰੀਆਂ ਚੇਂਜਿਸ ਆ ਗਈਆਂ, ਯਾਨੀ ਪਹਿਲਾਂ ਰੇਡੀਓ ਸੀ, ਰੇਡੀਓ ਤੋਂ ਬਾਅਦ ਜਿਹੜਾ ਟੀਵੀ ਸੀ ਉਹ ਦੂਰਦਰਸ਼ਨ ਸੀ, ਬੜਾ ਠਹਿਰਿਆ ਠਹਿਰਿਆ ਜਿਹਾ ਆਰਾਮ ਨਾਲ ਚੱਲਣ ਵਾਲਾ, ਸਹਿਜ ਇਹਦੇ ਵਿਚ ਚੱਲਦੀਆਂ ਹੁੰਦੀਆਂ ਸੀਗੀਆਂ ਚੀਜ਼ਾਂ ਸਾਰੀਆਂ, ਕੋਈ ਦੌੜ ਨੀ, ਕੋਈ ਕਾਹਲੀ ਨੀ, ਆਰਾਮ ਜੇ ਨਾ ਜੇ ਕੋਈ ਅਨਾਊਂਸਰ ਆ ਕੇ ਗੱਲ ਕਰਦੀ ਹੁੰਦੀ ਸੀ ਤੇ ਉਹ ਵੀ ਆਰਾਮ ਨਾਲ, ਜੇ ਕੋਈ ਖਬਰਾਂ ਪੜ੍ਹਦੇ ਹੁੰਦੇ ਸੀ ਤੇ ਉਹ ਵੀ ਬੜੇ ਸਹਿਜ ਦੇ ਨਾਲ ਜੋ ਖਬਰਾਂ ਹੁੰਦੀਆਂ ਸੀ, ਕੋਈ ਮਿਰਚ ਮਸਾਲਾ ਨੀ, ਕੋਈ ਤੜਕਾ ਨੀ ਉਹਨੂੰ ਲੱਗਦਾ ਹੁੰਦਾ ਸੀ। ਜੇ ਖੇਤਾਂ ਦਾ ਪ੍ਰੋਗਰਾਮ ਹੁੰਦਾ ਸੀ ਖੇਤੀਬਾੜੀ ਤੇ ਉਹ ਵੀ ਓਦਾਂ ਦਾ। ਅੱਛਾ, ਹਾਸੇ ਮਜ਼ਾਕ ਦੇ ਜਿਹੜੇ ਪ੍ਰੋਗਰਾਮ ਹੁੰਦੇ ਸੀ, ਜੇ ਨਿਸ਼ਕਾਰਾ ਆਉਂਦਾ ਹੁੰਦਾ ਸੀਗਾ ਜਾਂ ਛਣਕਾਟਾ, ਉਹਦੇ ਚ ਹਾਸੇ ਵਾਲੀਆਂ ਗੱਲਾਂ ਵੀ ਬੜੀਆਂ ਸਹਿਜ ਨਾਲ ਹੁੰਦੀਆਂ ਹੁੰਦੀਆਂ ਸੀ। ਉਹ ਜੱਬਲ ਤੇ ਉਹ ਇੱਕ ਜੱਬਲ ਫੈਮਿਲੀ ਨੀ ਆਉਂਦੀ ਹੁੰਦੀ ਸੀਗੀ ਜਾਂ ਕਹਿ ਲੋ, ਉਹਦੇ ਵਿਚ ਵੀ ਕੋਈ ਕਾਹਲ ਨੀ ਹੁੰਦੀ ਸੀਗੀ, ਆਰਾਮ ਜੇ ਨਾਲ ਹੁੰਦੀ ਸੀ। ਔਰ ਉਹ ਜਿਹੜੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਹੁੰਦੀਆਂ ਸੀ ਉਹ ਹੀ ਸਾਡੀ ਜ਼ਿੰਦਗੀ ਚ ਹੁੰਦੀਆਂ ਸੀ, ਬੜਾ ਇੱਕ ਸਹਿਜ ਹੁੰਦਾ ਸੀ। ਅੱਛਾ, ਹੁਣ ਉਹ ਵੇਲਾ ਯਾਦ ਕਰੋ ਵੀ ਜਦੋਂ ਰਮਨ ਕੁਮਾਰ ਖਬਰਾਂ ਪੜ੍ਹਦੇ ਹੁੰਦੇ ਸੀਗਾ, ਹੈਨਾ, ਔਰ ਜਾਂ ਜਿਹੜਾ ਰਾਤ ਨੂੰ 9 ਵਜੇ ਜਿਹੜੀਆਂ ਨੈਸ਼ਨਲ ਟੀਵੀ ਤੇ ਨਿਊਜ਼ ਆਉਂਦੀਆਂ ਹੁੰਦੀਆਂ ਸੀਗੀਆਂ, ਉਹਦੇ ਵਿਚ ਸਰੀਨ ਕੌਰ ਹੁੰਦੀ ਸੀਗੀ, ਮੰਜਲੀ ਜੋਸ਼ੀ ਹੁੰਦੀ ਸੀਗੀ, ਸੁਲਤਾਨਾ ਬੇਗਮ ਹੁੰਦੀ ਸੀਗੀ ਇੱਕ, ਹੈਨਾ। ਸੋ ਉਹ ਹੀ ਚਿਹਰੇ ਔਰ ਉਹਨਾਂ ਦੇ ਚਿਹਰੇ ਤੇ ਇੱਕ ਯਾਨੀ ਸਹਿਜ ਜਿਹਾ, ਔਰ ਉਹਨਾਂ ਦੀਆਂ ਖਬਰਾਂ ਪੜ੍ਹਨ ਦਾ ਅੰਦਾਜ਼ ਵੱਖਰਾ ਹੀ ਹੁੰਦਾ ਸੀਗਾ। ਔਰ ਘਰ ਚ ਚੁੱਪ ਛਾ ਜਾਂਦੀ ਹੁੰਦੀ ਸੀ ਜਦੋਂ ਉਹ ਖਬਰਾਂ ਪੜ੍ਹਦੇ ਹੁੰਦੇ ਸੀ ਤੇ ਚੁੱਪ ਕਰ ਜਾਓ ਹੁਣ ਖਬਰਾਂ ਸੁਣਨੀਆਂ ਆ, ਕਿਉਂਕਿ ਉਹਨਾਂ ਨੇ ਚੀਕ ਚੀਕ ਕੇ ਖਬਰਾਂ ਨਹੀਂ ਪੜ੍ਹਨੀਆਂ ਹੁੰਦੀਆਂ ਸੀਗੀਆਂ। ਅੱਛਾ, ਖਬਰਾਂ ਦੇ ਲਈ ਸਭ ਤੋਂ ਜਿਹੜੀ ਵਧੀਆ ਚੀਜ਼ ਹੁੰਦੀ ਸੀਗੀ ਉਸ ਸਮੇਂ ਦੇ ਵਿੱਚ ਉਹ ਹੁੰਦੀ ਸੀ ਅਖਬਾਰ, ਔਰ ਮੈਂ ਅਜੇ ਵੀ ਉਹਨੂੰ ਮੰਨਦੀ ਹਾਂ। ਉਹ ਅਖਬਾਰ ਜ਼ਿੰਦਗੀ ਦੇ ਵਿੱਚ ਕਹਿ ਲੋ ਵੀ ਸਾਡੇ ਬੜੀ ਬੁਰੀ ਤਰ੍ਹਾਂ ਜੁੜੀ ਹੁੰਦੀ ਸੀ। ਜੇ ਤੁਸੀਂ ਵੀ ਸੋਚੋਗੇ ਤੇ ਆਪਣੇ ਬਚਪਨ ਵੱਲ ਜਾ ਕੇ ਦੇਖੋ ਵੀ ਉਹ ਅਖਬਾਰ ਤੋਂ ਹੀ ਦਿਨ ਦੀ ਸ਼ੁਰੂਆਤ ਹੁੰਦੀ ਸੀ। ਸਵੇਰੇ ਸਵੇਰੇ ਜਦੋਂ ਤੁਸੀਂ ਉੱਠਣਾ ਤੇ ਬਾਹਰ ਜਾਣਾ, ਉਹ ਅਖਬਾਰ ਜਿਹੜੀ ਆ ਤੁਹਾਡੇ ਦਰਵਾਜ਼ੇ ਦੇ ਅੱਗੇ ਪਈ ਹੁੰਦੀ ਸੀਗੀ, ਹੈਨਾ, ਉੱਥੋਂ ਹੀ ਜਿਹੜੀ ਦਿਨ ਦੀ ਸ਼ੁਰੂਆਤ ਹੁੰਦੀ ਹੁੰਦੀ ਸੀਗੀ। ਜਾਂ ਫਿਰ ਜੇ ਅਸੀਂ ਤਾਂ ਚਲੋ ਥੋੜੇ ਲੇਟ ਵੀ ਉੱਠਣਾ ਤੇ ਜਦੋਂ ਅਸੀਂ ਉੱਠਣਾ ਤੇ ਉਸ ਤੋਂ ਬਾਅਦ ਡੈਡੀ ਨੂੰ ਅਖਬਾਰ ਲੈ ਕੇ ਪੜ੍ਹਦੇ ਦੇਖਣਾ, ਉਹ ਇੱਕ ਡੈਡੀ ਦੀ ਜ਼ਿੰਦਗੀ ਦਾ ਇਹੋ ਜਿਹਾ ਹਿੱਸਾ ਸੀ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਡੈਡੀ ਨੂੰ ਮੈਂ ਅਖਬਾਰ ਦੇ ਨਾਲ ਜੁੜੇ ਦੇਖਿਆ ਆ। ਬਚਪਨ ਦੇ ਵਿੱਚ ਰੋਜ਼ ਸਵੇਰ ਨੂੰ ਡੈਡੀ ਨੇ ਅਖਬਾਰ ਪੜ੍ਹਨੀ, ਔਰ ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਸੀ ਵੀ ਪੂਰੀ ਅਖਬਾਰ ਹੀ ਪੜ੍ਹ ਦੇਣ, ਉਹਨਾਂ ਦੀ ਇੱਕ ਦਿਨ ਚ ਪੂਰੀ ਅਖਬਾਰ ਪੜ੍ਹ ਲੈਂਦੇ ਸੀ। ਅੱਛਾ, ਹੁਣ ਉਹਨਾਂ ਦਾ ਕੀ ਹੁੰਦਾ ਜਦੋਂ ਉਹ ਇੱਥੇ ਵੀ ਆਉਂਦੇ ਆ ਨਾ, ਚਲੋ ਖਬਰਾਂ ਤਾਂ ਟੀਵੀ ਤੇ ਲੱਗੀਆਂ ਆ ਉਹ ਦੇਖ ਹੀ ਲੈਂਦੇ ਆ, ਪਰ ਫਿਰ ਉਹ ਸਾਨੂੰ ਕਹਿਣਗੇ ਵੀ ਆਹ ਕੰਪਿਊਟਰ ਤੇ ਮੈਨੂੰ ਤੁਸੀਂ ਨਾ ਅਜੀਤ ਅਖਬਾਰ ਖੋਲ ਦੋ, ਮੈਂ ਤਾਂ ਉਹ ਪੜ੍ਹਨੀ ਆ। ਸੋ ਅਸੀਂ ਅਜੀਤ ਅਖਬਾਰ ਨੂੰ ਨਾ ਮੰਮੀ ਦੀ ਸੌਂਕਣ ਕਹੀਦਾ ਹੁੰਦਾ, ਅਸੀਂ ਮੰਮੀ ਨੂੰ ਕਹੀਦਾ ਹੁੰਦਾ ਵੀ ਮੰਮੀ ਆਹ ਤਾਂ ਵੈਸੇ ਸਹੀ ਗੱਲ ਆ, ਸੌਂਕਣ ਵਾਲਾ ਹਿਸਾਬ ਆ, ਕਿਉਂਕਿ ਜਦੋਂ ਅਖਬਾਰ ਡੈਡੀ ਦੇ ਸਾਹਮਣੇ ਹੁੰਦੀ ਆ ਫਿਰ ਡੈਡੀ ਨੂੰ ਮੰਮੀ ਵੀ ਭੁੱਲ ਜਾਂਦੇ ਹੁੰਦੇ ਆ ਵੀ ਹਾਂ ਕੀ ਕਹਿੰਦੇ ਪਏ ਆ, ਕੀ ਬੋਲਦੇ ਪਏ ਆ। ਸੋ ਗੱਲ ਕੀ, ਸਾਡੇ ਬਜ਼ੁਰਗਾਂ ਦਾ ਉਸ ਅਖਬਾਰ ਨਾਲ ਇਹੋ ਜਿਹਾ ਰਿਸ਼ਤਾ ਸੀ, ਹੈਨਾ। ਔਰ ਜਿੱਦਾਂ ਅਸੀਂ ਚੇਂਜ ਦੀ ਗੱਲ ਕੀਤੀ ਵੀ ਚਿੱਠੀਆਂ ਤੋਂ ਬਾਅਦ ਫੋਨ ਜਿਹੜੇ ਸੀ ਉਹ ਬੜੇ ਸਾਡੇ ਲਈ ਬੜੇ ਜ਼ਿੰਦਗੀ ਚ ਬੜਾ ਕੁਛ ਲੈ ਕੇ ਆਏ, ਪਰ ਉਹਨਾਂ ਨੇ ਸਾਡੇ ਬੜਾ ਕੁਛ ਖੋ ਵੀ ਲਿਆ। ਉਹ ਪਿਆਰ, ਉਹ ਨਿੱਘ ਜਿਹੜਾ ਸਾਡਾ ਚਿੱਠੀਆਂ ਨਾਲ ਜੁੜਿਆ ਹੁੰਦਾ ਸੀ ਉਹ ਖੋ ਲਿਆ। ਇਹ ਈਮੇਲਸ ਨੇ ਜਾਂ ਇਹ ਜਿਹੜੇ ਮੈਸੇਜਸ ਹੈਗੇ ਆ ਇਹਨਾਂ ਨੇ। ਉਸੇ ਤਰ੍ਹਾਂ ਜੇ ਗੱਲ ਕਰੀਏ ਖਬਰਾਂ ਦੀ ਤਾਂ ਅਗਲੀਆਂ ਖਬਰਾਂ ਬੜੀਆਂ ਸਹਿਜ ਹੁੰਦੀਆਂ ਸੀ, ਔਰ ਅੱਜ ਤੁਸੀਂ ਦੇਖ ਲਓ ਵੀ ਪਤਾ ਨੀ ਕਿੰਨੇ ਕੁ ਨਿਊਜ਼ ਚੈਨਲ ਆ, ਖਾਸ ਕਰਕੇ ਸਾਡਾ ਜਿਹੜਾ ਇੰਡੀਆ ਉਹ ਤਾਂ ਵਧਾਈ ਦਾ ਪਾਤਰ ਆ ਇਸ ਮਾਮਲੇ ਦੇ ਵਿੱਚ। ਚਲੋ ਆਸਟ੍ਰੇਲੀਆ ਦੀਆਂ ਜੇ ਖਬਰਾਂ ਸੁਣਦੇ ਆ ਤੇ ਉਹ ਕੁਛ ਹੋਰ ਹੁੰਦੀਆਂ, ਔਰ ਇੰਡੀਆ ਦੀਆਂ ਕੁਛ ਹੋਰ ਹੁੰਦੀਆਂ ਆ। ਸੋ ਚਲੋ ਖਬਰਾਂ ਤੇ ਵੀ ਗੱਲਬਾਤ ਕਰਦੇ ਆ, ਪਰ ਮੇਰੇ ਨਾਲ ਹੁਣ ਇੱਕ ਕਾਲਰ ਜੁੜੇ ਆ, ਸੋ ਉਹਨਾਂ ਨੂੰ ਪਹਿਲਾਂ ਲੈਣੇ ਆ ਅਸੀਂ ਨਾਲ। ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਦੀਦੀ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਪਛਾਣੋ ਕੌਣ?
ਹੈਲੋ, ਕੁਲਵਿੰਦਰ ਬੋਲ ਰਹੀ, ਮੈਨੂੰ ਲੱਗਦਾ ਕੁਲਵਿੰਦਰ ਬੋਲ ਰਹੀ ਆ ਐਡੀਲੇਡ ਤੋਂ, ਹੈ ਨਾ। ਦੇਖਿਆ, ਬੁੱਝ ਗਿਆ। ਸਤਿ ਸ੍ਰੀ ਅਕਾਲ ਕੁਲਵਿੰਦਰ, ਕੀ ਹਾਲ ਚਾਲ ਆ?
ਵਧੀਆ, ਠੀਕ, ਤੁਸੀਂ ਸੁਣਾਓ?
ਹਾਂ, ਸਭ ਰਾਜੀ ਖੁਸ਼ੀ ਅਸੀਂ ਵੀ, ਤੇ ਹੋਰ ਕੀ ਬਣਦਾ, ਦੀਦ ਸਾਡੀ ਦਾ ਕੀ ਹਾਲ ਆ? ਸੋ ਮੈਂ ਸਾਰਿਆਂ ਨੂੰ ਦੱਸ ਦਵਾਂ ਵੀ ਕੁਲਵਿੰਦਰ ਦੀਦ ਦੀ ਮੰਮਾ ਆ, ਸੋਰੀ ਕੁਲਵਿੰਦਰ। ਮੈਂ ਕਿਹਾ ਕਈ ਵਾਰੀ ਇਹ ਹੁੰਦਾ ਨਾ ਵੀ ਅਸੀਂ ਇਹ ਕਹਿੰਦੇ ਆ ਵੀ ਇਹ ਉਹਦਾ ਬੱਚਾ ਆ ਤੇ, ਹਨਾ, ਪਰ ਇੱਥੇ ਅਸੀਂ ਰੇਡੀਓ ਤੇ ਦੱਸ ਦਈਏ ਵੀ ਕੁਲਵਿੰਦਰ ਦੀਦ ਦੀ ਮੰਮਾ ਆ, ਕਿਉਂਕਿ ਮੈਨੂੰ ਲੱਗਦਾ ਅਸੀਂ ਸਾਰੇ ਦੀਦ ਨੂੰ ਜ਼ਿਆਦਾ ਜਾਣਦੇ ਆ ਇੱਥੇ।
ਹਾਂਜੀ ਹਾਂਜੀ, ਬਿਲਕੁਲ। ਤੇ ਅੱਜ ਮੈਂ ਤੁਹਾਡੇ ਨਾਲ ਕੁਝ ਚਿੱਠੀਆਂ ਦੀ ਗੱਲ ਕਰ ਰਹੀ ਸੀਗਾ, ਤੇ ਮੈਂ ਵੀ ਤੁਹਾਡੇ ਨਾਲ ਕੁਝ ਮਤਲਬ ਇੱਕ ਚੰਗੀ ਫੀਲਿੰਗ ਸ਼ੇਅਰ ਕਰਨੀ ਸੀਗੀ। ਸਾਡੇ ਨਾ ਪਾਪਾ ਜੀ, ਮੇਰੇ ਦਾਦਾ
ਜ਼ਰੂਰ,
ਉਹ ਆਰਮੀ ਸੀਗੇ, ਤੇ ਹੁਣ ਹੁਣ ਤੇ ਚਲੋ ਹੈ ਨੀ ਗੇ ਤੇ ਪਰ ਉਹ ਨਾ ਜਦੋਂ ਆਰਮੀ ਚ ਹੁੰਦੇ ਸੀਗੇ ਤਾਂ ਬੀਜੀ ਨੂੰ ਚਿੱਠੀਆਂ ਪਾਉਂਦੇ ਹੁੰਦੇ ਸੀਗੇ ਤੇ
ਅੱਛਾ
ਹਾਂ ਤੇ ਬੀਜੀ ਨੇ ਨਾ ਆਪਣੀ ਬੀਜੀ ਕੋਲ ਬੰਦੂਕ ਹੈਗੇ ਆ ਹਾਲੇ ਵੀ ਹੈਗੀ ਆ ਉਹ ਤੇ ਓਹਦੇ ਚ ਨਾ ਇੱਕ ਦਿਨ ਫਰੋਲਿਆ ਮੈਨੂੰ ਕਹਿੰਦੇ ਕੁਛ ਤੂੰ ਨਾ ਮੇਰਾ ਘੱਗਰਾ ਲੈ ਲਾ ਉਹਨਾਂ ਕੋਲ ਨਾ ਜਦੋਂ ਜਾਂਦੇ ਹੁੰਦੇ ਸੀ ਬਾਹਰ ਬੁਹਰ ਤਾਂ ਪ੍ਰਾਣ ਉਹਨਾਂ ਦਾ ਘੱਗਰਾ ਪਾ ਕੇ ਜਾਂਦੇ ਸੀ ਮੈਂ ਨਾ ਮੈਨੂੰ ਕਹਿੰਦੇ ਤੂੰ ਨਾ ਮੈਂ ਕਿਹਾ ਬੀਜੀ ਮੈਂ ਅੱਜ ਤੁਹਾਡਾ ਸੰਦੂਕ ਦੇਖਣਾ ਮੈਂ ਓਦਾਂ ਹੀ ਜਿੱਦ ਕੀਤੀ ਤੇ ਮੈਨੂੰ ਦਿਖਾਉਣ ਲੱਗ ਗਏ ਤੇ ਫਿਰ ਮੈਂ ਕਿਹਾ ਬੀਜੀ ਆਹ ਕੀ ਹੈ ਕਹਿੰਦੇ ਇਹ ਨੀ ਤੈਨੂੰ ਦਿਖਾਉਣਾ ਹੈਗਾ ਉਹ ਨਾ ਪੋਟਲੀ ਚ ਪਾ ਕੇ ਰੱਖੀਆਂ ਹੋਈਆਂ ਉਹਦੇ ਚ ਗਠੜੀ ਚ ਪੂਰੀ ਬਣਾਈ ਹੋਈ ਆ ਉਹਦੇ ਚ ਚਿੱਠੀਆਂ ਬਹੁਤ ਚਿੱਠੀਆਂ ਕੁਛ ਉਰਦੂ ਚ ਕੁਛ ਪੰਜਾਬੀ ਚ ਨਿਆਣਿਆਂ ਦਾ ਹਾਲ ਚਾਲ ਪੁੱਛਦੇ ਹੁੰਦੇ ਸੀ ਕਿਉਂਕਿ ਕੁਲਵਿੰਦਰ ਉਦੋਂ ਟੈਲੀਫੋਨ ਨੀ ਨਾ ਹੁੰਦੇ ਸੀਗੇ ਤੇ ਪਾਪਾ ਜੀ ਹੈ ਤੇ ਫਿਰ ਬੀਜ ਨੇ ਪਤਾ ਕਿ ਹੁਣ ਬੀਜ ਨੇ ਫਿਰ ਉਹ ਸਾਰੀਆਂ ਚਿੱਠੀਆਂ ਦੁਬਾਰਾ ਪੜੀਆਂ ਹਨਾ ਫਿਰ ਮੈਨੂੰ ਦੱਸਿਆ ਤੇਰੇ ਪਾਪਾ ਜੀ ਇਹ ਦੱਸਦੇ ਸੀਗੇ ਫਿਰ ਉੱਥੇ ਉੱਥੇ ਲੜਾਈ ਲੱਗੀ ਸੀ ਸਤਿੰਦਰ ਮੈਨੂੰ ਆਇਆ ਸੀਗਾ ਹੁਣ ਆਹ ਚਿੱਠੀ ਤਾਂ ਐਦੋਂ ਆਈ ਆ ਤੇ ਹੁਣ ਪਿੱਛੋਂ ਪਤਾ ਨੀ ਕੀ ਹੋ ਗਿਆ ਹੋਊਗਾ ਹਲੇ ਅਗਲੀ ਚਿੱਠੀ ਤਾਂ ਨਹੀਂ ਆਈ ਹਨਾ ਉਹ ਉਹ ਜੋ ਮੈਂ ਉਹਨਾਂ ਦਾ ਜਿਹੜਾ ਹਾਵ ਭਾਵ ਦੇਖਿਆ ਮੈਨੂੰ ਤਾਂ ਪੜ੍ਹਦੇ ਪੜ੍ਹਦੇ ਨਾ ਉਹ ਬੈਕ ਚਲੇ ਗਏ ਉੱਥੇ
ਹਾਂ ਸਹੀ ਗੱਲ ਆ ਉਹੀ ਚੀਜ਼ ਨਾ ਉਹ ਚਿੱਠੀਆਂ ਨੂੰ ਤੁਸੀਂ ਜਿੰਨੇ ਸਾਲਾਂ ਬਾਅਦ ਮਰਜ਼ੀ ਪੜ੍ਹੋ ਤੁਸੀਂ ਉੱਥੇ ਹੀ ਪਹੁੰਚ ਜਾਂਦੇ ਆ
ਜਿਸ ਉਹਨਾਂ ਦੀ ਚੌਦਾਂ ਚ ਹੋਈ ਤੇ ਮੈਂ 17 ਚ ਜਦੋਂ ਗਈ ਨਾ ਤੇ ਉਹ ਦੁਬਾਰਾ ਕੱਢ ਕੇ ਹਨਾ ਫਿਰ ਤੇਰੇ ਪਾਪਾ ਜੀ ਕਹਿੰਦੇ ਮੈਨੂੰ ਤੂੰ ਹੱਥ ਦਾ ਬੁਣ ਕੇ ਸਵੈਟਰ ਭੇਜ ਇੱਥੇ ਠੰਡ ਬਹੁਤ ਆ ਹਨਾ ਉਹ ਚਿੱਠੀਆਂ ਦੇ ਵਿੱਚ ਏਦਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਸੀਗੀਆਂ ਹਨਾ
ਚਿੱਠੀ ਦੇ ਅੱਖਰ ਅੱਖਰ ਨੀ ਹੁੰਦੇ ਸੀ ਉਹ ਜਜ਼ਬਾਤ ਹੁੰਦੇ ਸੀਗੇ ਉਹ ਤੁਹਾਡੇ ਇਮੋਸ਼ਨ ਹੁੰਦੇ ਸੀ ਬਿਲਕੁਲ
ਸਭ ਤੋਂ ਵਧੀਆ ਇੱਕ ਚੀਜ਼ ਲੱਗਦੀ ਆ ਸਾਹੇ ਚਿੱਠੀ ਉਹ ਵੀ ਦੀਦੀ ਇੰਨੀ ਵਧੀਆ ਚੀਜ਼ ਆ
ਕਿੰਨੀ ਵਧੀਆ ਚੀਜ਼ ਆ ਸਹੀ ਗੱਲ ਆ ਸਾਡੇ ਸੱਭਿਆਚਾਰ ਦਾ ਹਿੱਸਾ ਉਹ ਚਿੱਠੀਆਂ ਸਾਹੇ ਚਿੱਠੀਆਂ
ਮੇਰੇ ਮੇਰੀ ਸਾਹੇ ਚਿੱਠੀ ਲੈ ਕੇ ਮੇਰੇ ਸਹੁਰਿਆਂ ਤੇ ਗਏ ਸੀਗੇ ਚਲੋ ਹੈ ਨੀ ਗੇ ਤੇ ਉਹ ਸਵੇਰੇ ਸਵੇਰੇ ਹਨਾ ਮੰਮੀ ਨੇ ਉਹ ਬਣਾਈ ਸੀ ਉਹਦਾ ਨਾਮ ਆ ਖਿਚੜੀ ਤੇ ਕਹਿੰਦੇ ਸ਼ਰੀਕੇ ਚ ਵੰਡਣੀ ਅੱਜ ਸਾਰੇ ਚਿੱਠੀ ਤੋਰੀ ਆ ਹਨਾ ਤੇ ਇੰਨਾ ਕੁ ਸਾਰੇ ਚਿੱਠੀ ਦਾ ਮਤਲਬ ਇੰਨਾ ਕੁ ਮਤਲਬ ਉਹ ਸੀਗਾ ਨਾ ਮਤਲਬ ਮੈਨੂੰ ਇੰਨਾ ਚਾਅ ਸੀਗਾ ਵੀ ਮੇਰੀ ਸਾਰੇ ਚਿੱਠੀ ਚੱਲੀ ਆ ਪਰ ਇਹ ਨੀ ਪਤਾ ਸੀ
ਸਹੀ ਗੱਲ ਆ
ਜਿਹੜੇ ਵਿਚ ਪੈਸੇ ਆ ਉਹ ਆਪਣੇ ਹੁੰਦੇ ਆ ਹਨਾ ਵੀ ਜਿਹੜੇ ਚਿੱਠੀ ਪੜੂਗਾ
ਹਾਂ ਬਿਲਕੁਲ ਬਜ਼ੁਰਗਾਂ ਨੇ ਬੜੀਆਂ ਸੋਹਣੀਆਂ ਚੀਜ਼ਾਂ ਬਣਾ ਕੇ ਰੱਖੀਆਂ ਹੋਈਆਂ ਸਾਡੇ ਲਈ ਚਲੇ ਗਏ ਉਹ ਤੇ ਪਰ ਇਹ ਜਿਹੜੀਆਂ ਚੀਜ਼ਾਂ ਛੱਡ ਗਏ ਸਾਡੇ ਲਈ ਇਹਨਾਂ ਨੂੰ ਸੰਭਾਲ ਕੇ ਰੱਖ ਸਕੀਏ ਬਹੁਤ ਕੁਝ ਖੋ ਲਿਆ ਅਸੀਂ ਸਮੇਂ ਦੇ ਨਾਲ ਨਾਲ ਖੁਦ ਨੂੰ ਬਦਲਣ ਦੀ ਕੋਸ਼ਿਸ਼ ਚ ਅਸੀਂ ਬੜਾ ਕੁਝ ਗਵਾ ਬੈਠੇ ਆ ਪਰ ਇਹਨਾਂ ਚੀਜ਼ਾਂ ਨੂੰ ਸੰਭਾਲ
ਬਿਲਕੁਲ ਦੀਦੀ ਬਿਲਕੁਲ ਉਹ ਚਿੱਠੀ ਜਿਹੜੀ ਵਰਡਿੰਗ ਆ ਉਹ ਕਿੰਨੀ ਸੋਹਣੀ ਹੁੰਦੀ ਹੈ ਸਲਾਨਾ ਸਰਦਾਰ ਸਿੰਘ ਤੁਹਾਨੂੰ ਆਪਣੇ ਘਰੇ ਆਪਣੇ ਧੀ ਦੇ ਉਹਦੇ ਤੇ ਬੁਲਾ ਰਿਹਾ ਹਨਾ ਵੀ ਤੁਹਾਡੀ ਉਹਨਾਂ ਦੀ ਧੀ ਦਾ ਆਨੰਦ ਕਾਰਜ ਤੁਹਾਡੇ ਬੇਟੇ ਨਾਲ ਉਹ ਹੋਇਆ ਹਨਾ ਉਹਦੀ ਜਿਹੜੀ ਵਰਡਿੰਗ ਉਹ ਇੰਨੀ ਕੁ ਸੋਹਣੀ ਹੁੰਦੀ ਆ ਮੇਰੀ ਮੇਰੀ ਸਾਰੀ ਚਿੱਠੀ ਮੈਂ ਰੱਖੀ ਹੋਈ ਆ ਸੰਭਾਲ ਕੇ ਮੈਂ ਕਈ ਵਾਰੀ ਪੜ੍ਹ ਲੈਂਦੀ ਹੁੰਦੀ
ਜਦੋਂ ਆਹੋ ਸਹੀ ਗੱਲ ਆ ਨਹੀਂ ਸੰਭਾਲ ਕੇ ਰੱਖਣੀਆਂ ਵੀ ਬਣਦੀਆਂ ਇਹੋ ਜਿਹੀਆਂ ਚੀਜ਼ਾਂ
ਹਾਂਜੀ ਹਾਂਜੀ
ਚਲੋ ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਆਪਣੀਆਂ ਇੰਨੀਆਂ ਸੋਹਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੁਸੀਂ ਸਾਡੇ ਨਾਲ ਔਰ ਜਿਉਂਦੇ ਰਹੋ ਖੁਸ਼ ਰਹੋ। ਜੀ ਬਿਲਕੁਲ ਜੀ, ਕਹਿੰਦੇ ਹੁੰਦੇ ਨਾ ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ। ਅੱਛਾ ਚਿੱਠੀਆਂ ਦੇ ਵਿੱਚ ਗੱਲ ਕਰੀਏ ਤੇ ਮੈਨੂੰ ਨਰਿੰਦਰ ਰਾਠੌਰ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਭਈ ਜੇ ਚਿੱਠੀਆਂ ਦੀ ਗੱਲ ਚੱਲੀ ਹੈ ਤੇ ਫਿਰ ਹਰਭਜਨ ਮਾਨ ਦਾ ਗੀਤ ਚਿੱਠੀਏ ਨੀ ਚਿੱਠੀਏ ਸੁਣਨਾ ਤਾਂ ਬਣਦਾ ਹੈ। ਲਓ ਜੀ ਕੋਈ ਗੱਲ ਨੀ, ਤੁਹਾਡੀ ਫਰਮਾਇਸ਼ ਤੇ ਸੁਣਾ ਦੇਵਾਂਗੇ ਇਹ ਵੀ ਗੀਤ ਪ੍ਰੋਗਰਾਮ ਦੇ ਵਿੱਚ ਜ਼ਰੂਰ। ਔਰ ਪਰ ਇਹ ਗੀਤ ਸੱਚੀ ਬੜਾ ਸੁਣਿਆ ਹੋਇਆ ਹੈ, ਬਚਪਨ ਦੇ ਵਿੱਚ ਬੜਾ ਸੁਣੀਦਾ ਹੁੰਦਾ ਸੀਗਾ ਔਰ ਰੋਈਦਾ ਵੀ ਸੀ ਸੁਣ ਕੇ। ਅੱਛਾ ਤੁਹਾਡੇ ਚੋਂ ਫਿਲਮਾਂ ਦੇਖ ਕੇ ਜਾਂ ਇੱਦਾਂ ਦੇ ਇਮੋਸ਼ਨਲ ਗਾਣੇ ਸੁਣ ਕੇ ਕੌਣ ਕੌਣ ਰੋਂਦਾ ਹੁੰਦਾ ਸੀ। ਅੱਛਾ ਫਿਰ ਆਪਣੇ ਆਪ ਨੂੰ ਲਕੋਈਦਾ ਵੀ ਹੁੰਦਾ ਸੀਗਾ ਵੀ ਨਾਲ ਬੈਠਿਆਂ ਨੇ ਨਾ ਅੱਖਾਂ ਦੋਨਾਂ ਦੀਆਂ ਭਰੀਆਂ ਹੋਣੀਆਂ, ਭੈਣ ਬੈਠੀ ਹੁੰਦੀ ਸੀ ਜਾਂ ਕੋਈ ਬੈਠਾ ਹੁੰਦਾ ਸੀ ਤੇ ਇੱਕ ਦੂਜੇ ਨੂੰ ਕਹੀ ਜਾਣਾ ਤੂੰ ਰੋ ਪਈ ਤੂੰ ਰੋ ਪਈ, ਐ ਨੀ ਪਤਾ ਹੁੰਦਾ ਸੀ ਵੀ ਆਪ ਵੀ ਰੋਂਦੇ ਪਏ ਆ। ਸੋ ਕਿੰਨੇ ਕੋਮਲ ਜੇ ਦਿਲ ਹੁੰਦੇ ਸੀਗੇ ਹਨਾ। ਅੱਛਾ ਇੱਕ ਚਿੱਠੀਆਂ ਦੀ ਗੱਲ ਚੱਲੇ ਤੇ ਮੈਨੂੰ ਜੋ ਚਿੱਠੀਆਂ ਦੀ ਗੱਲ ਕੁਲਵਿੰਦਰ ਨੇ ਕੀਤੀ ਹੈ ਤੇ ਇਹਨਾਂ ਦੇ ਦਾਦਾ ਜੀ ਨੇ ਲਿਖੀਆਂ ਹੋਈਆਂ ਸੀਗੀਆਂ ਇਹਨਾਂ ਦੇ ਦਾਦੀ ਜੀ ਲਈ, ਤੇ ਉਹ ਚਿੱਠੀਆਂ ਤੇ ਤਾਂ ਮੈਨੂੰ ਜਗਜੀਤ ਸਿੰਘ ਦੀ ਗਜ਼ਲ ਯਾਦ ਆਉਂਦੀ ਉਹ ਵਾਲੀ, ਤੇਰੇ ਖੁਸ਼ਬੂ ਸੇ ਭਰੇ ਖਤ ਮੈਂ ਜਲਾਤਾ ਕੈਸੇ। ਓਹ ਬਹੁਤ ਪਿਆਰੀ ਕਮਾਲ ਦੀ ਗਜ਼ਲ ਹੈ ਉਹ ਵੀ, ਜੇ ਜਦੋਂ ਵੀ ਚਿੱਠੀਆਂ ਦੀ ਗੱਲ ਚੱਲਦੀ ਹੈ ਤਾਂ ਮੇਰੇ ਜ਼ਹਿਨ ਚ ਆ ਜਾਂਦੀ ਹੈ, ਤੇਰੇ ਖਤ ਆਜ ਮੈਂ ਗੰਗਾ ਮੇ ਬਹਾ ਆਇਆ ਹੂੰ, ਆਗ ਬਹਿਤੇ ਹੋਏ ਪਾਣੀ ਮੇ ਲਗਾ ਆਇਆ ਹੂੰ। ਤੇ ਅੱਛਾ ਨਰਿੰਦਰ ਜੀ ਅੱਗੇ ਨਰਿੰਦਰ ਰਾਠੌਰ ਕਹਿ ਰਹੇ ਆ ਕਹਿੰਦੇ ਪੇ ਅਸੀਂ ਤਾਂ ਜੀ ਨਵਾਂ ਮਾਡਲ ਆ ਕਹਿਣਾ ਅਰਸ਼ ਦਾ। ਆਹੋ ਅਰਸ਼ ਆਇਆ ਨੀ ਅਜੇ ਤੱਕ, ਉਹ ਐ ਹੀ ਕਹਿੰਦਾ ਹੁੰਦਾ ਫਿਰ ਹਨਾ ਵੀ ਅਸੀਂ ਤਾਂ ਜੀ ਨਵੇਂ ਮਾਡਲ ਆ ਤੇ ਸੁਖਪ੍ਰੀਤ ਦੀਦੀ ਪੁਰਾਣਾ ਮਾਡਲ ਨੇ। ਮੈਂ ਤਾਂ ਬਈ ਪੁਰਾਣਾ ਹੀ ਆ, ਮੈਂ ਸੱਚੀ ਦੱਸਾਂ ਮੈਂ ਤਾਂ ਉਸ ਵੇਲੇ ਦੀ ਆ ਜਦੋਂ ਚਿੱਠੀਆਂ ਲਿਖੀਆਂ ਜਾਂਦੀਆਂ ਹੁੰਦੀਆਂ ਸੀ ਤੇ ਲਿਖਦੇ ਹੁੰਦੇ ਸੀ, ਪਰ ਮੈਂ ਮੇਰੇ ਚਾਚੀ ਜੀ ਤੇ ਭਰਾ ਜੋ 92 ਚ ਜਰਮਨ ਚਲੇ ਗਏ ਸੀ, ਚਾਚੀ ਜੀ ਨੂੰ ਚਿੱਠੀ ਲਿਖਦੇ ਆ ਲਿਖਦੇ ਤੇ ਸਾਨੂੰ ਬੜਾ ਹੀ ਚਾਅ ਹੁੰਦਾ ਸੀ ਚਿੱਠੀ ਪੜਨ ਦਾ, ਤੇ ਵਾਕਿਆ ਹੀ ਬੜੀ ਸੰਤੁਸ਼ਟੀ ਮਿਲਦੀ ਸੀ, ਲੱਗਦਾ ਸੀ ਕਿ ਜਿਵੇਂ ਚਿੱਠੀ ਲਿਖਣ ਵਾਲਾ ਕੋਲ ਬੈਠ ਕੇ ਪੜ ਰਿਹਾ ਹੋਵੇ, ਬਿਲਕੁਲ ਏਦਾਂ ਹੀ ਲੱਗਦਾ ਹੁੰਦਾ ਸੀ ਵੀ ਜਿਵੇਂ ਚਿੱਠੀ ਲਿਖਣ ਵਾਲਾ ਹੀ ਕੋਲ ਬੈਠ ਕੇ ਪੜ ਰਿਹਾ ਹੋਵੇ। ਤੇ ਗੁਰਵੀਰ ਸਿੰਘ ਹੁਣਾਂ ਦਾ ਵੀ ਮੈਸੇਜ ਆਇਆ ਜੀ ਹਾਰਵੇ ਬੇ ਤੋਂ, ਤੇ ਸਤਿ ਸ੍ਰੀ ਅਕਾਲ ਕਹਿੰਦੇ ਸੁਖਪ੍ਰੀਤ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸਾਨੂੰ ਮੇਰੇ ਮਾਮਾ ਜੀ ਚਿੱਠੀ ਦੀ ਜੀ ਦੀ ਚਿੱਠੀ ਆਉਂਦੀ ਹੁੰਦੀ ਸੀ ਉਹ ਆਰਮੀ ਚ ਹੁੰਦੇ ਸੀਗੇ। ਹਾਂ ਸਹੀ ਗੱਲ ਆ, ਜਿਹੜੇ ਫੌਜੀ ਹੁੰਦੇ ਸੀ ਆਰਮੀ ਚ ਹੁੰਦੇ ਸੀ ਉਹ ਉਹਨਾਂ ਦਾ ਤਾਂ ਸਹਾਰਾ ਹੀ ਚਿੱਠੀਆਂ ਹੁੰਦੀਆਂ ਸੀ ਭਈ, ਉਹ ਵੀ ਬਾਰਡਰ ਦਾ ਗੀਤ ਸੰਦੇਸ਼ੇ ਆਤੇ ਹੈ ਨਾ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਮੈਸੇਜ ਦੇ ਲਈ ਜੀ। ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਪਿਆਰ ਦੀਆਂ ਚਿੱਠੀਆਂ, ਪਿਆਰ ਦੀਆਂ ਚਿੱਠੀਆਂ ਸਹੀ ਗੱਲ ਆ। ਇਹ ਤਾਂ ਹੁਣ ਮੈਨੂੰ ਦੱਸੋ ਵੀ ਕਿਨੂੰ ਕਿਨੂੰ ਲਿਖੀਆਂ ਤੁਸੀਂ ਪਿਆਰ ਦੀਆਂ ਚਿੱਠੀਆਂ, ਸਹੀ ਗੱਲ ਆ। ਅੱਛਾ ਇੱਕ ਚਿੱਠੀਆਂ ਹੁੰਦੀਆਂ ਸੀ ਇੱਕ ਰੁੱਕੇ ਹੁੰਦੇ ਸੀਗੇ, ਰੁੱਕੇ ਤੇ ਚਿੱਠੀਆਂ ਦੇ ਵਿੱਚ ਕੀ ਫਰਕ ਹੁੰਦਾ ਸੀ ਇਹ ਹੁਣ ਤੁਸੀਂ ਮੈਨੂੰ ਦੱਸਣਾ ਅੱਗੇ, ਠੀਕ ਆ। ਇੱਕ ਚਿੱਠੀਆਂ ਹੁੰਦੀਆਂ ਸੀ ਤੇ ਇੱਕ ਹੁੰਦੇ ਸੀ ਰੁੱਕੇ, ਚਲੋ ਫਿਰ ਦੱਸੋ ਕੀ ਹੁੰਦੇ ਸੀ। ਤੇ ਉਸ ਤੋਂ ਬਾਅਦ ਮੈਨੂੰ ਹਰਨੇਕ ਸਿੰਘ ਭੈਣ ਹੁਣਾਂ ਦਾ ਵੀ ਮੈਸੇਜ ਆਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਬਹੁਤ ਦਿਨ ਬਾਅਦ ਤੁਹਾਡੀ ਆਵਾਜ਼ ਸੁਣੀ ਬੜਾ ਚੰਗਾ ਲੱਗਾ, ਬਹੁਤ ਬਹੁਤ ਸ਼ੁਕਰੀਆ ਜੀ, ਸਹੀ ਗੱਲ ਆ ਪਿਛਲੇ ਹਫ਼ਤੇ ਮੈਂ ਨਹੀਂ ਆ ਪਾਈ ਸੀਗੀ। ਤੇ ਸੌਂਗ ਕਹਿੰਦੇ ਆ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਸੁਣਾ ਦਿਓ, ਵਾਜੀ ਦਾ ਬਹੁਤ ਸੋਹਣਾ ਗੀਤ ਹੈ, ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ। ਜ਼ਰੂਰ ਬੜੇ ਸੋਹਣੇ ਸੋਹਣੇ ਗਾਣਿਆਂ ਦੀ ਫਰਮਾਇਸ਼ ਤੁਸੀਂ ਭੇਜ ਰਹੇ ਹੋ ਪ੍ਰੋਗਰਾਮ ਦੇ ਵਿੱਚ ਸੁਣਦੇ ਆ। ਲਓ ਜੀ ਮੈਂ ਲੈਣੀ ਸੀ ਇੱਕ ਬ੍ਰੇਕ ਹੁਣ ਤੇ ਜੀ, ਪਰ ਇੱਕ ਕਾਲ ਆ ਰਹੀ ਹੈ ਮੈਨੂੰ ਲੱਗਦਾ ਪਹਿਲਾਂ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਤੇ ਫੇਰ ਅੱਗੇ ਬ੍ਰੇਕ ਕੋਈ ਗੱਲ ਨੀ ਫੇਰ ਲੈਣੇ ਆ। ਹੈਲੋ ਹਾਂਜੀ ਸਤਿ ਸ੍ਰੀ ਅਕਾਲ, ਮੈਂ ਕਿਹਾ ਢਿੱਲੋਂ ਬਾਈ ਬੋਲਦੇ ਲੱਗਦੇ ਆ ਮੇਰੇ।
ਹਾਂਜੀ ਹਾਂਜੀ ਹੋਰ ਸੁਣਾਓ ਜੀ।
ਹਾਂ ਵਧੀਆ ਵਧੀਆ, ਆਜੋ ਆਜੋ ਲੰਘੇ ਆਓ, ਕੀ ਹਾਲ ਚਾਲ?
ਲੰਘੇ ਆਏ ਜੀ, ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ, ਸੁਣ ਰਹੇ ਸੀ ਅਸੀਂ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਸਾਰਿਆਂ ਨਾਲ ਹੀ ਹੁੰਦਾ।
ਹਾਂਜੀ ਚਿੱਠੀਆਂ ਦੀ ਗੱਲ ਚੱਲ ਰਹੀ ਸੀ, ਚਿੱਠੀਆਂ ਬਾਰੇ ਸਾਨੂੰ ਵੀ ਜਾਣੀ ਕਿ ਵੀ ਹੁਣ ਫਰਕ ਕੀ ਪਿਆ ਚਿੱਠੀਆਂ ਦਾ ਪਹਿਲਾਂ ਨਾਲੋਂ, ਕੀ ਆਪਣੀ ਕਿ ਤਬਦੀਲੀ ਆਈ ਆ, ਉਹਨਾਂ ਦਾ ਅਸਰ ਕੀ ਹੋਇਆ? ਅੱਗੇ ਕਹਿੰਦੇ ਚਿੱਠੀਆਂ ਵੇਲੇ ਜਦੋਂ ਘਰ ਦੇ ਵਿੱਚ ਨੂੰਹ ਸੱਸ ਦੀ ਲੜਾਈ ਵੀ ਹੁੰਦੀ ਸੀ ਨਾ ਤਾਂ ਟਾਈਮ ਲੱਗਦਾ ਸੀ ਗੱਲ ਪਹੁੰਚਣ ਨੂੰ, ਤੇ ਉਹਨੇ ਚਿਰ ਚ ਸਮਝੌਤਾ ਹੋ ਜਾਂਦਾ ਵੀ।
ਇਹ ਗੱਲ ਠੀਕ ਆ।
ਤੇ ਹੁਣ ਅਗਲਾ ਫੋਨ ਕਰਦਾ ਤੇ ਕੁੜੀ ਨੂੰ ਸ਼ਾਮੀ ਆ ਕੇ ਕਰੇਜ਼ ਹੋਰ ਵੱਧ ਜਾਂਦਾ।
ਲੈ ਕੇ ਜਾਓ ਮੈਨੂੰ ਹੁਣੇ ਹੀ, ਮੈਂ ਤਾਂ ਫੋਨ ਤਾਂ ਰੱਖੂੰਗੀ ਜਿੰਨੀ ਦੇਰ ਤੁਸੀਂ ਘਰ ਨੀ ਵੜਦੇ, ਮੈਂ ਤੇ ਉਨੀ ਦੇਰ ਫੋਨ ਨੀ ਰੱਖਣਾ, ਏਦਾਂ ਹੁੰਦਾ ਹੁਣ ਤੇ ਹਨਾ।
ਹਾਂਜੀ ਅੱਗੇ ਪਿੰਡ ਦੇ ਵਿੱਚ ਲੜਾਈ ਕਦੇ ਹੋ ਜਾਂਦੀ ਨਾ ਤੇ ਥਾਣੇ ਵਿੱਚ ਪਹੁੰਚਣ ਨੂੰ ਕਹਿੰਦੇ ਵੀ ਚਲੋ ਸਵੇਰੇ ਰਬਤ ਲਿਖਾ ਕੇ ਆਵਾਂਗੇ, ਹੁਣ ਤਾਂ ਹਨੇਰਾ ਹੋ ਗਿਆ ਕਿੱਥੇ ਜਾਵਾਂਗੇ, ਉਦੋਂ ਨੂੰ ਲੋਕ ਵਿੱਚ ਪੈ ਕੇ ਸਮਝੌਤਾ ਕਰਵਾ ਦਿੰਦੇ ਸੀ। ਹੈ ਜੀ ਕੋਈ ਨਾ ਕੋਈ ਨੀ ਕਹਿੰਦੇ ਚੱਲ ਆਪਣੀ ਭਾਈ ਆ ਕੀ ਲੜਕੇ ਲੈਣਾ ਪੈਂਦੇ ਹੈ ਜੀ ਹੁਣ ਅਗਲਾ ਥਾਣੇਦਾਰ ਉਧਰੋਂ ਪੈਸਾ ਦੀ ਲਾਲਚ ਹੁੰਦਾ ਉਹਦੀ ਸ਼ਾਮ ਨੂੰ ਆਉਂਦਾ ਭੱਜਿਆ ਵੀ ਸ਼ਾਮ ਨੂੰ ਚੱਕ ਕੇ ਲਿਜਾਊਗਾ ਮਿੱਟੀ ਹੋਈ ਦੇ ਨਾਲ ਪਤਾ ਨੀ ਲੱਗਦਾ ਉਹਨਾਂ ਨੂੰ ਸਮਝੌਤਾ ਕਰਵਾ ਦਿੰਦੇ ਸੀ ਚਲੋ ਕੋਈ ਗੱਲ ਨੀ ਤੁਹਾਡੇ ਭਾਈ ਨੇ ਆਪ ਕੇ ਲੜਾਈ ਹੋ ਗਈ ਚੱਲ ਸਵੇਰ ਨੂੰ ਰਾਜੀ ਬੰਦਾ ਹੋ ਜਾਂਦਾ ਸੀਗਾ
ਬਿਲਕੁਲ ਅੱਛਾ ਬਜ਼ੁਰਗ ਕਹਿੰਦੇ ਹੁੰਦੇ ਸੀ ਇਹ ਚੀਜ਼ ਵੀ ਬਜ਼ੁਰਗਾਂ ਦੀ ਬੜੀ ਵਧੀਆ ਲੱਗਦੀ ਸੀ ਕਹਿੰਦੇ ਸੀ ਤੱਤੇ ਘਾਹ ਨਾ ਕੋਈ ਵੀ ਕੰਮ ਕਰੋ ਤੱਤੇ ਘਾਹ ਉਹਨਾਂ ਨੇ ਕਹਿਣਾ ਤੱਤੇ ਘਾਹ ਨਾ ਕੋਈ ਕੰਮ ਕਰੋ ਭਾਈ ਗਰਮੀ ਹੁੰਦੀ ਜਦੋਂ ਇੱਕ ਗੁੱਸਾ ਹੁੰਦਾ ਉਸ ਵੇਲੇ ਨਾ ਕੋਈ ਵੀ ਤੁਸੀਂ ਡਿਸੀਜਨ ਲਓ ਔਰ ਕਿੰਨੀ ਵਧੀਆ ਗੱਲ ਕਹੀ ਤੁਸੀਂ ਭਾਈ ਸਹੀ ਗੱਲ ਆ ਚਿੱਠੀ ਲਿਖਦਿਆਂ ਨੂੰ ਪਹਿਲਾਂ ਤਾਂ ਅੱਧਾ ਗੁੱਸਾ ਉੱਤਰ ਜਾਂਦਾ ਸੀ ਜਦੋਂ ਲਿਖਦੇ ਹੁੰਦੇ ਲਿਖਣਾ ਹੀ ਤਾਂ ਉਸ ਤੋਂ ਬਾਅਦ ਉਹ ਪਹੁੰਚਣੀ ਤੇ ਫਿਰ ਮੁੜ ਕੇ ਜਵਾਬ ਆਉਣਾ ਉਦੋਂ ਤੱਕ ਸਮਝੌਤਾ ਹੀ ਹੋ ਜਾਣਾ ਸਹੀ ਗੱਲ ਆ ਇਹ ਗੱਲ ਸਹੀ
ਕਿਉਂਕਿ ਤੱਤੇ ਘੋ ਦੇ ਵਿੱਚ ਬਹੁਤ ਆਪਾਂ ਫੈਸਲਾ ਡਿਸੀਜਨ ਜਿਹੜਾ ਗਰਮ ਗਰਮ ਲੈ ਲੈਂਦੇ ਹਾਂ ਨਾ ਤੇ ਉਹ ਬਾਅਦ ਚ ਬੜਾ ਪਛਤਾਵਾ ਰਹਿੰਦਾ
ਬਸ ਅਸੀਂ ਠੀਕ ਠਾਕ ਤੁਸੀਂ ਸੁਣਾਓ ਕੀ ਹਾਲ ਚਾਲ ਆ ਤੁਸੀਂ ਆਏ ਆ ਤਾਂ ਅਸੀਂ ਤੁਹਾਡੇ ਤੋਂ ਕੋਈ ਗਾਣਾ ਨਾ ਸੁਣੀਏ ਇਹ ਤਾਂ ਹੋ ਨੀ ਸਕਦਾ ਹੁਣ ਤੁਸੀਂ ਸਾਨੂੰ ਦੱਸੋ ਭਾਈ ਕੁਛ ਇਹੋ ਜਿਹਾ ਸੁਣਾ ਦੋ ਜਿਹਦੇ ਨਾਲ ਯਾਦਾਂ ਸਾਡੀਆਂ ਹੋਰ ਗੂੜੀਆਂ ਹੋ ਜਾਣ ਥੋੜੀਆਂ
ਦੇਖੋ ਆਪਾਂ ਕਹਿੰਦੇ ਹੁੰਦੇ ਨੇ ਸੰਧਾਰੇ ਦਾ ਤੁਹਾਨੂੰ ਜਿਆਦਾ ਪਤਾ ਹੋਣਾ ਸੰਧਾਰਾ ਕੀ ਚੀਜ਼ ਹੁੰਦੀ ਹੈ ਤੁਸੀਂ ਮਰ ਜਾ ਦੱਸ ਦੋ ਉਸ ਤੋਂ ਬਾਅਦ ਮੈਂ ਸੰਧਾਰੇ ਦੇ ਇੱਕ ਲੈਣਾ ਦਿੱਤੇ ਮੈਂ ਉਹ ਸੁਣਾ ਦੂੰਗਾ ਠੀਕ ਹੈ
ਹਾਂ ਸੰਧਾਰਾ ਹੁੰਦਾ ਸੀ ਜਿਹੜਾ ਪੇਕੇ ਲੈ ਕੇ ਆਉਂਦੇ ਹੁੰਦੇ ਸੀ ਤੀਆਂ ਕਦੇ ਦਿਨਾਂ ਦੇ ਵਿੱਚ ਆਪਣੀਆਂ ਧੀਆਂ ਦੇ ਲਈ ਉਹਨਾਂ ਦੇ ਵਿੱਚ ਅੱਜ ਕੱਲ ਵਾਂਗੂ ਐ ਨੀ ਹੁੰਦਾ ਸੀ ਵੀ ਬਦਾਮ ਆਉਂਦੇ ਸੀ ਮੇਵੇ ਆਉਂਦੇ ਸੀਗੇ ਤੇ ਬੜੇ ਡਿਜ਼ਾਈਨਰ ਸੂਟ ਆਉਂਦੇ ਸੀਗੇ ਉਹ ਬਿਸਕੁਟਾਂ ਦਾ ਪੀਪਾ ਇੱਕ ਹੁੰਦਾ ਸੀਗਾ ਉਹ ਹੁੰਦਾ ਸੀਗਾ ਤੇ ਜਾਂ ਕੋਈ ਜਿਹੜਾ ਇੱਕ ਸੂਟ ਵਿੱਚ ਹੁੰਦਾ ਸੀ ਨਾਲ ਮੁੰਡੇ ਦੀ ਪੱਗ ਹੋਣੀ ਆ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਲੈ ਕੇ ਆਉਂਦੇ ਹੁੰਦੇ ਸੀ ਆਪਣੀਆਂ ਧੀਆਂ ਦੇ ਲਈ ਇੱਕ ਮਾਪਿਆਂ ਵੱਲੋਂ ਜਿਹੜਾ ਪਿਆਰ ਆਉਂਦਾ ਹੁੰਦਾ ਸੀਗਾ ਚੀਜ਼ਾਂ ਦੇ ਰੂਪ ਦੇ ਵਿੱਚ ਪਦਾਰਥਾਂ ਦੇ ਰੂਪ ਦੇ ਵਿੱਚ ਮੈਂ ਉਹਨੂੰ ਸੰਧਾਰਾ ਕਹਿ ਸਕਦੀ ਹਾਂ
ਹਾਂਜੀ ਹਾਂ 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 ਨਹੀਂ ਠੀਕ ਹੈ ਤੇ ਉਹਨਾਂ ਤੇ ਸੇਮ ਹੀ ਜਿਹੜੀ ਤੁਸੀਂ ਚੀਜ਼ ਕੀਤੀ ਹੈ ਮੈਂ ਲੈਣਾ ਦੇ ਵਿੱਚ ਪਰੋਇਆ ਉਹਨੂੰ ਤੇ ਉਹ ਸੁਣਾਉਣਾ
ਜੀ
ਜਦੋਂ ਲੈ ਕੇ ਸੰਧਾਰਾ ਨਨੀ ਆ ਜਾਂਦੀ ਸੀ ਮੇਰੀ ਮਾਂ ਦੇ ਤੇਰੇ ਤੇ ਖੁਸ਼ੀ ਛਾ ਜਾਂਦੀ ਸੀ ਸਿਰ ਉੱਤੇ ਪਿਪਾਯੂ ਦੇ ਹੱਥ ਵਿੱਚ ਝੋਲਾ ਸੀ ਸਾਰਿਆਂ ਤੋਂ ਵੱਟ ਕਾਲਾ ਪਾਉਂਦਾ ਹੁੰਦਾ ਰੌਲਾ ਸੀ ਫੜੀ ਘਰ ਵੱਲ ਮੇਰੀ ਉਹ ਬਾ ਜਾਂਦੀ ਸੀ ਜਦੋਂ ਲੈ ਕੇ ਸੰਧਾਰਾ ਨਾਨੀ ਆ ਜਾਂਦੀ ਸੀ ਮੇਰੀ ਮਾਂ ਦੇ ਚਿਹਰੇ ਤੇ ਖੁਸ਼ੀ ਛਾ ਜਾਂਦੀ ਸੀ
ਵਾਹ ਵਾਹ ਸਹੀ ਗੱਲ ਆ ਉਹ ਉਹ ਖੁਸ਼ੀ ਕੁਛ ਹੋਰ ਹੁੰਦੀ ਹੁੰਦੀ ਸੀ ਜਦੋਂ ਨਾਨੀ ਆਉਂਦੀ ਹੁੰਦੀ ਸੀ ਘਰ ਦੇ ਵਿੱਚ ਔਰ ਖਾਸ ਕਰਕੇ ਜਦੋਂ ਸੰਧਾਰਾ ਲੈ ਕੇ ਆਉਂਦੀ ਸੀ ਉਦੋਂ ਤੇ ਏਦਾਂ ਹੁੰਦਾ ਸੀ ਵੀ ਪਤਾ ਨੀ ਇਸ ਵਾਰੀ ਮੇਰੇ ਲਈ ਕੀ ਨਿਕਲੂਗਾ ਉਹ ਨਾਨੀ ਦਾ ਝੋਲਾ ਤਾਂ ਜਦੂ ਹੀ ਹੁੰਦਾ ਸੀ ਸਹੀ ਗੱਲ ਆ ਏਦਾਂ ਲੱਗਦਾ ਹੁੰਦਾ ਸੀ ਵੀ ਹਰ ਵਾਰੀ ਪਤਾ ਨੀ ਕੀ ਚੀਜ਼ਾਂ ਉਹਦੇ ਵਿੱਚੋਂ ਸਾਡੇ ਲਈ ਨਿਕਲਣੀਆਂ ਆ ਉਹ ਨਾਨੀ ਦਾ ਝੋਲਾ ਮੈਂ ਸੱਚੀ ਸਾਂਭ ਕੇ ਰੱਖਿਆ ਅਜੇ ਵੀ ਆਪਣੇ ਕੋਲ
ਜਦੋਂ ਕਹਿੰਦੇ ਨਾਨਾ ਨਾਨੀ ਆਉਂਦੇ ਬਾਤਾਂ ਸੁਣਦੇ ਉਹਨਾਂ ਤੋਂ ਉਹਦੇ ਬਣਾਇਆ ਸੀ ਕਹਿੰਦਾ ਨਾਨੇ ਦੀਆਂ ਜਾਤ ਨੇ ਗਰਮੀ ਦੀਆਂ ਰਾਤਾਂ ਜਾਤ ਨੇ ਕੋਠੇ ਤੇ ਮੰਜੀ ਡਾਕੇ ਕੋਠੇ ਤੇ ਮੰਜੀ ਡਾਕੇ ਗਿਣਦੇ ਸੀ ਤਾਰੇ ਵੇ ਦਾਣਿਆਂ ਦੇ ਵਾਂਗੂ ਖਿੰਡ ਗਏ ਕਰਦੇ ਜੀ ਸਾਰੇ ਵੇ ਦਾਣਿਆਂ ਦੇ ਵਾਂਗੂ ਖਿੰਡ ਗਏ ਦਾਦੀ ਕੋਲੇ ਬਹਿ ਜਾਂਦੇ ਸੀ ਚੁੱਲੇ ਤੇ ਆਥਣ ਤੜਕੇ ਮੱਕੀ ਦੀ ਰੋਟੀ ਤੇ ਮੱਖਣ ਦਾ ਪੇੜਾ ਤੜਕੇ ਤੌੜੀ ਵਿੱਚ ਦੁੱਧ ਕਾੜਨਾ ਕਰਦੇ ਸੀ ਹਾਰੇ ਵੇ ਦਾਣਿਆਂ ਦੇ ਵਾਂਗੂ ਖਿੰਡ ਗਏ ਕਰਦੇ ਜੀ ਸਾਰੇ ਵੇ ਦਾਣਿਆਂ ਦੇ ਵਾਂਗੂ ਖਿੰਡ ਗਏ
ਵਾਹ 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 ਸਹੀ ਗੱਲ ਆ ਓਹੋ ਉਹ ਨਾਨੀ ਦੀਆਂ ਬਾਤਾਂ ਤੇ ਨਾਨੇ ਦੀਆਂ ਗੱਲਾਂ ਸਹੀ ਗੱਲ ਆ ਕਿੱਥੇ ਭੁੱਲਦੀਆਂ ਬਹੁਤ ਵਧੀਆ ਔਰ ਬਿਲਕੁਲ ਗੱਲ ਕਹੀ ਵੀ ਦਾਣਿਆਂ ਦੇ ਵਾਂਗ ਖਿੰਡ ਗਏ ਹੁਣ ਤਾਂ ਜੀ ਸਾਰੇ ਨੇ
ਸਹੀ ਗੱਲ ਆ ਜੀ ਕੋਈ ਦੇਖੋ ਤੇ ਆ ਕੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਬਾਕੀ ਜਿਹੜੀਆਂ ਰੂਹਾਂ ਸੀ ਉਹ ਵੀ ਚਲੀਆਂ ਗਈਆਂ ਹੈ
ਹਾਂ
ਜਦੋਂ ਪੰਜਾਬ ਮੁੜ ਕੇ ਫੇਰਾ ਪਾਈਦਾ ਹੁਣ ਤਾਂ ਕੋਰੋਨਾ ਕਰਕੇ ਰੱਬ ਸੁੱਖ ਰੱਖੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਤੇ ਬੜਾ ਭਿਆਨਕ ਕਹਿੰਦੇ ਉੱਥੇ ਮਾਹੌਲ ਬਣਿਆ ਹੋਇਆ ਹੁਣ ਜਦੋਂ ਨੂੰ ਅੱਗੇ ਸਾਲ ਬਾਅਦ ਜਾਂਦੇ ਸੀ ਨਾ ਕਈ ਰਿਸ਼ਤੇਦਾਰੀਆਂ ਦੇ ਵਿੱਚ ਜਿਹੜੇ ਲੋਕ ਮਿਲਦੇ ਸੀ ਉਹ ਮੁੜ ਕੇ ਸਾਨੂੰ ਦਿਖਾਈ ਨੀ ਦਿੰਦੇ ਚਲੇ ਜਾਂਦੇ ਨੇ ਤੇ ਹੁਣ ਤਾਂ ਦੋ ਤਿੰਨ ਸਾਲ ਹੋ ਗਏ ਬੰਨਣ ਵਾਂਗੂ ਬਹਿ ਗਏ ਬਸ ਵੀ ਨਾ ਕਿਤੇ ਜਾ ਸਕਦੇ ਹਾਂ
ਬਿਲਕੁਲ ਬਹੁਤ ਹੀ ਵਧੀਆ ਮਹਿਸੂਸ ਕਰਦੇ ਆਪਣੇ ਆਪ ਨੂੰ ਭਈ ਜਾ ਨੀ ਸਕਦੇ ਸਭ ਤੋਂ ਵੱਡੀ ਗੱਲ ਇਹ ਆ ਭਈ ਇੰਨੇ ਸਾਲ ਹੁਣ ਤਾਂ ਲੱਗ ਗਏ ਪੰਜਾਬ ਨੂੰ ਪਤਾ ਨੀ ਕਦੋਂ ਦੇਖਣਾ ਜਾ ਕੇ ਉੱਥੇ ਪਰ
ਸਹੀ ਗੱਲ
ਬਿਲਕੁਲ ਚਲੋ ਇਹ ਰਿਸ਼ਤੇ ਜਿਹੜੇ ਕੁਝ ਤਾਂ ਅਸੀਂ ਅਜੇ ਵੀ ਵਧਾਉਂਦੇ ਆ ਤੁਸੀਂ ਆਪਣੇ ਪਿੰਡ ਬਾਰੇ ਦੱਸੋ ਥੋੜਾ ਜਿਹਾ ਤੁਸੀਂ ਆਪਣੇ ਪਿੰਡ ਬਾਰੇ ਦੱਸੋ ਥੋੜਾ ਜਿਹਾ ਪਹਿਲਾਂ ਪਿੰਡਾਂ ਦੀ ਗੱਲ ਹੁੰਦੀ ਆ ਤਾਂ ਮੈਨੂੰ ਬੜੀ ਉਤਸੁਕਤਾ ਰਹਿੰਦੀ ਹੁੰਦੀ ਹੈ ਜਾਣਨ ਦੀ ਭਈ ਅਜੇ ਵੀ ਪਿੰਡ ਇੰਨਾ ਹੀ ਆ ਉੱਥੇ
ਨਹੀਂ ਜੀ ਆਪਣਾ ਪਿੰਡ ਮੇਰਾ ਪਿੰਡ ਸਮਾਣੇ ਦੇ ਲਾਗੇ ਆ ਜ਼ਿਲ੍ਹਾ ਪਟਿਆਲਾ ਪਿੰਡ ਆ ਧਨੇਠਾ ਪਿੰਡ ਆ ਸਾਡਾ ਤੇ ਪਿੰਡ ਦੇ ਵਿੱਚ ਹੁਣ ਵੀ ਭਾਈਚਾਰਾ ਸਾਡੇ ਬਹੁਤ ਜ਼ਿਆਦਾ ਆ ਦੇਖੋ ਪਾਰਟੀਆਂ ਜ਼ਰੂਰ ਹੁੰਦੀਆਂ ਨੇ ਪਿੰਡ ਚ ਪਰ ਜਦੋਂ ਕੋਈ ਨਜਾਇਜ਼ ਕੰਮ ਜਾਣ ਕੇ ਕੋਈ ਪ੍ਰਸ਼ਾਸਨ ਵੱਲੋਂ ਹੁੰਦਾ ਤਾਂ ਹਰੇਕ ਪਾਰਟੀ ਸਾਰੇ ਰਲ ਮਿਲ ਕੇ ਉਹਦਾ ਵਿਰੋਧ ਕਰਦੇ ਨੇ ਇਹ ਨਜਾਇਜ਼ ਹੋ ਰਿਹਾ ਚਾਹੇ ਉਹ ਵਿਰੋਧੀ ਨੂੰ ਚੱਕ ਕੇ ਲਿਜਾਂਦੇ ਹੋਵੇ ਕੋਈ ਪ੍ਰਸ਼ਾਸਨ ਵਾਲਾ ਇੱਕਾ ਬਹੁਤ ਜ਼ਿਆਦਾ ਇੱਕ ਸਾਡੇ ਪਿੰਡ ਚ ਬਹੁਤ ਹੀ ਜ਼ਿਆਦਾ ਜਾਣੀ ਕੇ ਧਨੇਠਾ ਪੂਰਾ ਰੱਖਦਾ ਏ ਇੱਕਾ ਮੈਂ ਗੀਤਾਂ ਵਿੱਚ ਵੀ ਲਿਖਦਾ ਹੁੰਦਾ ਵੀ ਇੱਕਾ ਬਹੁਤ ਜ਼ਿਆਦਾ ਸਾਡੇ ਪਿੰਡ ਦਾ ਤੇ ਪਿੰਡ ਦੇ ਪਿੰਡ ਦੇ ਲੋਕ ਬਹੁਤ ਵਧੀਆ ਨੇ ਜਦੋਂ ਜਾਈਦਾ ਕਦੇ ਤਾਂ ਹੀ ਤਾਂ ਭੁੱਲਿਆ ਨੀ ਜਾਂਦਾ ਜੇ ਕਹਿੰਦੇ ਹੁੰਦੇ ਨੇ ਕੋਈ ਵਧੀਆ ਨਾ ਹੋਣ ਤਾਂ ਆਪਾਂ ਕਹਿ ਦਿੰਦੇ ਚਲੋ ਛੱਡੋ ਕੀ ਗੱਲ ਕਰਨੀ ਆ
ਬਿਲਕੁਲ ਚਲੋ ਰੱਬ ਕਰੇ ਬਣਿਆ ਰਵੇ ਸਹੀ ਗੱਲ ਤੇ ਸਾਂਝ ਜਿਹੜੀ ਸਾਡੀ ਪਿੰਡਾਂ ਨਾਲ ਬਣੀ ਰਵੇ ਹਾਂਜੀ ਜੀ
ਕੌਣ ਕਹਿੰਦਾ ਏ ਪਿੰਡਾਂ ਵਿੱਚੋਂ ਭਾਈਚਾਰੇ ਮੁੱਕ ਗਏ ਨੇ ਕਣਕ ਟਰਾਲੀ ਧੂੜੀ ਦੀ ਲੋਕੀ ਆਪੇ ਸੁੱਟ ਗਏ ਨੇ ਹੁਣ ਦੇਖੋ ਧਰਨੇ ਤੇ ਬੈਠੇ ਨੇ ਨਾ ਲੋਕ ਤੇ ਪਿੰਡਾਂ ਦੇ ਵਿੱਚ ਜਿਹੜੀ ਕਣਕ ਬੀਜਣ ਕਰਨੀ ਉਹਦੇ ਜਾਂ ਪਹਿਲਾਂ ਹੁਣ ਵੱਢਣੀ ਆ ਤਾਂ ਕੁਛ ਕਰਨਾ ਵੀ ਆ ਕੰਮ ਤਾਂ ਸਾਰੇ ਲੋਕ ਆਪ ਹੀ ਕਰ ਜਾਂਦੇ ਨੇ ਤੁਸੀਂ ਬੈਠੇ ਰਹੋ ਤੁਸੀਂ ਨਾ ਆਓ ਅਸੀਂ ਹੈਗੇ ਆ ਵਿੱਚੋਂ ਕੌਣ ਕਹਿੰਦਾ ਏ ਪਿੰਡਾਂ ਵਿੱਚੋਂ ਭਾਈਚਾਰੇ ਮੁੱਕ ਗਏ ਨੇ ਕਣਕ ਟਰਾਲੀ ਧੂੜੀ ਦੀ ਲੋਕੀ ਆਪੇ ਸੁੱਟ ਗਏ ਨੇ ਹਰ ਘਰ ਵਿੱਚ ਚੁੱਲਾ ਬਲਦਾ ਭਾਵੇਂ ਪਾ ਦੇ ਸੋਕਾ ਤੂੰ ਮੈਂ ਰੱਬ ਦਾ ਦਰਜਾ ਦੇ ਦਿੱਤਾ ਮੇਰੇ ਪਿੰਡ ਦੇ ਆ ਲੋਕਾਂ ਨੂੰ ਮੈਂ ਰੱਬ ਦਾ ਦਰਜਾ ਦੇ ਦਿੱਤਾ ਮੇਰੇ ਪਿੰਡ ਦੇ ਆ ਲੋਕਾਂ ਨੂੰ ਮੇਰੀ ਮਾਂ ਦੇ ਵਰਗੀਆਂ ਪਿੰਡ ਵਿੱਚ ਸਭ ਦੀਆਂ ਮਾਵਾਂ ਨੇ ਲੋੜ ਪੈਣ ਤੇ ਗੱਲ ਨੂੰ ਭੱਜ ਕੇ ਆਉਂਦੀਆਂ ਬਾਹਾਂ ਨੇ ਪਿਆਰ ਦੀ ਮਨ ਮਿਲਾਉਂਦੀਆਂ ਤੇਰੀਆਂ ਦਿੱਤੀਆਂ ਚੋਟਾਂ ਨੂੰ ਮੈਂ ਰੱਬ ਦਾ ਦਰਜਾ ਦੇ ਦਿੱਤਾ ਮੇਰੇ ਪਿੰਡ ਦਾ ਲੋਕਾਂ ਨੂੰ ਰੱਬ ਦਾ ਦਰਜਾ ਦੇ ਦਿੱਤਾ ਮੇਰੇ ਪਿੰਡ ਦੇ ਲੋਕਾਂ ਨੂੰ
ਵਾਹ ਸਹੀ ਗੱਲ ਆ ਰੱਬ ਵਰਗੇ ਉਹ ਸਾਡੇ ਪਿੰਡ ਦੇ ਲੋਕ
ਰੱਬ ਕਹਿੰਦੇ ਨੇ
ਜਿਉਂਦੇ ਵਾਸਤੇ ਰਹਿਣ ਖੁਸ਼ ਰਹਿਣ
ਹਾਂਜੀ ਚਲੋ ਠੀਕ ਹੈ ਜੀ ਸੁਖਪ੍ਰੀਤ ਜੀ ਮੈਂ ਸਾਂਝ ਤੁਹਾਡੇ ਨਾਲ ਬਣਾ ਕੇ ਕਹਿੰਦੇ ਹੁੰਦੇ ਨੇ ਇਮੋਸ਼ਨਲ ਹੋ ਜਾਂਦਾ ਬੰਦਾ ਜਦੋਂ ਗੱਲ ਆਪਾਂ ਯਾਦ ਕਰਦੇ
ਹੋ ਜਾਂਦੇ ਹੋ ਜਾਂਦੇ ਮੈਂ ਕਈ ਵਾਰੀ ਰੇਡੀਓ ਤੇ ਪ੍ਰੋਗਰਾਮ ਕਰਦੀ ਰਹੀ ਆ
ਹਾਂ ਚਲ ਆਪਣੀ ਸੋਚ ਚਲੀ ਜਾਂਦੀ ਆ ਪਿੰਡਾਂ ਦੇ ਵਿੱਚ ਹੁਣ ਮੈਨੂੰ ਨਾ ਜਦੋਂ ਮੈਂ ਕੋਈ ਚੀਜ਼ ਪਿੰਡ ਬਾਰੇ ਕਹਿਣਾ ਤਾਂ ਮੈਨੂੰ ਪਿੰਡ ਦੇ ਜ਼ਿਲ੍ਹਾ ਹੁੰਦਾ ਸਾਰਾ ਕੁਛ ਠੀਕ ਹੈ ਨਾ
ਹਾਂ ਬਿਲਕੁਲ ਸਹੀ ਗੱਲ ਆ ਔਰ ਜਿਨ੍ਹਾਂ ਨੂੰ ਇਹ ਦਿਸਦਾ ਹੁੰਦਾ ਜਿੱਦਾਂ ਤੁਸੀਂ ਲਿਖ ਲੈਂਦੇ ਆ ਉਹ ਜਜ਼ਬਾਤਾਂ ਨੂੰ ਗਾਣਿਆਂ ਚ ਪਰੋ ਲੈਂਦੇ ਉਹਦੇ ਲਈ ਉਨੇ ਸੈਂਸਿਟਿਵ ਹੋਣਾ ਜ਼ਰੂਰੀ ਆ ਤੁਸੀਂ ਪਹੁੰਚ ਜਾਂਦੇ ਆ ਤੁਸੀਂ ਉਹ ਚੀਜ਼ ਦੀ ਲਾਈਨ ਪਾਉਂਦੇ ਆ ਮਹਿਸੂਸ ਕਰਨ ਲੱਗ ਜਾਂਦੇ ਆ ਉਹ ਪਿੰਡ ਨੂੰ ਉਸ ਪੰਜਾਬ ਨੂੰ ਇਸ ਕਰਕੇ ਤੁਸੀਂ ਉਹਨਾਂ ਚੀਜ਼ਾਂ ਨੂੰ ਇੰਨੀ ਬਾਖੂਬੀ ਆਪਣੇ ਗੀਤਾਂ ਦੇ ਵਿੱਚ ਸਜਾ ਲੈਂਦੇ ਆ ਬਹੁਤ ਬਹੁਤ ਸ਼ੁਕਰੀਆ ਆਪਣੇ ਆਉਂਦੇ ਰਿਹਾ ਕਰੋ ਤੇ ਆਪਣੇ ਗਾਣੇ ਸਾਨੂੰ ਸੁਣਾਉਂਦੇ ਰਿਹਾ ਕਰੋ ਤੇ ਸਾਨੂੰ ਵੀ ਯਾਦਾਂ ਦੇ ਨਾਲ ਜੋੜਦੇ ਰਿਹਾ ਕਰੋ
ਨਹੀਂ ਠੀਕ ਹੈ ਜੀ, ਤੁਹਾਡਾ ਬਹੁਤ ਤੁਸੀਂ ਕਹਿੰਦੇ ਹੁਣ ਦੇਖੋ ਬਾਹਰ ਆ ਕੇ ਸਾਨੂੰ ਉਸ ਆਪਣੇ ਕਲਚਰ ਦੇ ਨਾਲ ਜੋੜ ਕੇ ਰੱਖਦੇ ਹੋ ਤੁਸੀਂ, ਇਹ ਵੀ ਬਹੁਤ ਵੱਡੀ ਉਹ ਆ।
ਜਰੂਰੀ ਤੁਸੀਂ ਆਪ ਹੀ ਕਿਹਾ ਵੀ ਉਹ ਏਕਾ ਜਿਹੜਾ ਜਿੱਦਾਂ ਉਹ ਜਿਹਾ ਏਕਾ ਸਾਡਾ
ਵੀ ਆਪਣਾ ਵਿਰਸਾ ਕਹਿੰਦੇ ਕਿਤੇ ਆ ਕੇ ਵੀ ਗਵਾਚ ਨਾ ਜਾਵੇ, ਉਹਨੂੰ ਸੰਭਾਲ ਕੇ ਰੱਖਣਾ ਆਪਣਾ ਫਰਜ਼ ਆ ਸਾਰਿਆਂ ਦਾ।
ਬਿਲਕੁਲ ਬਿਲਕੁਲ ਸਹੀ ਗੱਲ ਆ। ਸੋ ਤੁਸੀਂ ਜ਼ਰੂਰ, ਤੁਸੀਂ ਆਪਣੇ ਗਾਣਿਆਂ ਦੇ ਜ਼ਰੀਏ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਰੇਡੀਓ ਦੇ ਜ਼ਰੀਏ ਕੋਸ਼ਿਸ਼ ਕਰ ਰਹੇ ਹਾਂ, ਜਾਂ ਚਲੋ ਜੋ ਅਕੈਡਮੀ ਬਣੀ ਹੋਈ ਆ ਬੱਚਿਆਂ ਨੂੰ ਸਿਖਾਉਣਾ ਕਰਨਾ ਅੱਗੇ, ਇਹ ਕੋਸ਼ਿਸ਼ਾਂ ਛੋਟੀਆਂ ਛੋਟੀਆਂ ਕਰਦੇ ਰਹੀਏ ਔਰ ਸਾਥ ਇੱਕ ਦੂਜੇ ਦਾ ਦਿੰਦੇ ਰਹੀਏ, ਇਹ ਬਹੁਤ ਵੱਡੀ ਗੱਲ ਆ। ਸੋ ਚਲੋ ਬਹੁਤ ਬਹੁਤ
ਸ਼ੁਕਰੀਆ
ਤੁਹਾਡਾ, ਤੁਹਾਡੇ ਖੇਤ ਵੀ ਉਡੀਕਦੇ ਹੋਣੇ ਤੁਹਾਨੂੰ। ਜੀ ਸਤਿ ਸ਼੍ਰੀ ਅਕਾਲ। ਸੋ ਬੜੇ ਹੀ ਸਾਧ ਮੁਰਾਦੇ ਜੇ, ਬੜੇ ਹੀ ਪਿਆਰੇ ਜੇ, ਇਹ ਢਿੱਲੋ ਬਾਈ ਹੈ, ਇਹਨਾਂ ਨੂੰ ਮੈਂ ਪਿਆਰ ਨਾਲ ਬਾਈ ਕਹਿੰਦੀ ਹੁੰਦੀ ਆ, ਤੇ ਬਾਈ ਜੀ ਤੇ ਇਹਨਾਂ ਦੇ ਇੱਥੇ ਆਪਣੇ ਖੇਤ ਹੈ, ਆਪਣੀ ਖੇਤੀਬਾੜੀ ਕੱਢਦੇ ਆ, ਜ਼ਮੀਨ ਨਾਲ ਜੁੜੇ ਹੋਏ ਆ ਔਰ ਆਪਣੇ ਪੰਜਾਬ ਦੇ ਨਾਲ ਜੁੜੇ ਹੋਏ ਹੋ, ਤੁਸੀਂ ਇਹਨਾਂ ਦੀਆਂ ਗੀਤਾਂ ਦੇ ਵਿੱਚ ਵੀ ਦੇਖ ਲਿਆ ਹੋਣਾ ਆ। ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਤੇ ਅੱਛਾ, ਗੁਰਬੀਰ ਸਿੰਘ ਹੁਣਾਂ ਨੇ ਜਿਹੜੀ ਮੈਂ ਗੱਲ ਕੀਤੀ ਸੀ ਵੀ ਰੁਕੇ ਤੇ ਚਿੱਠੀ ਦੇ ਵਿੱਚ ਕੀ ਫਰਕ ਹੁੰਦਾ, ਉਹ ਮੈਨੂੰ ਗੁਰਬੀਰ ਸਿੰਘ ਹੁਣਾਂ ਨੇ ਦੱਸਿਆ, ਕਹਿੰਦੇ ਚਿੱਠੀ ਪੋਸਟ ਕਰੀ ਦੀ ਸੀ ਤੇ ਰੁਕੇ ਕਿਸੇ ਦੇ ਹੱਥ ਭੇਜ ਦੇਈ ਦੇ ਸੀ, ਜਿੱਦਾਂ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਕੋਈ ਹੋਰ ਲਈ ਲੈ ਕੇ ਜਾਂਦਾ ਸੀ ਦੇਣ ਨੂੰ ਸੀ। ਬਿਲਕੁਲ ਸਹੀ ਗੱਲ ਆ, ਰੁਕੇ ਜਿਹੜੇ ਉਹ ਕਿਸੇ ਦੇ ਹੱਥੋਂ ਹੱਥ ਭੇਜੀ ਜਾਂਦੀ ਸੀ ਤੇ ਚਿੱਠੀਆਂ ਜਿਹੜੀਆਂ ਪੋਸਟ ਕੀਤੀਆਂ ਜਾਂਦੀਆਂ ਸੀ। ਲਓ ਜੀ ਚਿੱਠੀ ਕਹਿੰਨੀ ਆ, ਹੋਰ ਆ ਗਈ ਕਾਲ, ਇੱਕ ਹੋਰ ਆ ਗਈ, ਉਹਨਾਂ ਨੂੰ ਵੀ ਲੈਣੇ ਆ ਨਾਲ। ਹੈਲੋ, ਹਾਂਜੀ ਸਤਿ ਸ਼੍ਰੀ
ਅਕਾਲ, ਮੈਂ ਗੁਰਬੀਰ ਸਿੰਘ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਛਾ ਅੱਛਾ, ਗੁਰਬੀਰ ਸਿੰਘ ਜੀ, ਠੀਕ ਹੈ, ਆਜੋ ਆਜੋ, ਕੀ ਹਾਲ ਚਾਲ ਹੈ ਤੁਹਾਡਾ ਪਹਿਲਾਂ ਦੱਸੋ। ਵਧੀਆ
ਵਧੀਆ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ। ਮੈਂ ਕੰਮ ਤੋਂ ਘਰੇ ਜਾ ਰਿਹਾ ਸੀਗਾ ਤੇ ਮੈਂ ਸੋਚਿਆ ਚਲੋ ਕਾਲ ਕਰ ਲਾਂ।
ਅੱਛਾ ਠੀਕ ਹੈ, ਬਹੁਤ ਵਧੀਆ ਕੀਤਾ ਤੁਸੀਂ, ਪਹਿਲੀ ਵਾਰੀ ਕਾਲ ਕੀਤੀ ਹੈ।
ਹਾਂਜੀ ਹਾਂਜੀ, ਫਸਟ ਟਾਈਮ ਮੈਂ ਤੇ ਸੁਣਦਾ ਤੇ ਮੈਂ ਕਾਫੀ ਟਾਈਮ ਤੋਂ, ਬਟ ਮੈਂ ਕਾਲ ਫਸਟ ਟਾਈਮ ਕੀਤੀ ਆ
ਜੀ।
ਹਾਂਜੀ, ਮੈਂ ਭਾਜੀ ਉਹਨਾਂ ਨੇ ਸੈਡ ਕਰ ਦਿੱਤਾ, ਮੈਂ ਤੁਹਾਨੂੰ ਥੋੜੀ ਜਿਹੀ ਹਾਸੇ ਵਾਲੀ ਗੱਲ ਦੱਸਦਾ।
ਹਾਂ ਹਾਂ ਜੀ, ਸੁਣਾਓ ਜ਼ਰੂਰ।
ਮੈਂ ਨਾ ਰੁਕੇ ਦੀ ਗੱਲ ਦੱਸਦਾ ਗਾ। ਇੱਕ ਤੁਸੀਂ ਕਿਹਾ ਸੀ ਨਾ ਚਿੱਠੀ ਤੇ ਰੁਕੇ ਚ ਕੀ ਫਰਕ ਹੁੰਦਾ, ਚਿੱਠੀ ਪੋਸਟ ਕੀਤੀ ਜਾਂਦੀ ਆ ਤੇ ਰੁਕਾ ਬਾਏ ਹੈਂਡ ਕੀਤਾ ਜਾਂਦਾ ਆ, ਕਿ ਕਿਸੇ ਨੂੰ ਜਿੱਦਾਂ ਲਾਗੀ ਭੇਜਦੇ ਹੁੰਦੇ ਆ ਜਾਂ ਪਰਿਵਾਰ ਮੈਂਬਰ ਨੂੰ ਭੇਜਦੇ ਆ ਰੁਕਾ ਦੇ ਕੇ, ਤੇ ਮੇਰੀ ਇਸੇ ਨਾਲ ਰੁਕੇ ਨਾਲ ਹੀ ਇੱਕ ਗੱਲ ਜੁੜੀ ਹੋਈ ਆ ਕਿ ਮੈਂ ਛੋਟਾ ਜਿਹਾ ਸੀਗਾ, ਦੱਸਦੇ ਡੈਡੀ ਹੁਣੀ ਮੰਮੀ ਹੁਣੀ ਸਾਰੇ ਜਾਣੇ ਦੱਸਦੇ ਕਿ ਮੇਰੀ ਨਾ ਸਭ ਤੋਂ ਛੋਟੀ ਭੂਆ ਜੀ ਦਾ ਵਿਆਹ ਸੀਗਾ ਤੇ ਡੈਡੀ ਦੇ ਨਾਨਕੇ ਜਿਹੜੇ ਨੇ ਉਹ ਪਤੜਾ ਨੇ, ਪਟਿਆਲੇ ਜਿਹੜੇ ਚ ਪਾਤੜਾ।
ਹਾਂ ਹਾਂ ਹੈ ਪਾਤੜਾ, ਠੀਕ ਆ।
ਹਾਂਜੀ, ਤੇ ਨਾ ਉਦੋਂ ਰੁਕੇ ਜਾਂਦੇ ਹੁੰਦੇ ਸੀ, ਕਾਫੀ ਟਾਈਮ ਦੀ ਗੱਲ ਆ, ਉਦੋਂ ਰੁਕੇ ਜਾਂਦੇ ਹੁੰਦੇ ਸੀ ਕਿ ਇਹਨਾਂ ਦਾ ਭੂਆ ਜੀ ਦਾ ਵਿਆਹ ਚੋਂ ਪੰਜਾਂ ਦਿਨਾਂ ਚ ਕੀਤਾ ਸੀ ਅਸੀਂ, ਤੇ ਉਹਨਾਂ ਰੁਕੇ ਤਾਈ ਜੀ ਨੂੰ ਕਿਹਾ ਚਲੋ ਤੁਸੀਂ ਦੇ ਆਓ ਉੱਥੇ ਚਲ ਜਾਓ, ਮਤਲਬ ਹੈਗੇ ਆ ਦੋ ਕੁ ਦਿਨ ਤੁਸੀਂ ਆ ਹੀ ਜਾਣਾ ਆ। ਉਹਨਾਂ ਨੇ ਕੀ ਕੀਤਾ,
ਠੀਕ ਹੈ,
ਉਹ ਦੀਦੀ ਹੁਣਾਂ ਦੇ ਨਾ ਦੀਦੀ ਹੁਣਾਂ ਦੇ ਕੁਐਸਚਨ ਪੇਪਰ ਪਏ ਸੀਗੇ ਤੇ ਤਾਈ ਜੀ ਨੇ ਰੁਕੇ ਘਰੇ ਛੱਡ ਦਿੱਤੇ ਤੇ ਕੁਐਸਚਨ ਪੇਪਰ ਉਹਨਾਂ ਨੂੰ ਦੇ ਆਏ ਜਾ ਕੇ, ਕਿਉਂਕਿ ਪੜ੍ਹੇ ਤੇ ਇੰਨੇ ਹੁੰਦੇ ਨੀ ਸੀ ਉਦੋਂ, ਇੰਨੇ ਪੜ੍ਹੇ ਲਿਖੇ ਤਾਂ
ਹੁੰਦੇ, ਠੀਕ ਆ।
ਬਾਅਦ ਚ ਉੱਥੇ ਜਾ ਕੇ ਵਿਆਹ ਦੀ ਤਰੀਕ ਭੁੱਲ ਗਏ।
ਅੱਛਾ,
ਉੱਥੇ ਜਾ ਕੇ ਐਸਟੀਮੇਟ ਜਾ ਲਾ ਕੇ ਨਾ ਆਪਣੇ ਕੋਲੋਂ ਹੀ ਕਿ ਤੁਸੀਂ ਇੰਨੀ ਕੁ ਤਰੀਕ ਨੂੰ ਆ ਜਿਓ, ਤੇ ਆਪ ਆ ਗਏ, ਮਤਲਬ ਜਿੱਦਾਂ ਅੱਜ ਗਏ ਅਗਲੇ ਦਿਨ ਆਪ ਆ ਗਏ, ਤੇ ਇੱਕ ਦਿਨ ਲੱਗ ਜਾਂਦਾ ਹੁੰਦਾ ਸੀ, ਪੂਰਾ ਦਿਨ ਬੱਸ ਤੇ ਜਾਂਦੇ ਆ ਤੇ ਇੱਕ ਦਿਨ ਆਉਂਦੇ ਲੱਗ ਜਾਂਦਾ ਹੁੰਦਾ ਸੀ।
ਹਾਂ ਆਉਂਦੇ ਹਨ, ਬਿਲਕੁਲ
ਆ ਗਏ, ਤੇ ਉਹ ਨਾਨਕਾ ਮੇਲ ਤਾਂ ਆਇਆ ਨੀ, ਸਾਰੇ ਡੀਕਦੇ ਰਹੇ ਨਾਨਕਾ ਮੇਲ ਆਇਆ ਨੀ ਆਇਆ ਨੀ, ਤੇ ਜਦੋਂ ਦੇਖਿਆ ਨਾ ਤੇ ਭੂਆ ਜੀ ਨੇ ਦੇਖਿਆ ਜਿਨ੍ਹਾਂ ਦਾ ਵਿਆਹ, ਕਹਿੰਦੇ ਰੁਕੇ ਤਾਂ ਇੱਥੇ ਰਹਿ ਗਏ ਆ, ਤੇ ਦੀਦੀ ਹੁਣੀ ਆਂਦੇ ਸਾਡੇ ਕੁਐਸਚਨ ਪੇਪਰ ਨਹੀਂ ਲੱਭਦੇ ਪਏ ਉਹ ਸਾਰੇ ਹੱਸਣ ਕਹਿੰਦੇ ਕਿ ਕੁਐਸਚਨ ਪੇਪਰ ਤੇ ਉੱਥੇ ਦੇ ਆਏ ਤਾਈ ਹੁਣੀ ਤੇ ਰੁਕੇ ਇੱਥੇ ਰਹਿ ਗਏ ਜਿਹੜੇ ਲਿਖੇ ਸੀਗੇ ਕਿ ਇੰਨੀ ਇੰਨੀ ਤਰੀਕ ਨੂੰ ਆਇਓ ਤੁਸੀਂ ਵੀ ਵਿਆਹ ਆ ਇੰਨੀ ਤਰੀਕ ਨੂੰ
ਆਇਓ
ਕਾਰਡ ਤਾਂ ਹੁੰਦੇ ਨੀ ਸੀ
ਵਧੀਆ ਕੀਤਾ ਤੁਸੀਂ ਸੁਣਾਇਆ ਸਹੀ ਗੱਲ ਆ
ਨਾਨਕਾ ਮੇਲ ਸੀਗਾ ਉਹ ਵਿਚਾਰਾ ਵਿਆਹ ਤੋਂ ਅਗਲੇ ਦਿਨ ਰਾਤ ਤੋਂ ਅਗਲੇ ਦਿਨ ਆਪਣਾ ਸਮਾਨ ਚੱਕੀ ਲਿਆਉਣ
ਠੀਕ ਆ ਤਾਂ ਸਹੀ ਗੱਲ ਆ ਕਲੋਰੀ ਹੋ ਗਈ ਹੈ
ਸਾਰਾ ਨਾਨਕਾ ਮੇਲ ਉਹ ਵਿਚਾਰੇ ਅਗਲੇ ਦਿਨ ਆਏ ਸਾਰਾ ਦਿਨ ਕਿ ਚਲੋ ਅਸੀਂ ਇੱਕ ਦਿਨ ਉਹਨਾਂ ਨੇ ਆਪਣੇ ਵੱਲੋਂ ਇੱਕ ਦਿਨ ਪਹਿਲਾਂ ਆਏ ਵਿਆਹ ਤੋਂ ਕਿ ਚਲੋ ਅਸੀਂ ਇੱਕ ਦਿਨ ਪਹਿਲਾਂ ਚੱਲ ਜਾਂਦੇ ਆ
ਹਾਂ ਸਹੀ ਗੱਲ ਆ ਕਿੰਨੇ ਭੋਲੇ ਜਿਹੇ ਲੋਕ ਹੁੰਦੇ ਸੀ ਉਦੋਂ ਸਹੀ ਗੱਲ ਆ
ਅਜੇ ਵੀ ਜਦੋਂ ਕਿਤੇ ਯਾਦ ਕਰੀਦਾ ਨਾ ਅਜੇ ਵੀ ਇਹ ਗੱਲਾਂ ਯਾਦ ਕਰਦੇ ਆ
ਹੁਣ ਇਹ ਗੱਲ ਤੁਹਾਡੀ ਸਾਰੇ ਲਿਸਨਰਸ ਯਾਦ ਕਰਿਆ ਕਰਨਗੇ ਬਿਲਕੁਲ ਜਦੋਂ ਵੀ ਰੁਕੇ ਦੀ ਗੱਲ ਚੱਲੂਗੀ ਤੁਹਾਡੀ ਆਹ ਵਾਲੀ ਗੱਲ ਜ਼ਰੂਰ ਯਾਦ ਕਰਕੇ ਹੱਸਿਆ ਕਰਾਂਗੇ
ਜਦੋਂ ਚਿੱਠੀਆਂ ਦੀ ਤੇ ਰੁਕੇ ਦੀ ਗੱਲ ਆਉਂਦੀ ਹਮੇਸ਼ਾ ਮੈਨੂੰ ਇਹ ਗੱਲ ਯਾਦ ਆਉਂਦੀ ਆ ਤੇ ਜਦੋਂ ਅਸੀਂ ਸਾਰੇ ਕਿਤੇ ਵਿਆਹ ਦੇ ਪ੍ਰੋਗਰਾਮ ਤੇ ਬੈਠੇ ਹੋਈਏ ਤੇ ਇਹ ਗੱਲ ਹਰ ਇੱਕ ਨੇ ਕਰਨੀ ਹੁੰਦੀ ਆ ਉਸ ਇਸ ਗੱਲ ਦੀ ਹਰ ਟਾਈਮ ਚਰਚਾ ਹੁੰਦੀ ਹੁੰਦੀ ਆ ਕਿ ਹਾਸਾ ਪੈਂਦਾ ਹੀ ਆ ਸਾਡੇ ਘਰ
ਹੁੰਦੀ ਆ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਸਹੀ ਗੱਲ ਆ ਕੁਝ ਯਾਦਾਂ ਇਹੋ ਜਿਹੀਆਂ ਹੁੰਦੀਆਂ ਜਿਹਨਾਂ ਨੂੰ ਬਾਰ ਬਾਰ ਯਾਦ ਕਰਕੇ ਸਾਨੂੰ ਵਧੀਆ ਵੀ ਲੱਗਦਾ ਆ ਔਰ ਉਹ ਕਰਨੀ ਬਣਦੀ ਵੀ ਹੁੰਦੀ ਆ ਮੈਨੂੰ ਲੱਗਦਾ ਜਿਦਾਂ ਅੱਜ ਵੀ ਚਿੱਠੀ ਜਾਂ ਰੁਕੇ ਦੀ ਗੱਲ ਬਣੀ ਤੇ ਬਿਲਕੁਲ ਤੁਹਾਡੀ ਇਹ ਗੱਲ ਕਰਨੀ ਬਣਦੀ ਸੀਗੀ ਔਰ ਮੈਨੂੰ ਬੜਾ ਵਧੀਆ ਲੱਗਾ ਕਿ ਤੁਸੀਂ ਆਪਣੇ ਆਪ ਨੂੰ ਰੋਕਿਆ ਨੀ ਔਰ ਕਾਲ ਕਰਕੇ ਇਹ ਗੱਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਮੈਂ ਬਾਕੀ ਸਭ ਨੂੰ ਵੀ ਕਹੂੰਗੀ ਤੇ ਆਪਣੀ ਜ਼ਿੰਦਗੀ ਦੀਆਂ ਇਹੋ ਜਿਹੇ ਕਿੱਸੇ ਸਾਡੇ ਨਾਲ ਸਾਂਝੇ ਕਰਿਆ ਕਰੋ ਤੁਸੀਂ ਜ਼ਰੂਰ
ਮੈਂ ਹੁਣ ਜਿਹੜੀ ਕੱਲੂ ਅੱਧਾ ਘੰਟਾ ਇਹੀ ਸੋਚ ਸੋਚ ਕੇ ਹੱਸੀ ਜਾਣਾ ਮੈਂ ਬਸ ਘਰ ਪਹੁੰਚਣ ਵਾਲਾ ਆ ਤੇ ਇਹੀ ਸੋਚ ਸੋਚ ਕੇ ਹੱਸੀ ਜਾਣਾ ਆ ਕਿ ਆਹ ਗੱਲ ਹੋਈ ਤੇ ਕਿਸੇ ਵੇਲੇ ਕਈ ਗੱਲਾਂ ਹੁੰਦੀਆਂ ਨੇ ਕਿ ਸੋਚ ਸੋਚ ਕੇ ਸੈਰ ਹੋ ਜਾਂਦਾ ਬੰਦਾ ਕਈ ਹੁੰਦੀਆਂ ਨੇ ਸੋਚ ਕੇ ਹੱਸਣ ਲੱਗ ਜਾਂਦਾ ਕੱਲਾ
ਹੱਸਣ ਲੱਗ ਜਾਂਦਾ ਬਿਲਕੁਲ 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 ਗੁਰਬੀਰ ਜੀ ਇਹ ਸਾਡੇ ਅਹਿਸਾਸ ਹੁੰਦੇ ਆ ਔਰ ਇਹ ਯਾਦਾਂ ਜਿਹੜੀਆਂ ਸਾਡੇ ਅਹਿਸਾਸਾਂ ਦਾ ਇਨਾਮ ਹੁੰਦੀਆਂ ਜਿਹੜੇ ਅਸੀਂ ਉਹ ਅਹਿਸਾਸ ਜਿਹੜੇ ਅਸੀਂ ਆਪਣੇ ਪਹਿਲਾਂ ਅਸੀਂ ਹੰਢਾ ਚੁੱਕੇ ਆ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰ ਚੁੱਕੇ ਆ ਉਹਨਾਂ ਦਾ ਨਾਮ ਹੀ ਯਾਦਾਂ ਹੁੰਦਾ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਹਾਂ ਬਿਲਕੁਲ ਬਣਦੀ ਆ ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਹ ਯਾਦ ਸਾਡੇ ਨਾਲ ਸਾਂਝੀ ਕੀਤੀ ਯਾਦਾਂ ਲਈ ਰੱਖਿਆ ਹੁੰਦਾ ਸਪੈਸ਼ਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਓਦੋ ਮੈਂ ਮਤਲਬ ਮੈਸੇਜ ਵੀ ਓਦੋ ਲਿਖਦਾ ਜਦੋਂ ਕਿਤੇ ਖੜਿਆ ਹੋਵਾਂ ਤੇ ਅਦਰਵਾਈਜ਼ ਕਿਸੇ ਵੇਲੇ ਲਿਖਿਆ ਜਾਂਦਾ ਪ੍ਰੋਗਰਾਮ ਪੋਡਕਾਸਟ ਤੇ
ਜੀ 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 ਬਿਲਕੁਲ
ਇਹ ਦਸ ਸਾਲ ਸਾਰੇ ਸੁਣਦਾ
ਰੇਡੀਓ ਨੀ ਤੇ ਸਾਡਾ ਪਰਿਵਾਰ ਹੈ ਬਿਲਕੁਲ ਹਾਂ ਬਿਲਕੁਲ ਆਪਣੀਆਂ ਇਹੋ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਔਰ ਜਿਹੜੀਆਂ ਸਾਡੇ ਸਹੀ ਗੱਲ ਦਿਲ ਨਾਲ ਜੁੜੀਆਂ ਹੁੰਦੀਆਂ ਸਾਡੇ ਯਾਦਾਂ ਨਾਲ ਸਾਡੇ ਖਿਆਲਾਂ ਨਾਲ ਜੁੜੀਆਂ ਹੁੰਦੀਆਂ ਉਹ ਗੱਲਾਂ ਨਾ ਸਿਰਫ ਸਾਨੂੰ ਹੀ ਚੰਗੀਆਂ ਲੱਗਦੀਆਂ ਬਲਕਿ ਦੂਸਰਿਆਂ ਦੇ ਚਿਹਰੇ ਤੇ ਵੀ ਉਹ ਕਿਤੇ ਨਾ ਕਿਤੇ ਹਾਸੇ ਦਾ ਸਬੱਬ ਬਣ ਜਾਂਦੀਆਂ ਔਰ ਇਸੇ ਕਰਕੇ ਇਹ ਗੱਲਾਂ ਸਾਨੂੰ ਸਾਂਝੀਆਂ ਜ਼ਰੂਰ ਕਰਨੀਆਂ ਚਾਹੀਦੀਆਂ ਜੀ 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 ਗੁਰਬੀਰ ਜੀ ਬਹੁਤ ਬਹੁਤ ਸ਼ੁਕਰੀਆ ਮਿਲਦੇ ਆ ਫੇਰ ਕਿਤੇ ਜੀ ਸੋ ਬਿਲਕੁਲ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਗੱਲ ਗੱਲ ਤੇ ਯਾਦ ਆ ਜਾਂਦੀਆਂ ਜਾਂ ਉਸ ਸਮੇਂ ਤੇ ਉਸ ਚੀਜ਼ ਦੀ ਗੱਲ ਚੱਲੇ ਜਾਂ ਉਹਦੇ ਨਾਲ ਰਲਦੀ ਮਿਲਦੀ ਗੱਲ ਚੱਲੇ ਤਾਂ ਸਾਨੂੰ ਗੱਲ ਯਾਦ ਆ ਜਾਂਦੀ ਹੈ ਸੋ ਇਸੇ ਲਈ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਹੁੰਦੇ ਆ ਵੀ ਜ਼ਰੂਰ ਸਾਂਝੀਆਂ ਕਰਿਆ ਕਰੋ ਜਿੱਦਾਂ ਗੁਰਬੀਰ ਜੀ ਹੋਣਾ ਦੀ ਇਹ ਗੱਲ ਕਿੰਨੀ ਭੋਲੀ ਜਿਹੀ ਸੀਗੀ ਕਿੰਨੀ ਭੋਲੀ ਗੱਲ ਸੋਚੋ ਵੀ ਨਾਨਕਾ ਮੇਲ ਇੱਕ ਦਿਨ ਲੇਟ ਹੋ ਗਿਆ ਕਿਉਂਕਿ ਰੁਕੇ ਦੀ ਜਗ੍ਹਾ ਕੁਐਸਚਨ ਪੇਪਰ ਫੜਾਇਆ ਸੀ ਔਰ ਉਹ ਕਿੰਨੇ ਭੋਲੇ ਭਾਲੇ ਲੋਕ ਹੁੰਦੇ ਸੀਗੇ ਹੈ ਨਾ ਔਰ ਅੱਜ ਕੱਲ ਸੋਚਦਾ ਲੱਗਦਾ ਹੋਣਾ ਵੀ ਲੈ ਏਦਾਂ ਕਿੱਦਾਂ ਹੋ ਸਕਦਾ, ਏਦਾਂ ਵੀ ਹੋ ਸਕਦਾ, ਪਰ ਕੁਛ ਵੀ ਹੋ ਸਕਦਾ ਹੁੰਦਾ ਸੀਗਾ। ਉਹ ਸਮੇਂ ਕੁਛ ਹੋਰ ਹੁੰਦੇ ਸੀ ਔਰ ਉਹ ਲੋਕ ਵੀ ਕੁਛ ਹੋਰ ਹੁੰਦੇ ਸੀ। ਸੋ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਵੀ ਇੱਕ ਬ੍ਰੇਕ ਲੈ ਲਈਏ ਹੁਣ, ਔਰ ਬ੍ਰੇਕ ਤੋਂ ਬਾਅਦ ਗੱਲਾਂ ਫੇਰ ਅੱਗੇ ਜਾਰੀ ਰੱਖਦੇ ਹਾਂ। ਸੋ ਦੇਖਦੇ ਹਾਂ ਗੱਲਾਂ ਕਿਸ ਰੁਕ ਜਾਂਦੀਆਂ, ਚਿੱਠੀਆਂ ਤੇ ਟਿਕਦੀਆਂ ਜਾਂ ਅੱਗੇ ਹੋਰ ਵੀ ਗੱਲ ਕਰਦੇ ਹਾਂ ਕੋਈ। ਸੋ ਮੈਂ ਮਿਲਦੀ ਹਾਂ ਜੀ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ।
ਮੇਰੇ ਖਿਆਲ ਅਨੁਸਾਰ ਇੱਕ ਚੰਗਾ ਅਖਬਾਰ ਉਹ ਹੁੰਦਾ ਹੈ ਜਿਸ ਰਾਹੀਂ ਕੋਈ ਵੀ ਕੌਮ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੁੰਦੀ ਹੈ। ਵਿਚਾਰ ਆਰਥਰ ਮਿਲਰ। ਚੰਗੇ ਅਤੇ ਸੱਚੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਾਂਜੀ ਸਤਿ ਸ਼੍ਰੀ ਅਕਾਲ ਮਨਮੋਹਨ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਬ੍ਰੇਕ ਚੱਲ ਰਹੀ ਸੀਗੀ ਪਰ ਮੈਂ ਬ੍ਰੇਕ ਅਸੀਂ ਬੰਦ ਕਰ ਦਿੱਤੀ, ਅਸੀਂ ਕਿਹਾ ਨਹੀਂ ਪਹਿਲਾਂ ਕਾਲ ਆਈ ਆ ਉਹਨਾਂ ਨੂੰ ਲਈਏ। ਸੋ ਚਲੋ ਗੱਲ ਬਾਤ ਕਰਦੇ ਆ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਾਲ ਲਈ ਬ੍ਰੇਕ ਦੇ ਵਿੱਚ, ਮੈਨੂੰ ਪਤਾ ਨਹੀਂ ਸੀ ਬ੍ਰੇਕ ਨਹੀਂ ਤੇ ਮੈਂ ਠਹਿਰ ਕੇ ਕਰ ਲੈਂਦਾ।
ਨਾ ਜੀ ਕੋਈ ਗੱਲ ਨੀ, ਬ੍ਰੇਕ ਵਾਲੀ ਕਿਹੜੀ ਗੱਲ ਹੈ, ਆਪਣਾ ਹੀ ਘਰ ਹੈ ਸੋ ਗੱਲਾਂ ਬਾਤਾਂ ਮਾਰਨ ਨੂੰ ਬੈਠੇ ਆ ਅਸੀਂ ਇੱਥੇ, ਕੋਈ ਬ੍ਰੇਕ ਵਾਲੀ ਤਾਂ ਐਡੀ ਗੱਲ ਨੀ ਹੈਗੀ। ਸੋ ਚਲੋ ਤੁਸੀਂ ਸੁਣਾਓ ਕੀ ਹਾਲ ਚਾਲ। ਮੈਨੂੰ ਲੱਗਦਾ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਪਹਿਲੀ ਵਾਰੀ ਕਾਲ ਕੀਤੀ ਹੈ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ, ਨਹੀਂ?
ਹਾਂਜੀ ਮੈਂ ਹੁਣੇ ਸੁਣ ਲੱਗਿਆ ਜੀ ਰੇਡੀਓ, ਹਰਮਨ ਰੇਡੀਓ, ਤੇ ਮੈਨੂੰ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਤੇ ਮੇਰਾ ਦਿਲ ਕਰਿਆ ਕਾਲ ਕਰਨ ਨੂੰ ਤੇ ਮੈਂ ਤਾਂ ਕਰਕੇ ਕਾਲ ਕਰੀ ਫਿਰ ਅੱਜ, ਕਿਉਂਕਿ ਚਿੱਠੀਆਂ ਨਾਲ ਮੇਰਾ ਰਿਸ਼ਤਾ ਬਹੁਤ ਲੰਮਾ ਜੁੜਿਆ ਹੋਇਆ ਸੀਗਾ ਕਿਉਂਕਿ ਅਰਾਊਂਡ 90 ਦੇ ਵਿੱਚ ਨਾ ਮੇਰੇ ਫਾਦਰ ਸਾਹਿਬ ਜਰਮਨੀ ਗਏ ਸੀ ਫਸਟ ਟਾਈਮ, ਤਾਂ ਮੈਂ ਉਸ ਟਾਈਮ ਪੜ੍ਹਦਾ ਹੁੰਦਾ ਸੀ, ਫੋਰਥ ਸਟੈਂਡਰਡ ਚ ਪੜ੍ਹਦਾ ਸੀ ਮੈਂ,
ਠੀਕ ਹੈ,
ਤੇ ਸਾਨੂੰ ਪਹਿਲੀ ਚਿੱਠੀ ਆਈ ਸੀ ਫਾਦਰ ਸਾਹਿਬ ਦੀ ਅਰਾਊਂਡ ਆਫਟਰ 6 ਮੰਥ ਜੀ।
ਅੱਛਾ ਅੱਛਾ, ਉਸ 6 ਮਹੀਨਿਆਂ ਦੇ ਵਿੱਚ ਕੋਈ ਰਾਬਤਾ ਨਹੀਂ ਰਿਹਾ ਉਹਨਾਂ ਨਾਲ, 6 ਮਹੀਨੇ ਬਾਅਦ ਚਿੱਠੀ ਆਈ?
ਨਹੀਂ ਕੋਈ, ਹਾਂਜੀ ਪਹਿਲੀ ਚਿੱਠੀ ਆਈ ਉਦੋਂ ਪਤਾ ਲੱਗਿਆ ਕਿ ਉਹ ਜਰਮਨੀ ਚ ਨੇ ਤੇ ਠੀਕ ਠਾਕ ਨੇ, ਤੇ ਮੈਂ ਕਦੇ ਕਦੇ ਸੋਚ ਕੇ ਨਾ ਆਪਣੀ ਮਾਤਾ ਬਾਰੇ ਸੋਚਦਾ ਹੁੰਦਾ ਕਿ ਬੜਾ ਵੱਡਾ ਦਿਲ ਸੀ ਉਹਨਾਂ ਦਾ ਕਿ 6 ਮਹੀਨੇ ਕੋਈ ਫਿਕਰ ਨਹੀਂ ਲਿਆਂਦੀ ਸਾਡੇ, ਸਾਨੂੰ ਵੀ ਨੀ ਪਤਾ ਲੱਗਣ ਦਿੱਤਾ ਕਿ ਉਹ ਕਿੱਦਾਂ ਹੋਣਗੇ ਕਿੱਦਾਂ ਨਹੀਂ, ਬੜਾ ਵੱਡਾ ਦਿਲ ਸੀ ਉਹਨਾਂ ਦਾ,
ਬਹੁਤ ਵੱਡੇ ਜਿਗਰੇ ਸੀ।
ਤੇ ਉਸ ਤੋਂ ਬਾਅਦ ਫਿਰ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਮਾਤਾ ਮੇਰੇ ਪੜ੍ਹ ਲਿਖੇ ਨਹੀਂ ਸੀ ਹੈਗੇ ਤੇ ਫਿਰ ਅਸੀਂ ਚਿੱਠੀ ਅਰਾਊਂਡ ਮਹੀਨੇ ਡੇਢ ਮਹੀਨੇ ਚ ਪੂਰੀ ਹੁੰਦੀ ਸੀ ਕਿਉਂਕਿ ਸਾਨੂੰ ਅਸੀਂ ਬੱਚੇ ਸੀ, ਸਾਨੂੰ ਗੱਲਾਂ ਆਉਂਦੀਆਂ ਨਹੀਂ ਸੀ ਤੇ ਮਾਤਾ ਖੁੱਲ ਕੇ ਲਿਖਾ ਨਹੀਂ ਸੀ ਸਕਦੀ ਹੁੰਦੀ ਚਿੱਠੀ,
ਨਹੀਂ ਸਕਦੇ ਸੀ, ਹਾਂ ਬਿਲਕੁਲ,
ਤੇ
ਜੇ ਕੋਈ ਤੰਗੀ ਵੀ ਹੈਗੀ ਆ ਘਰ ਦੇ ਵਿੱਚ ਤੁਹਾਨੂੰ ਨੀ ਕਹਿ ਸਕਦੇ ਸੀ ਵੀ ਲਿਖ ਦੋ, ਕਿਉਂਕਿ ਮਾਪੇ ਕਈ ਕੁਛ ਲੁਕਾਉਂਦੇ ਹੁੰਦੇ ਸੀਗੇ ਬੱਚਿਆਂ ਤੋਂ ਵੀ ਨਾ ਇਹਨਾਂ ਨੂੰ ਨਾ ਪਤਾ ਲੱਗੇ ਇਹਨਾਂ ਨੂੰ ਕਿਉਂ ਦੱਸਣਾ, ਸੋ ਕਿੰਨਾ ਔਖਾ ਹੁੰਦਾ ਹੋਊਗਾ ਉਹਨਾਂ ਦੇ ਲਈ, ਹੈਨਾ?
ਬੜਾ ਟਫ ਟਾਈਮ ਸੀਗਾ ਜੀ ਤੇ ਅਰਾਊਂਡ ਅਸੀਂ 3-4 ਮਹੀਨੇ ਬਾਅਦ ਚਿੱਠੀ ਦਾ ਜਵਾਬ ਆਉਂਦਾ ਹੁੰਦਾ ਸੀ, ਜਦੋਂ ਜਿਵੇਂ ਅੱਜ ਪੋਸਟ ਕਰਤੀ ਮਹੀਨਾ ਉਹਨੂੰ ਪਹੁੰਚਣ ਨੂੰ ਲੱਗਦਾ ਸੀ ਤਾਂ ਫਿਰ ਉਹ ਚਿੱਠੀ ਲਿਖਦੇ ਸੀ ਮਹੀਨਾ ਡੇਢ ਮਹੀਨਾ ਉਹਨੂੰ ਲੱਗ ਜਾਂਦਾ ਸੀ,
ਸਹੀ ਗੱਲ ਆ,
ਤਾਂ ਉਹਨਾਂ ਨੇ ਜਿਵੇਂ ਚਿੱਠੀ ਚ ਲਿਖਣਾ ਕਿ ਮੈਂ ਸ਼ਾਇਦ, ਹਾਂਜੀ ਉਹਨਾਂ ਨੇ ਚਿੱਠੀ ਚ ਇੱਕ ਵਾਰੀ ਲਿਖਿਆ ਮੈਨੂੰ ਯਾਦ ਹੈ ਕਿ ਜਦੋਂ ਮੇਰੀ ਨੈਕਸਟ ਚਿੱਠੀ ਤੁਹਾਨੂੰ ਮਿਲੂਗੀ ਸ਼ਾਇਦ ਮੈਂ ਉਸ ਟਾਈਮ ਇੰਗਲੈਂਡ ਚ ਹੋਵਾਂ, ਤਾਂ ਅਸੀਂ ਸੋਚੀ ਜਾਣਾ ਵੀ ਡੈਡੀ ਜੀ ਇੰਗਲੈਂਡ ਪਹੁੰਚ ਗਏ ਹੋਣੇ ਨੇ ਕਿ ਨਹੀਂ ਪਹੁੰਚੇ ਹੋਣੇ, ਅਸੀਂ ਦੋਵਾਂ ਭਰਾਵਾਂ ਨੇ ਗੱਲਾਂ ਕਰੀ ਜਾ ਰਹੀਆਂ, ਕੋਈ ਉਹਨਾਂ ਨੇ ਲਿਖਿਆ ਸੀ ਅਗਲੀ ਚਿੱਠੀ ਜਦੋਂ ਆਉਣੀ ਤਾਂ ਅਸੀਂ ਨਾ ਉਹਦੇ ਬੈਕ ਸਾਈਡ ਤੇ ਲਿਖਿਆ ਹੁੰਦਾ ਸੀ ਚਿੱਠੀ ਦੇ ਨਾ ਜਰਮਨੀ, ਤਾਂ ਅਸੀਂ ਜਦੋਂ ਨੈਕਸਟ ਚਿੱਠੀ ਆਈ ਅਸੀਂ ਸਭ ਤੋਂ ਪਹਿਲਾਂ ਚਿੱਠੀ ਦੇ ਬੈਕ ਸਾਈਡ ਤੇ ਲਿਖਿਆ ਵੇਖਿਆ ਕਿ ਇੰਗਲੈਂਡ ਲਿਖਿਆ ਕਿ ਜਰਮਨੀ ਲਿਖਿਆ।
ਹਾਂ ਸਹੀ ਗੱਲ ਆ, ਤੁਹਾਡੀ ਉਹ ਜਜ਼ਬਾਤ ਮੈਂ ਸਮਝ ਸਕਦੀ ਹਾਂ, ਸਹੀ ਗੱਲ ਆ, ਉਹ ਚਿੱਠੀਆਂ ਨਾਲ ਕਿੱਡਾ ਮੋਹ ਰਿਹਾ ਹੋਊਗਾ ਤੁਹਾਡਾ।
ਬਹੁਤ ਜ਼ਿਆਦਾ ਜੀ, ਅਸੀਂ ਅਰਾਊਂਡ 98 ਦੇ ਵਿੱਚ ਮੇਰੇ ਫਾਦਰ ਸਾਹਿਬ ਆਏ, ਅਰਾਊਂਡ 96 ਦੇ ਵਿੱਚ ਟੈਲੀਫੋਨ ਤੇ ਸਾਡੀ ਪਹਿਲੀ ਵਾਰੀ ਗੱਲ ਹੋਈ ਆਫਟਰ 6 ਈਅਰ
ਜੀ। ਅੱਛਾ ਅੱਛਾ, ਉਸ ਤੋਂ ਬਾਅਦ ਆਫਟਰ 6 ਈਅਰ ਉਹ ਆਏ ਨੀ ਇਹਦੇ ਵਿੱਚ, ਇਨ ਬਿਟਵੀਨ ਘਰ ਨਹੀਂ ਆਏ?
ਨਹੀਂ ਆਏ ਨੀ, ਪਹਿਲੀ ਵਾਰੀ ਫਿਰ 98 ਚ ਆਏ ਜੀ ਉਹ। ਓਦੋ ਮੈਂ ਪਲੱਸ ਵਨ ਚ ਪੜ੍ਹਦਾ ਸੀ ਜਦੋਂ ਆਏ ਪਹਿਲੀ ਵਾਰੀ ਬਾਅਦ ਵੀ
ਅੱਛਾ ਠੀਕ ਹੈ ਜਦੋਂ ਇੰਨੀ ਦੇਰ ਬਾਅਦ ਦੇਖਿਆ ਸੀ ਤੇ ਕਿੱਦਾਂ ਲੱਗਾ ਸੀ ਕਿ
ਨਹੀਂ ਮੈਂ ਮੇਰੇ ਫਾਦਰ ਸਾਹਿਬ ਉਹਨੇ ਆਉਣਾ ਨਹੀਂ ਸੀ ਹੈਗਾ ਤੇ ਇੱਕ ਦਿਨ ਮੈਂ ਵੈਸੇ ਹੀ ਫੋਨ ਤੇ ਕਿਹਾ ਮੈਂ ਕਿਹਾ ਡੈਡੀ ਜੀ ਤੁਹਾਡੀ ਤੇ ਸਾਨੂੰ ਚਿਹਰਾ ਧੁੰਦਲਾ ਧੁੰਦਲਾ ਜਿਹਾ ਯਾਦ ਆ ਕਿ ਜਦ ਤੁਸੀਂ ਗਏ ਹੋ ਕਿਵੇਂ ਦੇ ਸੀ ਤੇ ਹੁਣ ਸਾਨੂੰ ਧੁੰਦਲਾ ਧੁੰਦਲਾ ਯਾਦ ਆ ਕਲੀਅਰ ਨਹੀਂ ਯਾਦ ਤਾਂ ਫਿਰ ਮੇਰੇ ਫਾਦਰ ਸਾਹਿਬ ਨੇ ਮਨ ਬਣਾ ਲਿਆ ਕਿ ਹੁਣ ਨਹੀਂ ਰਹਿਣਾ ਹੈਗਾ ਬਾਹਰ ਕੇ ਹੁਣ ਆਪਾਂ ਚੱਲੀਏ ਇੰਡੀਆ
ਕਿਥੋਂ ਪੰਜਾਬ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ
ਅਸੀਂ ਸਰਹੰਦ ਤੋਂ ਹੀ ਆਪਣੇ ਫਤਿਹਗੜ੍ਹ ਸਾਹਿਬ ਦੇ ਨਾਲ ਸਰਹੰਦ ਆ ਜੀ
ਫਤਿਹਗੜ੍ਹ ਸਾਹਿਬ ਹਾਂਜੀ ਸਰਹੰਦ ਤੋਂ ਠੀਕ ਹੈ ਸਹੀ ਗੱਲ ਆ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਸੱਚੀ ਲੱਗ ਰਿਹਾ ਉਹ ਜਿਹੜੀ 6 ਮਹੀਨਿਆਂ ਬਾਅਦ ਚਿੱਠੀ ਤੁਹਾਨੂੰ ਮਿਲੀ ਹੋਣੀ ਆ ਉਹ 6 ਮਹੀਨੇ ਦੀ ਜਿਹੜੀ ਉਡੀਕ ਹੋਣੀ ਆ ਉਹ ਕਿੱਦਾਂ ਦੀ ਹੋਣੀ ਹੈ ਔਰ ਉਹ ਜਿਹੜੀ ਪਹਿਲੀ ਚਿੱਠੀ ਆਈ ਹੋਊਗੀ ਉਹਦਾ ਕੀ ਮਤਲਬ ਹੋਊਗਾ ਤੁਹਾਡੇ ਸਾਰਿਆਂ ਦੇ ਲਈ ਤੁਹਾਡੇ ਮੰਮੀ ਲਈ ਔਰ ਤੁਹਾਡੇ ਲਈ ਤੁਹਾਡੇ ਭਰਾ ਦੇ ਲਈ ਉਹ ਸਮਝ ਸਕਦੇ ਆ ਸੋ ਸਹੀ ਗੱਲ ਆ ਇਹ ਯਾਦਾਂ ਸਾਂਝੀਆਂ ਕਰਨੀਆਂ ਬੜੀਆਂ ਜ਼ਰੂਰੀ ਹੁੰਦੀਆਂ ਸਾਡੀਆਂ ਇੱਕ ਦੂਜੇ ਦੇ ਨਾਲ ਕਿਉਂਕਿ ਇਹਦੇ ਚ ਪਤਾ ਲੱਗਦਾ ਵੀ ਸਾਡੇ ਜਿਹੜੇ ਬਜ਼ੁਰਗ ਸੀਗੇ ਕਿੰਨੇ ਕ ਹੌਸਲਿਆਂ ਵਾਲੇ ਸੀ ਸਹੀ ਗੱਲ ਆ 6 ਮਹੀਨੇ ਤੁਹਾਨੂੰ ਲੱਗਣ ਵੀ ਨੀ ਦਿੱਤਾ ਬੜਾ ਵੱਡਾ ਹੌਸਲਾ ਸੀ ਅੱਜ ਕੱਲ ਜੇ ਭਾਵੇਂ ਮੈਂ ਆਪਣੀ ਵੀ ਗੱਲ ਕਰਾਂ ਤੇ ਮੈਨੂੰ ਲੱਗਦਾ ਹੁੰਦਾ ਭਾਈ ਅਸੀਂ ਲਾਗੇ ਛਾਗੇ ਵੀ ਨੀ ਹੈਗੇ ਉਹਨਾਂ ਬਜ਼ੁਰਗਾਂ ਦੇ ਜਿਹੋ ਜਿਹੇ ਉਹ ਹੁੰਦੇ ਸੀਗੇ ਜਿੱਦਾਂ ਦੇ ਹੌਸਲੇ ਹੁੰਦੇ ਸੀ ਉਹਨਾਂ ਦੇ ਔਰ ਸਹੀ ਗੱਲ ਆ ਸਿਰ ਝੁਕ ਜਾਂਦਾ ਉਹਨਾਂ ਦੇ ਅੱਗੇ ਸੋ ਤੁਹਾਡੇ ਡੈਡੀ ਠੀਕ ਹੈ ਹੁਣ ਪੰਜਾਬ ਵੀ ਆ
ਹਾਂਜੀ ਪੰਜਾਬ ਜੀ ਨੇ ਮੇਰੇ ਫਾਦਰ ਸਾਹਿਬ ਨੇ ਅਸੀਂ ਤਾਂ ਉਹਨਾਂ ਦੇ ਮੁਕਾਬਲੇ ਕੁਛ ਵੀ ਨੀ ਹੈਗੇ ਪਹਿਲਾਂ ਉਹ ਏਅਰਫੋਰਸ ਚ ਸੀਗੇ ਫਿਰ ਉਹਨਾਂ ਨੇ ਅਰਬ ਕੰਟਰੀਆਂ ਚ ਕੰਮ ਕਰਿਆ ਫਿਰ ਯੂਰਪ ਸਾਰਾ ਦੇਖਿਆ ਫਿਰ ਆਸਟ੍ਰੇਲੀਆ ਉਹਨਾਂ ਨੂੰ ਅਸੀਂ ਘੁਮਾਤਾ
ਸਹੀ ਗੱਲ ਉਹ ਤਾਂ ਬਣਦਾ ਸੀਗਾ ਫਿਰ ਹੈ ਨਾ ਉਹ ਤਾਂ ਘੁਮਾਉਣਾ ਬਣਦਾ ਵੀ ਸੀ
ਹਾਂਜੀ ਹਾਂਜੀ ਹੁਣ ਆਉਂਦੇ ਹੁੰਦੇ ਨੇ ਜਦੋਂ ਕਿਤੇ ਛੁੱਟੀਆਂ ਚ ਉਹਨਾਂ ਨੂੰ ਲੱਗੇ ਕੇ ਕਿਉਂਕਿ ਮੇਰਾ ਇੱਕ ਬ੍ਰਦਰ ਇੰਡੀਆ ਰਹਿੰਦਾ ਜੀ
ਅੱਛਾ ਠੀਕ ਹੈ
ਤੇ ਫਿਰ ਫਿਰ ਉਹ ਆਉਂਦੇ ਹੁੰਦੇ ਨੇ ਸਾਡੇ ਕੋਲ ਅਰਾਊਂਡ 1-2 ਸਾਲਾਂ ਦੀ ਗੇਟਾਂ ਮਾਰ ਲੈਂਦੇ ਨੇ
ਜੀ ਸਹੀ ਗੱਲ ਆ ਚਲੋ ਹੁਣ ਜਦੋਂ ਅਗਲੀ ਵਾਰ ਅੰਕਲ ਆਏ ਨਾ ਤੇ ਅੰਕਲ ਦੀ ਗੱਲ ਸਾਡੇ ਨਾਲ ਕਰਵਾਇਓ ਰੇਡੀਓ ਤੇ ਅੰਕਲ ਤੋਂ ਯਾਦਾਂ ਸੁਣਾਂਗੇ ਕਿਉਂਕਿ ਬੁੱਧਵਾਰ ਦਾ ਪ੍ਰੋਗਰਾਮ ਜਿਹੜਾ ਸੀ
ਹੋਰ ਇੰਟਰਸਟਿੰਗ ਵਾਲੀ ਗੱਲ ਦੱਸ
ਦਿਓ ਲਹਿਰਾ ਦਾ ਹੁੰਦਾ ਜੀ 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 ਜ਼ਰੂਰ
ਇੱਕ ਸੀਗਾ ਨਾ ਮੇਰੇ ਮਾਸੀ ਰਹਿੰਦੇ ਨੇ ਆਪਣੇ ਹਰਿਆਣੇ ਚ ਤੇ ਉਹਨਾਂ ਦੇ ਬੱਚੇ ਆਪਣੇ ਹਿੰਦੀ ਮੀਡੀਅਮ ਚ ਪੜ੍ਹੇ ਸੀਗੇ ਅਸੀਂ ਪੰਜਾਬੀ ਚ ਪੜ੍ਹੇ ਸੀ
ਤਾਂ
ਅਸੀਂ ਚਿੱਠੀ ਲਿਖ ਕੇ ਭੇਜਣੀ ਉਹਨਾਂ ਨੂੰ ਪੰਜਾਬੀ ਚ ਤਾਂ ਉਹਨਾਂ ਨੂੰ ਸਮਝ ਨਾ ਲੱਗਣੀ
ਅੱਛਾ ਠੀਕ ਆ
ਤੇ ਫਿਰ ਉਹਨਾਂ ਨੇ ਜੋੜ ਜੋੜ ਕੇ ਪੜ੍ਹਨੀ ਤੇ ਫਿਰ ਉਹਨਾਂ ਨੇ ਹਿੰਦੀ ਚ ਲਿਖ ਕੇ ਭੇਜਣੀ ਤੇ ਅਸੀਂ ਹਿੰਦੀ ਚ ਪੜ੍ਹ ਲੈਂਦੇ ਹੁੰਦੇ ਸੀ
ਠੀਕ ਆ ਸਾਨੂੰ ਤਾਂ ਹਿੰਦੀ ਆਉਂਦੀ ਹੁੰਦੀ ਸੀ ਇੱਧਰ ਪੰਜਾਬ ਚ
ਹਾਂਜੀ ਤੇ ਮਾਸੀ ਦੀ ਕੁੜੀ ਨੇ ਸਾਡੇ ਨਾਲ ਲੜਨਾ ਉਹਨੇ ਕਹਿਣਾ ਵੀ ਤੁਸੀਂ ਅਗਲੀ ਚਿੱਠੀ ਹਿੰਦੀ ਚ ਲਿਖ ਕੇ ਭੇਜਿਓ ਨਹੀਂ ਤਾਂ ਮੈਂ ਪੜ੍ਹਨੀ ਨੀ ਹੈਗੀ
ਸਾਡਾ ਹੱਥ ਹੁਣ ਹਿੰਦੀ ਚ ਓਨਾ ਖੁੱਲਾ ਥੋੜੀ ਹੁੰਦਾ ਸੀ ਜਿੰਨਾ ਪੰਜਾਬੀ ਚ ਹੁੰਦਾ ਸੀਗਾ ਅਸੀਂ ਫਿਰ ਜੋੜ ਜੋੜ ਕੇ ਹਿੰਦੀ ਲਿਖਣੀ ਹੁੰਦੀ ਸੀ ਹੈ ਨਾ ਸਹੀ ਗੱਲ ਆ ਇੰਨਾ ਫਰਕ ਤਾਂ ਹੁੰਦਾ ਹੀ ਆ ਮਾਂ ਤੇ ਮਾਸੀ ਦਾ ਬਿਲਕੁਲ
ਹਾਂਜੀ ਹਾਂਜੀ
ਨਹੀਂ ਸਹੀ ਗੱਲ ਆ ਕੁਛ ਵੀ ਯਾਦ ਕਰੋ ਤੇ ਬਹੁਤ ਸਾਰੀਆਂ ਯਾਦਾਂ ਦਾ ਇੱਕ ਹੜ ਜਿਹਾ ਹੀ ਤੁਰ ਪੈਂਦਾ ਹੁੰਦਾ ਮਨਮੋਹਨ ਜੀ ਲੱਗਦਾ ਹੁੰਦਾ ਵੀ ਉਹ ਯਾਦਾਂ ਪਤਾ ਨੀ ਕਿੱਥੋਂ ਉਹਨਾਂ ਦਾ ਫਲੋ ਜਿਹੜਾ ਇੱਕ ਝਰਨੇ ਵਾਂਗੂ ਨਿਕਲਣ ਲੱਗ ਜਾਂਦੀਆਂ ਔਰ ਸਾਰਾ ਕੁਛ ਯਾਦ ਆ ਜਾਂਦਾ ਇੱਕ ਗੱਲ ਵੀ ਯਾਦ ਕਰੋ ਤੇ ਇੱਕ ਸਿਰਾ ਫੜ ਕੇ ਉਧੇੜਨ ਲੱਗੀਏ ਤੇ ਉਧੜਦਾ ਹੀ ਜਾਂਦਾ ਸਾਰਾ ਕੁਛ ਜੋ ਸਾਡਾ ਬਚਪਨ ਸੀ ਜੋ ਸਾਡਾ ਬੀਤਿਆ ਹੋਇਆ ਕੱਲ ਸੀ ਔਰ ਮਜ਼ਾ ਆ ਜਾਂਦਾ ਉਹ ਸਾਰੀਆਂ ਚੀਜ਼ਾਂ ਯਾਦ ਕਰਕੇ
ਜ਼ਿਆਦਾ ਨਹੀਂ ਸਾਡੇ ਕੋਲ ਹੁਣ ਦੇਖ ਲੋ ਕੇ ਜਿਨ੍ਹਾਂ ਨੂੰ ਆਪਾਂ ਚਿੱਠੀਆਂ ਲਿਖਦੇ ਸੀ ਇਹਨਾਂ ਮਿਸ ਕਰਦੇ ਸੀ ਛੁੱਟੀਆਂ ਕੱਟ ਕੇ ਆਉਂਦੇ ਸੀ ਉਹਨਾਂ ਕੋਲ ਤਾਂ ਹੁਣ ਕਦੇ ਮੈਨੂੰ ਲੱਗਦਾ 5-5 ਸਾਲ ਗੱਲ ਨਹੀਂ ਹੁੰਦੀ ਹੈਗੀ ਉਹਨਾਂ ਦੇ ਨਾਲ
ਬਿਲਕੁਲ ਬਿਲਕੁਲ ਉਹ ਭੂਆ ਉਹ ਮਾਮੇ ਸਹੀ ਗੱਲ ਆ ਉਹ ਰਿਸ਼ਤੇਦਾਰੀਆਂ ਸਹੀ ਗੱਲ ਆ ਜਿਨ੍ਹਾਂ ਦੇ ਕੋਲ ਇੰਨੇ ਇੰਨੇ ਦਿਨ ਕੱਟ ਕੇ ਆਉਂਦੇ ਹੁੰਦੇ ਸੀ ਉਹਨਾਂ ਨੂੰ ਫੋਨ ਕੀਤਿਆਂ ਕਈ ਕਈ ਦਿਨ ਹੋ ਜਾਂਦੇ ਆ ਬਿਲਕੁਲ ਚਿੱਠੀਆਂ ਲਿਖਣੀਆਂ ਤਾਂ ਦੂਰ,
ਬਾਕੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਤੁਸੀਂ ਹੋਰ ਕਾਲਾਂ ਅਟੈਂਡ ਕਰੋ, ਬਹੁਤ ਵਧੀਆ ਲੱਗ ਰਿਹਾ।
ਬਹੁਤ ਬਹੁਤ ਸ਼ੁਕਰੀਆ ਮਨਮੋਹਨ ਜੀ, ਤੇ ਜ਼ਰੂਰ ਫੋਨ ਕਰਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ ਔਰ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰੋ, ਕਿਉਂਕਿ ਬੁੱਧਵਾਰ ਦਾ ਪ੍ਰੋਗਰਾਮ ਅਸੀਂ ਯਾਦਾਂ ਤੇ ਹੀ ਕਰੀਦਾ ਹੁੰਦਾ, ਕੋਈ ਨਾ ਕੋਈ ਯਾਦ ਜ਼ਿੰਦਗੀ ਜਿਹੜੀ ਸਾਡੇ ਬਚਪਨ ਦੀ ਪੰਜਾਬ ਨਾਲ ਜੁੜੀ ਹੋਈ ਹੈ ਉਹ ਯਾਦਾਂ ਤੇ ਪ੍ਰੋਗਰਾਮ ਹੁੰਦਾ ਤੁਹਾਡਾ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਅੱਜ।
ਥੈਂਕ ਯੂ ਓਕੇ
ਜੀ। ਲਓ ਨਾਲ ਸਾਡੇ ਹੁਣ ਨੈਕਸਟ ਕਾਲਰ ਨਰਿੰਦਰ ਰਾਠੌਰ, ਉਹਨਾਂ ਨਾਲ ਗੱਲ ਕਰਦੇ ਹਾਂ।
ਹਾਂਜੀ ਦੀਦੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰਜੀਤ ਭਾਜੀ ਤੇ ਸਾਰੇ ਸਰੋਤਿਆਂ
ਨੂੰ। ਮੈਂ ਤੁਹਾਡੀ
ਅੱਜ ਦਾ ਟੋਪਿਕ ਤਾਂ ਬਿਲਕੁਲ ਵਧੀਆ ਜੀ, ਮੈਂ ਕਿਹਾ ਅੱਜ ਦੇ ਟੋਪਿਕ ਨਾਲ ਮੇਰਾ ਤਾਂ ਕੋਈ ਮਤਲਬ ਉਹੀ ਜਿਵੇਂ ਕਹਿ ਲੋ ਕਿ ਨਾ ਕੋਈ ਬਾਹਰ ਸੀ, ਡੈਡੀ ਹੋਰੀ ਮਾਮੇ ਹੋਰੀ ਸਾਰੇ ਇੱਥੇ ਹੀ, ਇੰਡੀਆ ਸੀ ਪੰਜਾਬ ਸੀ ਤੇ ਚਿੱਠੀਆਂ ਫਿਰ ਵੀ ਮੈਨੂੰ ਯਾਦ ਆ ਉਹੀ ਜਿੱਦਾਂ ਚਾਚੀ ਹੋਰਾਂ ਦੇ ਭਰਾ ਸੀ ਜਰਮਨ। ਅੱਜ ਮੈਂ ਤੁਹਾਡੀ ਇੱਕ ਸ਼ਖਸ ਨਾਲ ਗੱਲ ਕਰਾਣੀ ਜਿਨ੍ਹਾਂ ਨੇ ਚਿੱਠੀਆਂ ਦੇ ਨਾਲ ਬਹੁਤ ਜਿਆਦਾ ਵਾਹ ਵਾਸਤਾ ਸੀ, ਉਹ ਮੇਰੀ ਵਾਈਫ ਆ ਰਾਜੀ।
ਅੱਛਾ ਕੀ ਨਾਮ ਹੈ ਰਾਜੀ?
ਉਹ ਵੀ ਅੱਜ ਹਾਂਜੀ ਹਾਂਜੀ ਤੇ ਉਹਦੇ ਨਾਲ ਗੱਲ ਕਰੋ, ਉਹਨਾਂ ਨੂੰ ਪੁੱਛੋ
ਜੀ ਰਾਜੀ ਨਾਲ ਗੱਲ ਕਰਦੇ ਆ। ਠੀਕ ਹੈ ਚਲੋ ਅੱਜ ਭਾਬੀ ਨਾਲ ਗੱਲ ਕਰਦੇ ਆ। ਹੈ
ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
ਤੁਹਾਡੀਆਂ ਗੱਲਾਂ ਸੁਣਦੇ ਆ, ਬੜੇ ਬਿਜ਼ੀ ਆ ਹਨਾ ਤੁਸੀਂ ਲਾਈਫ, ਪਰ ਨਰਿੰਦਰ ਹਮੇਸ਼ਾ ਤੁਹਾਡੀ ਗੱਲ ਕਰਦੇ ਹੁੰਦੇ ਆ ਔਰ ਚਲੋ ਅੱਜ ਤੁਹਾਡੇ ਨਾਲ ਗੱਲ ਹੋ ਗਈ, ਬੜਾ ਵਧੀਆ ਲੱਗ ਰਿਹਾ ਆ।
ਹਾਂਜੀ ਮੈਂ ਜੋਬ ਤੋਂ ਆ ਕੇ ਮੇਰਾ ਇੱਕ ਗੇੜਾ ਵੱਜਿਆ ਵਾਪਸ ਘਰ ਤੇ ਮੈਂ ਕਿਹਾ ਚਲੋ ਮੈਂ ਬੈਠੀ ਸੀ ਤੇ ਲੱਗ ਪਏ ਕਹਿੰਦੇ ਟੋਪਿਕ ਬਹੁਤ ਸੋਹਣਾ ਅੱਜ ਦਾ ਤੇ ਮੈਂ ਸੁਣਦੀ ਵੀ ਸੀ ਤੇ ਮੈਨੂੰ ਫਿਰ ਗੱਲ ਯਾਦ ਆ ਗਈ ਤੇ ਮੈਂ ਕਹਿੰਦੇ ਚਲੋ ਅੱਜ ਤੁਹਾਡੀ ਗੱਲ ਕਰਾਨੇ। ਹਾਂਜੀ ਬਾਕੀ ਚਿੱਠੀਆਂ ਦਾ ਟੋਪਿਕ ਬਹੁਤ ਸੋਹਣਾ, ਮੇਰੀ ਵਧੀਆ ਯਾਦਾਂ ਜੁੜੀਆਂ ਹੋਈਆਂ ਨੇ ਤੇ ਮੇਰੇ ਡੈਡੀ ਸ਼ੁਰੂ ਤੋਂ ਮਤਲਬ ਉਹ ਆਪਣੇ ਵਿਆਹ ਤੋਂ ਪਹਿਲੇ ਦੇ ਬਾਹਰ ਹੀ ਸੀਗੇ ਦੁਬਈ ਚ ਤੇ ਹਾਂਜੀ ਤੇ ਫਿਰ ਹਾਂਜੀ ਫਿਰ ਚਿੱਠੀ ਭੇਜਦੇ ਹੁੰਦੇ ਸੀ ਤੇ ਮੰਮੀ ਵੀ ਲਿਖਦੇ ਹੁੰਦੇ ਸੀ ਤੇ ਕਹਿੰਦੇ ਸੀ ਪੁੱਤਰ ਵੀ ਡੈਡੀ ਨੂੰ ਚਿੱਠੀ ਭੇਜਣੀ ਹੈ, ਤੁਸੀਂ ਵੀ ਚਿੱਠੀ ਲਿਖ ਲਓ ਤੇ ਅਸੀਂ ਵੀ ਲਿਖਦੇ ਹੁੰਦੇ ਸੀ ਚਿੱਠੀਆਂ ਤੇ ਹਮੇਸ਼ਾ ਮੈਨੂੰ ਯਾਦ ਹੈ ਮੰਮੀ ਨੇ ਹਲੇ ਤੱਕ ਸੰਭਾਲੀਆਂ ਹੋਈਆਂ ਸਾਰੀਆਂ ਚਿੱਠੀਆਂ। ਸਾਰੀਆਂ ਚਿੱਠੀਆਂ ਹਲੇ ਤੱਕ ਪਈਆਂ ਨੇ ਹਾਂਜੀ, ਉਹ ਪੂਰਾ ਅਲਮਾਰੀ ਦੇ ਵਿੱਚ ਅਸੀਂ ਜਦੋਂ ਕਦੇ ਵੀ ਜਾਈਦਾ ਕਦੇ ਦੇਖੀ ਦੀਆਂ ਸਾਰੀਆਂ ਯਾਦਾਂ ਫਰੋਲੀ ਦੀਆਂ ਨੇ ਤੇ ਚਿੱਠੀਆਂ ਵਾਲੀ ਇੱਕ ਫਾਈਲ ਨਾ ਮੰਮੀ ਨੇ ਵੱਖਰੀ ਰੱਖੀ ਹੋਈ। ਹਾਂਜੀ
ਸਹੀ ਗੱਲ ਆ। ਉਹ ਚਿੱਠੀਆਂ ਉਦੋਂ ਸੀ, ਹੁਣ ਉਹ ਚਿੱਠੀਆਂ ਨੀ, ਹੁਣ ਉਹ ਖਜ਼ਾਨਾ ਆ, ਹੁਣ ਉਹ ਟ੍ਰੈਜਰ ਆ ਇੱਕ ਉਹਨਾਂ ਦਾ।
ਬਿਲਕੁਲ ਬਿਲਕੁਲ ਹਾਂਜੀ, ਹੁਣ ਆਪਣੇ ਬੱਚਿਆਂ ਨੂੰ ਦੱਸਾਂਗੇ ਵੀ ਏਦਾਂ ਵੀ ਹੁੰਦਾ ਸੀ ਕਦੇ ਹੋਰ ਤੇ ਅੱਜ ਕੱਲ ਦਾ ਟਾਈਮ ਤੇ ਚਲੋ ਜੋ ਵੀ ਦਾ ਵਧੀਆ ਹੋ ਗਿਆ, ਚਲੋ ਵੀ ਆਪਾਂ ਇੱਕ ਦੂਸਰੇ ਨਾਲ ਵੀਡੀਓ ਕਾਲ ਕਰ ਲੈਣੇ ਆ ਤੇ, ਬਟ ਉਹ ਟਾਈਮ ਅਲੱਗ ਹੀ ਸੀ, ਉਹ ਟਾਈਮ ਜਿਹੜਾ ਅਲੱਗ ਹੀ ਸੀ। ਵੇਟ ਹੋਣੀ ਵੀ ਡੈਡੀ ਚਿੱਠੀ ਭੇਜਣਗੇ ਨਾਲ ਉਹਨਾਂ ਨੇ ਕੁਛ ਹੋਰ ਵੀ ਗਿਫਟ ਭੇਜਣੇ, ਟੋਇਸ ਭੇਜਣੇ, ਕੋਈ ਯਾਰ ਦੋਸਤ ਆਣਾ ਉਹਨਾਂ ਦੇ ਹੱਥ ਚਿੱਠੀ ਭੇਜਣੀ ਕਈ ਵਾਰੀ ਤੇ ਚਿੱਠੀ ਤੋਂ ਜ਼ਿਆਦਾ ਦਾਦੂ ਬੱਚਿਆਂ ਨੂੰ ਹੁੰਦਾ ਸੀ ਵੀ ਡੈਡੀ ਕੁਛ ਹੋਰ ਵੀ ਭੇਜਣ ਕੇ ਨਾਲ
ਭੇਜਣਗੇ। ਬਿਲਕੁਲ ਸਹੀ ਗੱਲ ਆ, ਉਹ ਚਿੱਠੀ ਦੀ ਜਿਹੜੀ ਇੱਕ ਖਿੱਚ ਉਹ ਤਾਂ ਆਂਟੀ ਨੂੰ ਪਤਾ ਹੋਣੀ ਆ ਵੀ ਕੀ ਸੀ ਉਹ ਚਿੱਠੀ ਉਹਨਾਂ ਦੀ, ਉਹਨਾਂ ਦੇ ਲਈ ਜਿਹੜੀ ਉਹਨਾਂ ਨੇ ਸਹੀ ਗੱਲ ਆ ਅਜੇ ਤੱਕ ਸੰਭਾਲ ਕੇ ਰੱਖੀਆਂ ਹੋਈਆਂ।
ਹਾਂਜੀ ਕਿਉਂਕਿ ਮੇਰੇ ਮੰਮੀ ਡੈਡੀ ਮੇਰੇ ਡੈਡੀ ਜੀ ਬਿਲਕੁਲ ਮੇਰੇ ਡੈਡੀ ਪਰਮਾਨੈਂਟ ਜਦੋਂ ਆਏ ਨੇ ਉਹ 36 ਇਅਰਸ ਉਹਨਾਂ ਨੇ ਬਾਹਰ ਗੁਜ਼ਾਰੇ ਨੇ ਦੁਬਈ ਚ ਤੇ ਇਹ ਵੀ ਇੱਕ ਤਪੱਸਿਆ ਹੁੰਦੀ ਹੈ ਮਾਂ ਬਾਪ ਦੀ।
ਬੱਚਿਆਂ ਨੂੰ ਪਾਲਣ ਦੇ ਲਈ ਕਿੱਡਾ ਵੱਡਾ ਸੈਕਰੀਫਾਈਸ ਆ ਜ਼ਿੰਦਗੀ ਦੇ ਵਿੱਚ, ਪੂਰੀ
ਦੇਖ ਲੋ ਅਸੀਂ ਵੱਡੇ ਹੋ ਗਏ
ਬੱਚਿਆਂ ਦੇ ਲਈ
ਜੀ ਜੀ। 2010 ਚ ਮੇਰਾ ਵਿਆਹ ਹੋਇਆ, 2009 ਦੇ ਵਿੱਚ ਪਰਮਾਨੈਂਟ ਆਏ ਨੇ, ਉਹਨਾਂ ਦਾ ਉੱਥੇ ਟਰਾਂਸਪੋਰਟ ਦਾ ਬਿਜ਼ਨਸ ਸੀਗਾ ਤੇ ਉੱਥੇ ਉਹ ਵੀ ਬੜੇ ਬਿਜ਼ੀ ਸੀ ਤੇ ਹਾਂਜੀ, ਬਟ ਮੰਮੀ ਨੇ ਬਹੁਤ ਵਧੀਆ ਸਾਨੂੰ ਪਾਲਿਆ। ਚਿੱਠੀਆਂ ਦੇ ਸਿਰ ਤੇ ਚਲੋ ਅਸੀਂ ਗੱਲਬਾਤ ਕਰੀ ਜਾਣੀ, ਫਿਰ ਫੋਨ ਲੱਗ ਗਏ, ਚਲੋ ਤੇ ਹਾਂਜੀ ਬੜਾ ਵਧੀਆ ਟਾਈਮ ਸੀ
ਤੁਹਾਡੇ ਲਈ ਵੀ ਤਪੱਸਿਆ ਆ ਹਾਂ ਸਹੀ ਗੱਲ ਆ ਬੱਚਿਆਂ ਲਈ ਵੀ ਮਾਂ ਪਿਓ ਦੇ ਲਈ ਵੀ ਅਸੀਂ ਜਿਹੜੀ ਵੀ ਸਟਰਗਲ ਕਰਦੇ ਆ ਨਾ ਰਾਜੀ ਉਹ ਸਾਨੂੰ ਲੱਗਦਾ ਵੀ ਅਸੀਂ ਕਰਦੇ ਆ ਪਰ ਨਹੀਂ ਉਹ ਕੱਲੀ ਸਟਰਗਲ ਸਾਡੀ ਨਹੀਂ ਹੁੰਦੀ ਉਹ ਬੱਚਿਆਂ ਦੀ ਵੀ ਸਟਰਗਲ ਨਾਲ ਹੁੰਦੀ ਆ ਜਿੱਦਾਂ ਹੁਣ ਤੁਸੀਂ ਕਰ ਰਹੇ ਆ ਤੁਹਾਡੀ ਇੱਕ ਆਪਣੀ ਸਟਰਗਲ ਹੈ ਔਰ ਜਿਹੜੀ ਤੁਸੀਂ ਦੋਨੇ ਸਟਰਗਲ ਕਰ ਰਹੇ ਹੋ ਕਰ ਆਪਣੇ ਬੱਚਿਆਂ ਦੇ ਲਈ ਰਹੇ ਹੋ ਪਰ ਉਹ ਬੱਚਿਆਂ ਦੀ ਵੀ ਕਿਤੇ ਸਟਰਗਲ ਹੈ ਨਾ ਜਿਹੜਾ ਟਾਈਮ ਉਹਨਾਂ ਨੇ ਮਾਂ ਦਾ ਲੈਣਾ ਆ ਉਹ ਉਹਨਾਂ ਨੂੰ ਉਹ ਨਹੀਂ ਮਿਲ ਪਾਉਂਦਾ ਸੋ ਇਹ ਹੀ ਜ਼ਿੰਦਗੀ ਹੁੰਦੀ ਆ ਇਹ ਉਧੇੜ ਬੁਣ ਜਿਹੜੀ ਆ ਇਹ ਜ਼ਿੰਦਗੀ ਆ ਔਰ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਸੈਟਲ ਹੋਵੋ ਇੱਥੇ ਔਰ ਆਪਣੀ ਜ਼ਿੰਦਗੀ ਨੂੰ ਬੜੇ ਅਜੇ ਵੀ ਬਹੁਤ ਚੰਗੇ ਤਰੀਕੇ ਨਾਲ ਜੀ ਰਹੇ ਇਸ ਗੱਲ ਚ ਮੈਂ ਤੁਹਾਡੀ ਦਾਤ ਦੇਊਂਗੀ ਕਿ ਜਿਸ ਤਰ੍ਹਾਂ ਨਰਿੰਦਰ ਘਰ ਸੰਭਾਲਦੇ ਔਰ ਤੁਸੀਂ ਜੋਬ ਕਰਦੇ ਹੋ ਔਰ ਇਹ ਇੱਕ ਬਹੁਤ ਸਿਆਣਪ ਵਾਲਾ ਜਿਹੜਾ ਕਦਮ ਆ ਜਿਹਦੇ ਤੇ ਆ ਕੇ ਸਾਡੇ ਖਾਸ ਕਰਕੇ ਜਿਹੜੇ ਅਸੀਂ ਇੰਡੀਅਨ ਆ ਨਾ ਮੈਂਟੈਲਿਟੀ ਉਹ ਆ ਕੇ ਹਾਵੀ ਹੋ ਜਾਂਦੀ ਆ ਉਹਦੇ ਤੇ ਵੀ ਲੋਕ ਕੀ ਕਹਿਣਗੇ ਇਸ ਗੱਲ ਤੇ ਮੈਂ ਬਹੁਤ ਖੁਸ਼ ਆ ਕਿ ਤੁਸੀਂ ਇਸ ਚੀਜ਼ ਨੂੰ ਬਿਲਕੁਲ ਪਿੱਛੇ ਰੱਖਿਆ ਹੋਇਆ ਔਰ ਆਪਣੀ ਜ਼ਿੰਦਗੀ ਬੜੀ ਵਧੀਆ ਤਰੀਕੇ ਨਾਲ ਜੀ ਰਹੇ ਆ ਸੋ ਬੜਾ ਵਧੀਆ ਲੱਗਿਆ ਰਾਜੀ ਤੁਹਾਡੇ ਨਾਲ ਗੱਲ ਕਰਕੇ ਅੱਜ
ਮੈਨੂੰ ਵੀ ਬਹੁਤ ਵਧੀਆ ਲੱਗਿਆ ਹਾਂਜੀ ਕੋਈ ਨੀ ਮੈਂ ਅਸੀਂ ਗੱਲ ਕਰਦੇ ਰਿਹਾ ਕਰਾਂਗੇ ਮੈਨੂੰ ਜਦੋਂ ਵੀ ਮੌਕਾ ਮਿਲਿਆ ਤੇ ਮੈਂ ਜਰੂਰ ਵਿੱਚ ਆਪਣੀ ਅਟੈਂਡੈਂਸ ਲਗਾਇਆ ਕਰਾਂਗੀ ਹਾਂਜੀ ਤੇ ਬਾਕੀ ਸ਼ੋਅ ਤੁਹਾਡਾ ਬਹੁਤ ਵਧੀਆ ਸਾਡਾ ਤੇ ਮਤਲਬ ਕਿ ਮੈਂ ਜਦੋਂ ਅੱਖਾਂ ਖੋਲਨੀ ਆ ਤੇ ਤੁਹਾਡਾ ਸ਼ੋਅ ਹੀ ਚੱਲਦਾ ਹੁੰਦਾ ਮੈਂ ਸੁਣਨੀ ਆ ਸੁਣਦੇ ਸੁਣਦੇ ਬੱਚੇ ਤਿਆਰ ਕਰੀਦੇ ਨੇ ਸੁਣਦੇ ਸੁਣਦੇ ਚੱਲੀ ਜਾਈਦਾ ਕੰਮ ਤੇ
ਸਹੀ ਗੱਲ ਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰਿਆਂ ਨੇ ਮੈਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਹੋਇਆ ਔਰ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਤੁਸੀਂ ਮੇਰੀ ਜ਼ਿੰਦਗੀ ਦਾ ਹਿੱਸਾ ਬਣੇ ਹੋਏ ਹੋ ਪਰਮਾਤਮਾ ਦੀ ਮਿਹਰ ਹੈ ਜੀ ਬਹੁਤ ਬਹੁਤ ਸ਼ੁਕਰੀਆ ਰਾਜੀ
ਅੱਛਾ ਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਸਰੋਤਿਆਂ ਨੂੰ ਵੀ ਤੇ ਸਤਿ
ਸ਼੍ਰੀ ਅਕਾਲ
ਓਕੇ ਸਤਿ ਸ਼੍ਰੀ ਅਕਾਲ
ਜੀ ਓਕੇ ਓਕੇ ਸਤਿ ਸ਼੍ਰੀ ਅਕਾਲ ਸੋ ਬਿਲਕੁਲ ਚਿੱਠੀਆਂ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਨਾਲ ਸਾਡਾ ਸਾਰਿਆਂ ਦਾ ਜਿਹੜਾ ਰਾਬਤਾ ਕੋਲ ਆ ਲਓ ਜੀ ਅੱਜ ਤੇ ਮੈਂ ਗੱਲ ਨਾ ਹੀ ਕਰਾਂ ਹੈ ਚਿੱਠੀਆਂ ਤੇ ਚਿੱਠੀਆਂ ਚਿੱਠੀਆਂ ਤੇ ਚਿੱਠੀਆਂ ਲਓ ਜੀ ਕੋਲ ਇੱਕ ਹੋਰ ਆ ਗਈ ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਆਵਾਜ਼ ਆ ਰਹੀ ਮੇਰੀ ਤੁਹਾਨੂੰ
ਹਾਂਜੀ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਮੈਂ ਦੁਬਾਰਾ ਕਾਲ ਕੀਤੀ ਆ ਮੈਂ ਐਕਚੁਅਲੀ ਨਾ ਤੁਹਾਡੇ ਨਾਲ ਗੱਲ ਕਰੀ ਸੀ ਉਦੋਂ ਬੱਚੇ ਤੰਗ ਕਰਦੇ ਸੀ ਦੀਦੀ ਨੇ ਸਕੂਲ ਜਾਣਾ ਸੀਗਾ
ਹਾਂ 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 ਹਾਂਜੀ ਕੁਲਵਿੰਦਰ ਦੱਸੋ
ਮੇਰੇ ਹਾਂਜੀ ਮੇਰੇ ਨਾ ਡੈਡੀ ਦੇ ਮਾਮਾ ਜੀ ਦੀ ਬੇਟੀ ਆ ਭੂਆ ਜੀਤ ਤੇ ਉਹਨਾਂ ਦਾ ਵਿਆਹ ਸੀਗਾ ਤੇ ਜਿਹੜਾ ਹੈਗਾ ਸੀਗਾ ਨਾ ਰਾਜਾ ਜਿਹੜਾ ਰਾਜਾ ਹੁੰਦਾ ਸੀ ਨਾਈ ਜਿਹੜਾ ਉਹਦੇ ਹੱਥ ਚਿੱਠੀ ਭੇਜਦੇ ਹੁੰਦੇ ਸੀਗੇ ਸਹੁਰਿਆਂ ਨੂੰ ਤੇ ਰਿਸ਼ਤਾ ਵੀ ਉਦੋਂ ਨਾ ਰਾਜੇ ਨੇ ਕਰਾਇਆ ਸੀਗਾ ਤੇ ਉਹ ਬੜੀ ਦਾਰੂ ਪੀਂਦਾ ਹੁੰਦਾ ਸੀਗਾ ਤੇ ਉਹ ਭਾਈ ਉਹ ਕੀ ਹੋਇਆ ਉਹਨਾਂ ਨਾ ਘਰ ਦੀ ਜਿਹੜੀ ਡੈਡੀ ਦੇ ਮਾਮੀ ਜੀ ਸੀਗੇ ਬੀਬੀ ਉਹ ਕਹਿੰਦੇ ਨਾ ਵੀ ਤੂੰ ਚਿੱਠੀ ਧਿਆਨ ਨਾਲ ਲੈ ਜੀ ਵੀ ਤੂੰ ਕਿਤੇ ਪੀ ਕੇ ਦਾਰੂ ਤੇ ਚਿੱਠੀ ਨਾ ਰਾਹ ਚ ਸਿੱਟ ਦੀ ਵੀ ਬਰਾਤ ਲੇਟ ਹੋ ਜੇ ਤੇ ਉਹ ਕਹਿੰਦੇ ਤੂੰ ਨਾ ਆਪਦੀ ਘਰ ਵਾਲੀ ਲੈ ਜੀ ਘਰ ਵਾਲੀ ਨੂੰ ਜੀਤੋ ਨੂੰ ਉਹ ਕਹਿੰਦਾ ਹਾਂ ਬੀਬੀ ਕੋਈ ਨੀ ਤੂੰ ਟੈਨਸ਼ਨ ਨਾ ਲੈ ਮੈਂ ਪਹੁੰਚਾ ਦੂ ਹਨਾ ਤੇ ਚਲੇ ਗਏ ਤੇ ਭਾਈ ਉਹਨੇ ਰਾਹ ਚ ਕਿਤੇ ਤਾਂ ਰੁਕਿਆ ਜਿੱਥੇ ਰਾਤ ਰਿਹਾ ਤੇ ਉਹਨੇ ਚਿੱਠੀ ਗਵਾਤੀ ਤੇ
ਭੂਆ
ਜੀ ਹਾਂ ਤਰੀਕ ਤਾਂ ਹੁਣ ਉਹਨੂੰ ਚੇਤਾ ਨੀ ਸੀਗੀ ਕਿਉਂਕਿ ਅੱਗੇ ਤਾਂ ਚਿੱਠੀ ਪਹਿਲਾਂ ਤਾਂ ਵੈਸੇ ਤਾਂ ਘਰ ਚ ਕੋਈ ਅੰਦਰ ਦਾ ਬੰਦਾ ਪਿੰਡ ਚ ਪੜਿਆ ਲਿਖਿਆ ਹੁੰਦਾ ਸੀਗਾ ਉਹ ਪਤਾ ਕੀ ਹੋਇਆ ਉਹ ਨਾ ਚਿੱਠੀ ਗਵਾਚ ਗਈ ਉਹਦੇ ਤੋਂ ਆਪਦੇ ਘਰ ਨੂੰ ਲੜਿਆ ਸੀ ਉਹਨੂੰ ਲੈ ਕੇ ਨੀ ਗਿਆ ਸੀਗਾ ਘਰ ਵਾਪਸ ਆਪਦੇ ਆਇਆ ਉਹ ਆਂਦੀ ਵੀ ਤੂੰ ਚਿੱਠੀ ਇੰਨੀ ਛੇਤੀ ਸਹੁਰਿਆਂ ਤੇ ਦੇ ਦਿਆ ਆ ਆਂਦਾ ਨਹੀਂ ਚਿੱਠੀ ਤਾਂ ਮੇਰੇ ਤੋਂ ਗਈ ਆ ਗਵਾਚ ਤੇ ਮੈਨੂੰ ਤਰੀਕ ਯਾਦ ਆ ਉਹ ਆਂਦੀ ਚੱਲ ਕੋਈ ਨੀ ਵੀ ਆਪਾਂ ਕਿਸੇ ਤੋਂ ਹੁਣ ਲਿਖਾ ਕੇ ਨਾ ਤੇ ਹੁਣ ਤੂੰ ਘਰ ਨਾ ਸਰਦਾਰਾਂ ਦੇ ਜਾਈ ਵੀ ਉਹ ਗੁੱਸੇ ਹੋਣਗੇ ਵੀ ਚਿੱਠੀ ਗਵਾਇਆ ਸ਼ਗਨਾਂ ਦਾ ਕੰਮ ਆ ਵੀ ਤੂੰ ਨਾ ਐ ਕਰ ਵੀ ਆਪਾਂ ਲਿਖਾ ਕੇ ਦੇ ਦਿੰਦੇ ਆ ਭਾਈ ਦੀਦੀ ਉਹਨਾਂ ਨੇ ਨਾ ਵਿਆਹ ਦੀ ਡੇਟ ਚੇਂਜ ਕਰਤੀ ਬਰਾਤ ਦੀ ਤਿਆਰੀ ਉਦੋਂ ਕਿਉਂਕਿ ਪੰਗਤ ਜੀ ਆਹ ਰੋਟੀ ਰੋਟੀ ਖਵਾਈ ਜਾਂਦੀ ਸੀ ਸਾਰਾ ਪਿੰਡ ਹੀ ਰਲ ਕੇ ਵਿਆਹ ਕਰਦਾ ਹੁੰਦਾ ਸੀਗਾ ਹਨਾ ਤੇ ਨੱਬੇ ਕੁ ਦੀ ਗੱਲ ਆ ਹੈ ਤੇ ਮੈਂ ਉਦੋਂ ਹੈਗੀ ਸੀਗੀ 6-7 ਸਾਲ ਦੀ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਹਨਾ ਆਪਣੀ ਬਰਾਤ ਨਿੱਕੀ ਜਿਹੇ ਨੂੰ ਬਰਾਤ ਲੈ ਕੇ ਆਉਣਾ ਸੀਗਾ ਉਹਨਾਂ ਨੂੰ ਕਿਹੜਾ ਪਤਾ ਸੀਗਾ ਤੇ ਬਰਾਤ ਆਈ ਨੀ ਹਨਾ ਤੇ ਸਾਰੇ
ਡਿੱਕੀ ਜਾਣਦੇ
ਵਾਲੇ ਗੁੱਸਾ ਕਰਕੇ ਹਾਂ ਸਾਰਾ ਸਾਰਾ ਪਿੰਡ ਡਿੱਕੀ ਜਾਵੇ ਕਿ ਬਰਾਤ ਨੀ ਆਈ ਹਾਹਾਕਾਰ ਮੱਚ ਗਈ ਵੀ ਕੀ ਗੱਲ ਆ ਹਨਾ ਜਿਹੜੇ ਡੈਡੀ ਦੇ ਨਾਨਾ ਜੀ ਸੀ ਨਾ ਬੜੇ ਮਖੌਲੀ ਸੀਗੇ ਤੇ ਬੜੇ ਜਿਵੇਂ ਪੂਰੇ ਰਾਜਾ ਖਾਨਦਾਨ ਸੀਗਾ ਉਹ ਕਹਿੰਦਾ ਕੋਈ ਗੱਲ ਨੀ ਵੀ ਆਪਾਂ ਪਤਾ ਪੜਤਾਲ ਕਰਦੇ ਹਾਂ ਇੱਕ ਵਾਰੀ ਜਿਹੜਾ ਹੁਣ ਖਾਣਾ ਦਾਣਾ ਬਣਿਆ ਵੀ ਉਹ ਤਾਂ ਖਾਓ ਪੀਓ ਤੇ ਟੈਨਸ਼ਨ ਨਾ ਲਵੋ ਹਨਾ ਕਹਿੰਦੇ ਇਹੋ ਜਿਹੇ ਸੱਜਣ ਲੱਗਦੇ ਪਏ ਸੀਗੇ ਵੀ ਚਲੋ ਕੋਈ ਨੀ ਆਪਾਂ ਪੁੱਛ ਪੜਤਾਲ ਕਰਦੇ ਹਾਂ ਹੁਣ ਪਹੁੰਚਣ ਦੇ ਵੀ 2 ਦਿਨ ਲੱਗਣੇ ਸੀਗੇ
ਸੱਜਣਾ ਨੂੰ ਕੀ ਹੋ ਗਿਆ
ਹਾਂ ਭਾਈ ਸਵੇਰੇ ਦੂਜੇ ਦਿਨ ਤਾਂ ਉੱਠੇ ਨਾ ਤੜਕੇ 4 ਵਜੇ ਪਿੰਡ ਚ ਬਰਾਤ ਆ ਗਈ
ਅੱਛਾ
ਫੇਰ ਭਾਈ ਭੂਆ ਜੀ ਨੂੰ ਫਟਾਫਟ ਨਹਾਈ ਤੋਂ ਕਰਾਈ ਦੁਬਾਰਾ ਭੂਆ ਜੀ ਦੇ ਉਹ ਕਹਿੰਦੇ ਵੀ ਬਰਾਤ ਵਾਲੇ ਭਾਲਦੇ ਸੀ ਵੀ ਹੁਣ ਰੋਟੀ ਪਾਣੀ ਉਹ ਕਹਿੰਦੇ ਹੁਣ ਤਾਂ ਅਸੀਂ ਤਿਆਰ ਕੀਤਾ ਵੀ ਜਾਂ ਤਾਂ ਤੁਸੀਂ ਹੁਣ ਇੰਤਜ਼ਾਰ ਕਰੋ
ਹਾਂਜੀ ਇਹ ਤੁਸੀਂ ਕਦੋਂ ਦੀ ਗੱਲ 90s ਦੇ ਅਰਾਊਂਡ ਦੀ ਗੱਲ ਹੈ 90 ਦੀ ਗੱਲ ਹੈ ਇਹ
ਹਾਂਜੀ 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 ਕਿਉਂਕਿ ਉਹਦਾ ਫੋਨ ਵੀ ਕਿਸੇ ਦੇ ਘਰੇ ਸੀਗਾ ਮਤਲਬ ਉਹ ਥੋੜਾ ਜਿਹਾ ਮਲੋਟ ਏਰੀਆ ਨੀ ਖੇਮਾ ਖੇੜਾ ਪਿੰਡ ਆ ਮੇਰੀ ਦਾਦੀ ਦਾ ਪੇਕੇ ਆ ਉੱਥੇ ਹਨਾ ਉੱਥੇ ਹਲੇ ਫੇਰ ਵੀ ਥੋੜੇ ਜਿਹੇ ਲੋਕ ਆ ਜਿਹੜੇ ਪੁਰਾਣੇ ਆ ਹਨਾ ਜਿਵੇਂ ਕਹਿ ਲੋ ਹਾਂ ਉੱਥੋਂ ਦੀ ਗੱਲ ਆ ਹਨਾ ਕਈ ਵਾਰੀ ਹੁਣ ਵੀ ਯਾਦ ਕਰਦੇ ਹੁੰਦੇ ਵੀ ਉਹ ਫੁੱਫੜ ਜੀ ਸਰਨਾਲ ਫੁੱਫੜ ਜੀ ਕਹਿ ਦਿੰਦੇ ਹੁੰਦੇ ਆ ਵੀ ਮੇਰੇ ਤਾਂ ਸਹੁਰੇ ਹੀ ਚੰਗੇ ਸੀਗੇ ਮੈਨੂੰ ਕੁੜੀ ਦੇ ਤੀ ਨੇ ਤਾਂ ਮੈਨੂੰ ਕੁੱਟਣਾ ਬਹੁਤ ਸੀਗਾ
ਚਲੋ ਤੁਹਾਡੇ ਫੁੱਫੜ ਜੀ ਚੰਗੇ ਆ ਇੰਨੀ ਗੱਲ ਕਹਿੰਦੇ ਆ ਉਹ ਇਹ ਵੀ ਕਹਿ ਸਕਦੇ ਸੀਗੇ ਵੀ ਲੈ ਮੈਂ ਤੇ ਬਰਾਤ ਲੈ ਕੇ ਗਿਆ ਤੇ ਤੁਸੀਂ ਰੋਟੀ ਵੀ ਨੀ ਖੜਾਈ ਮੈਨੂੰ
ਹੋਰ ਇਹੋ ਜਿਹੇ ਕੰਮ ਹੁੰਦੇ ਸੀ ਦੇਖ ਲੋ ਲੋਕ ਕਿੰਨੇ ਸਾਊ ਸੀਗੇ ਉਦੋਂ ਹਨਾ
ਕਿੰਨੇ ਸਾਊ ਸੀ ਸਹੀ ਗੱਲ ਆ ਕਿੰਨੇ ਭੋਲੇ ਲੋਕ ਹੁੰਦੇ ਸੀਗੇ ਬਿਲਕੁਲ ਓਹੋ ਗੋਲਕ ਬੁਗਨੀ ਬੈਂਕ ਤੇ ਬਟੂਆ ਇੱਕ ਫਿਲਮ ਆ ਉਹਦੇ ਵਿੱਚ ਹਾਂ ਸਹੀ ਗੱਲ ਆ ਬਿਲਕੁਲ 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 ਸੋ ਨਹੀਂ ਉਸ ਤੋਂ ਜ਼ਿਆਦਾ ਸ਼ੁਕਰੀਆ ਤੁਹਾਡਾ ਤੁਸੀਂ ਇਹ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸਹੀ ਗੱਲ ਆ ਕਿਉਂਕਿ ਜਦੋਂ ਤੁਸੀਂ ਕੋਈ ਗੱਲ ਸੁਣਾਉਂਦੇ ਹੁੰਦੇ ਆ ਨਾ ਜਿਹੜੀ ਗੱਲ ਤੁਸੀਂ ਦਿਲੋਂ ਕਿਸੇ ਨਾਲ ਸਾਂਝੀ ਕਰਦੇ ਹੁੰਦੇ ਆ ਜਾਂ ਯਾਦ ਸਾਂਝੀ ਕਰਦੇ ਹੁੰਦੇ ਆ ਉਹ ਬਾਕੀ ਬੈਠੇ ਉਦਾਂ ਹੀ ਉਹਨੂੰ ਇੱਕ ਤਸਵੀਰ ਬਣਾਉਂਦੇ ਹੁੰਦੇ ਆ ਉਹ ਤੁਹਾਡੇ ਅੱਗੇ ਇੱਕ ਤਸਵੀਰ ਆਉਣ ਲੱਗ ਜਾਂਦੀ ਹੁੰਦੀ ਆ ਜਿੱਦਾਂ ਠੀਕ ਉਦਾਂ ਹੀ ਬਚਪਨ ਚ ਅਸੀਂ ਆਪਣੇ ਨਾਨੀ ਮਾਂ ਤੋਂ ਜਾਂ ਦਾਦੀ ਤੋਂ ਕਹਾਣੀਆਂ ਸੁਣਦੇ ਸੀ ਤੇ ਉਹ ਕਹਾਣੀਆਂ ਦੀ ਅੱਜ ਵੀ ਤੁਸੀਂ ਕਹਾਣੀ ਯਾਦ ਕਰਦੇ ਆ ਜਾਂ ਸੁਣਾਉਂਦੇ ਆ ਨਾ ਕਿਸੇ ਨੂੰ ਤੇ ਤੁਸੀਂ ਦੇਖਿਓ ਇੱਕ ਤਸਵੀਰਾਂ ਤੁਹਾਡੇ ਅੱਗੇ ਆਉਣ ਲੱਗ ਜਾਂਦੀਆਂ ਚਾਹੇ ਉਹ ਚਿੜੀ ਕਾਂ ਦੀਆਂ ਹੋਣ ਚਾਹੇ ਕਿਸੇ ਰਾਣੀ ਦੀ ਹੋਵੇ ਜਾਂ ਰਾਜਕੁਮਾਰੀ ਦੀ ਗੱਲ ਹੋਵੇ ਉਹ ਤਸਵੀਰਾਂ ਬਣ ਜਾਂਦੀਆਂ ਆ ਸੋ ਬਿਲਕੁਲ ਉਦੇ ਹੀ ਤੁਸੀਂ ਜਿਹੜੀ ਸਾਨੂੰ ਸੁਣਾਈ ਆਉਂਦੀ ਆ ਤਸਵੀਰਾਂ ਮੇਰੇ ਅੱਗੇ ਬਣੀਆਂ
ਮੈਨੂੰ ਤਾਂ ਪਹਿਲੀ ਵਾਰੀ ਜ਼ਿੰਦਗੀ ਚ ਨਵਾਂ ਸੂਟ ਨਾਭੀ ਰੰਗ ਦਾ ਮਿਲਿਆ ਸੀਗਾ
ਨਾਭੀ ਰੰਗ ਵੀ ਯਾਦ ਆ ਸਹੀ ਗੱਲ ਆ ਮੈਨੂੰ ਵੀ ਆਪਣੇ ਭੂਆ ਜੀ ਦੇ ਵਿਆਹ ਦਾ ਯਾਦ ਆ ਮੈਨੂੰ ਮੇਰੇ ਭੂਆ ਜੀ ਦੇ ਵਿਆਹ ਤੇ ਲਾਲ ਰੰਗ ਦਾ ਲਹਿੰਗਾ ਬਣਵਾਇਆ ਸੀ ਐ ਟਿੱਕੀਆਂ ਲਗਾ ਕੇ ਤੇ ਅਜੇ ਵੀ ਯਾਦ ਆ ਮੈਨੂੰ ਸਹੀ ਗੱਲ ਆ
ਜਿਹੜੀਆਂ ਆਪਾਂ ਹੁਣ ਜਿਹੜੀਆਂ ਗਿੱਧੇ ਤੇ ਸਾਫੇ ਜੇ ਨਹੀਂ ਲਾਉਂਦੇ ਉਹ ਲਾ ਕੇ ਮੰਮੀ ਨੇ ਬਣਾਇਆ ਸੀ ਬਹੁਤ ਸੋਹਣਾ ਮੈਨੂੰ ਹਲੇ ਵੀ ਯਾਦ ਆ ਵੀ ਮੈਨੂੰ ਉਹ ਸੂਟ ਨਵਾਂ ਨਵਾਂ ਪੈਡ ਮੈਨੂੰ ਇੰਨਾ ਚਾਅ ਸੀਗਾ ਪੈ ਸੀਗਾ ਵੀ ਭੂਆ ਦਾ ਵਿਆਹ ਰੋਜ਼ ਹੀ ਹੋਈ ਜਾਵੇ
ਸਹੀ ਗੱਲ ਪਤਾ ਨੀ ਹੁੰਦਾ ਹਾਂ ਉਦੋਂ ਤਾਂ ਇਹੀ ਹੁੰਦਾ ਸੀਗਾ ਰੋਜ਼ ਰੋਜ਼ ਨਵੇਂ ਸੂਟ ਪਾਈਏ
ਉਦੋਂ ਬਲੈਕ ਐਂਡ ਵਾਈਟ ਨਾ ਮਤਲਬ ਕੋਈ ਕੋਈ ਵਿਆਹ ਚ ਫੋਟੋਆਂ ਕਰਾਉਂਦਾ ਹੁੰਦਾ ਸੀ ਤਾਂ ਭੂਆ ਜੀ ਦੇ ਸਹੁਰੇ ਲੈ ਕੇ ਤਾਂ ਆਏ ਸੀ ਵਿਚਾਰੇ ਪਰ ਲੇਟ ਹੋ ਗਏ
ਹਾਂ 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 ਸਹੀ ਤੁਸੀਂ ਇੰਨਾ ਸ਼ੁਕਰ ਕਰੋ ਬਰਾਤ ਟਾਈਮ ਤੇ ਪਹੁੰਚ ਗਈ ਇੱਕ ਦਿਨ ਲੇਟ ਹੀ ਸਹੀ ਉਹੀ ਕਿਹਾ ਵੀ ਟਾਈਮ ਤੇ ਪਹੁੰਚ ਗਈ ਵਿਆਹ ਹੋ ਗਿਆ ਇੱਕ ਦਿਨ ਲੇਟ ਸਹੀ ਕਿਤੇ ਜਿਹੜਾ ਲਿਖਣ ਵਾਲਾ ਸੀ ਉਹ ਸਾਲ ਇੱਧਰ ਉੱਧਰ ਕਰ ਦਿੰਦਾ ਤੇ ਪਤਾ ਨੀ ਕੀ ਬਣਨਾ ਸੀ
ਨਹੀਂ ਪਰ ਉਹ ਕਹਿੰਦੇ ਸਾਨੂੰ ਸ਼ੱਕ ਤਾਂ ਸੀਗਾ ਇਹਦੇ ਤੇ ਵੀ ਇਹ ਬਹੁਤ ਪਿੰਡਾ ਵੀ ਕੋਈ ਗੜਬੜੀ ਕਰੂਗਾ, ਪਰ ਕਹਿੰਦੇ ਅਸੀਂ ਕਿ ਨਹੀਂ ਚੱਲ ਸਾਰੇ ਚਿੱਠੀ ਲੈ ਆਇਆ ਸ਼ਾਇਦ ਇਹੀ ਤਰੀਕ ਹੋਣੀ ਆ, ਤਰੀਕ ਪਿੱਛੇ ਪਾਤੀ ਨਾ।
ਹਾਂ ਕਿਉਂਕਿ ਉਹਨਾਂ ਤੇ ਯਕੀਨ ਹੁੰਦਾ ਸੀ ਅੱਗੇ। ਸਹੀ ਗੱਲ ਆ, ਪਹਿਲਾਂ ਮੰਮੀ ਹੁਣ ਵੀ ਦੱਸਦੇ ਹੁੰਦੇ ਆ ਵੀ ਪਹਿਲਾਂ ਨਾਈ ਹੁੰਦੇ ਸੀਗੇ, ਇਹ ਸਾਈ ਚਿੱਠੀਆਂ ਲੈ ਕੇ ਜਾਂਦੇ ਹੁੰਦੇ ਸੀ, ਰਿਸ਼ਤੇ ਵੀ ਇਹੀ ਕਰਾਉਂਦੇ ਹੁੰਦੇ ਸੀ, ਵਿਚੋਲੇ ਇਹੀ ਹੁੰਦੇ ਸੀਗੇ। ਸੋ ਬਿਲਕੁਲ ਉਹ ਲੋਕ ਵੀ ਗਵਾਚ ਗਏ ਹੁਣ ਕਿਤੇ, ਉਹ ਕਿਰਦਾਰ ਗਵਾਚ ਗਏ ਕਿਤੇ।
ਹਾਂਜੀ, ਮੇਰੇ ਨਾ ਭੂਆ ਜੀ ਦਾ ਵੱਡੀ ਦਾ ਜਦੋਂ ਰਿਸ਼ਤਾ ਹੋਇਆ ਤੇ ਦਾਦਾ ਜੀ ਹੁਣੇ ਰਿਸ਼ਤਾ ਦੇਖਣ ਗਏ, ਨਾਲ ਸਾਡੇ ਪਿੰਡ ਦਾ ਰਾਜਾ ਸੀਗਾ ਤੇ ਉਹ ਨਾ ਰਾਜਿਆਂ ਦਾ ਕੰਮ ਹੁੰਦਾ ਵੀ ਅੰਦਰ ਤੱਕ ਚਲੇ ਜਾਂਦੇ ਆ ਹਨਾ, ਹੁਣ ਜਿਹੜੇ ਦੂਜੇ ਸੱਜਣ ਹੁੰਦੇ ਆ ਨਵੇਂ ਉਹ ਥੋੜੀ ਅੰਦਰ ਜਾਂਦੇ, ਬਾਪੂ ਜੀ ਤਾਂ ਦਿਓੜੀ ਚ ਬੈਠ ਗਏ ਤੇ ਰਾਜਾ ਗਿਆ ਅੰਦਰ, ਕਹਿੰਦਾ ਸਰਦਾਰ ਜੀ ਆਪਾਂ ਰਿਸ਼ਤਾ ਪੱਕਾ ਕਰ ਦੇਣਾ, ਤੇ ਮੇਰੇ ਦਾਦਾ ਜੀ ਕਹਿੰਦੇ ਵੀ ਆਪਾਂ ਪੁੱਛ ਪੜਤਾਲ ਤਾਂ ਕਰ ਲਈਏ, ਕਹਿੰਦਾ ਨਹੀਂ ਨਹੀਂ ਉਹ ਚੀਜ਼ ਹੈਗੀ ਆ, ਤੇ ਮੇਰੇ ਦਾਦਾ ਜੀ ਕਹਿੰਦੇ ਪੱਕੀ ਤੋਂ ਦੇਖੀਏ, ਕਹਿੰਦੇ ਆਹੋ ਭੜੋਲਿਆ ਦੇ ਦੁਆਲੇ ਫਿਰਦੀ ਆ ਉਹ ਚੀਜ਼, ਕਹਿੰਦਾ ਉਹ ਚੀਜ਼ ਹੈਗੀ ਆ ਬਸ ਆਪਾਂ ਰਿਸ਼ਤਾ ਕਰ ਦੇਣਾ, ਚੂਹੇ ਦੇਖ ਕੇ ਰਿਸ਼ਤਾ ਕਰਤਾ ਸੀ ਭੂਆ ਜੀ ਦਾ ਵੱਡੀ ਦਾ।
ਹਾਂ ਸਹੀ ਗੱਲ ਆ, ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਦੇਖ ਲੋ ਉਦੋਂ ਨਿਭ ਵੀ ਜਾਂਦੇ ਹੁੰਦੇ ਸੀਗੇ ਰਿਸ਼ਤੇ, ਬੇਸ਼ਕ ਏਦਾਂ ਹੀ ਹੁੰਦੇ ਸੀ ਪਰ ਰਿਸ਼ਤੇ ਨਿਭ ਵੀ ਜਾਂਦੇ ਹੁੰਦੇ ਸੀਗੇ, ਅੱਜ ਕੱਲ ਕੰਮ ਦੂਸਰਾ ਹੋਈ ਜਾਂਦਾ ਬਿਲਕੁਲ। ਪਰ ਚਲੋ ਸਮੇਂ ਸਮੇਂ ਦੀ ਗੱਲ ਆ, ਬਿਲਕੁਲ ਗੱਲ ਇਹ ਆ ਉਦੋਂ ਜਿਆਦਾ ਹੀ ਆਲੇ ਭੋਲੇ ਲੋਕ ਹੁੰਦੇ ਸੀਗੇ, ਕੋਈ ਇਹ ਹੁੰਦਾ ਸੀ ਧੀਆਂ ਨੂੰ ਵੀ ਇਹ ਮੱਤ ਹੁੰਦੀ ਸੀ ਤੇ ਜਿੱਥੇ ਬੈਠ ਗਏ ਬੈਠ ਗਏ। ਸੋ ਬਿਲਕੁਲ ਬਹੁਤ ਮਜ਼ਾ ਆ ਗਿਆ ਸੁਣ ਕੇ ਕੁਲਵਿੰਦਰ, ਗੱਲ ਤੁਹਾਡੀ ਆ ਤਾਂ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੁਬਾਰਾ ਕਾਲ ਕਰਕੇ ਦੱਸ ਦਿੱਤੀ ਸਾਨੂੰ, ਔਰ ਦੱਸ ਦੇਣੀ ਚਾਹੀਦੀ ਆ, ਨਹੀਂ ਤਾਂ ਇਹੋ ਜਿਹੀਆਂ ਗੱਲਾਂ ਨਾ ਦਿਲ ਚ ਰਹਿ ਜਾਂਦੀਆਂ, ਹਾਏ ਮੇਰੇ ਕੋਲ ਦੱਸ ਨੀ ਹੋਈ ਮੈਂ ਤਾਂ ਦੱਸੀ ਨੀ। ਸੋ ਵਧੀਆ ਕੀਤਾ ਤੁਸੀਂ ਸਾਨੂੰ ਗੱਲ ਸੁਣਾ ਦਿੱਤੀ ਤੇ ਸੁਣ ਕੇ ਸਾਨੂੰ ਵੀ ਮਜ਼ਾ ਆ ਗਿਆ।
ਹਾਂਜੀ ਰੌਲਾ ਪਾਈ ਜਾਂਦੇ ਸੀਗੇ।
ਹਾਂ 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 ਉਸਦੇ ਨਿਆਣੇ ਸੀਗੇ ਕੋਲ ਤੇ। ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੁਲਵਿੰਦਰ। ਜਗਤਾਰ ਢੁੱਡੀ ਕੇ ਭਾਜੀ ਹੁਣਾਂ ਦਾ ਮੈਸੇਜ ਆਇਆ ਹੋਇਆ ਜੀ ਹਾਂਗਕਾਂਗ ਤੋਂ, ਤੇ ਬੋਬੀ ਸਿੱਧੂ ਨੇ ਵੀ ਮੈਸੇਜ ਕੀਤਾ ਹੋਇਆ ਤੇ ਮੈਸੇਜ, ਪਰ ਮੈਂ ਇਹ ਪੜ੍ਹਦੀ ਆ ਇਸ ਬ੍ਰੇਕ ਤੋਂ ਬਾਅਦ, ਬ੍ਰੇਕ ਤਾਂ ਬਣਦੀ ਆ ਨਾ। ਤੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣਾਓ ਲਓ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਨਾ, ਫਿਰ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ। ਲਹਿਰਾਂ ਦੇ ਵਿਚ ਅੱਜ ਲਹਿਰਾਂ ਮੈਂ ਨੀ ਲਗਾਈਆਂ ਹੋਈਆਂ, ਸੱਚੀ ਗੱਲ ਹੈ ਵੀ ਤੁਸੀਂ ਸਾਰਿਆਂ ਨੇ ਲਗਾਈਆਂ ਹੋਈਆਂ ਆ, ਜਿਹੜੀਆਂ ਯਾਦਾਂ ਅਸੀਂ ਚਿੱਠੀਆਂ ਦੀਆਂ ਸ਼ੁਰੂ ਕੀਤੀਆਂ ਸੀਗੀਆਂ, ਅੱਜ ਸਾਰਿਆਂ ਦੀਆਂ ਯਾਦਾਂ ਫਰੋਲ ਲਈਆਂ ਆਪਣੀਆਂ ਆਪਣੀਆਂ। ਤੇ ਹੁਣ ਸਾਡੇ ਨਾਲ ਜੁੜੇ ਆ ਜਗਤਾਰ ਭਾਜੀ ਹਾਂਗਕਾਂਗ ਤੋਂ। ਸੋ ਜਗਤਾਰ ਭਾਜੀ ਬਾਰੇ ਮੈਂ ਕੀ ਕਵਾਂ, ਅਸੀਂ ਸਾਰੇ ਹੀ ਜਾਣਦੇ ਆ ਹਨਾ, ਮੈਨੂੰ ਲੱਗਦਾ ਜਿਹੜਾ ਕੋਈ ਲਹਿਰਾਂ ਨੂੰ ਜਾਣਦਾ ਉਹ ਜਗਤਾਰ ਭਾਜੀ ਨੂੰ ਜ਼ਰੂਰ ਜਾਣਦਾ ਆ, ਇੰਨੇ ਪਿਆਰੇ ਸਰੋਤੇ ਆ, ਇੰਨੇ ਪਿਆਰੇ ਇਹ ਹਰਮਨ ਪਰਿਵਾਰ ਦਾ ਜਿਹੜੇ ਮੈਂਬਰ ਆ ਇੱਕ, ਸੋ ਉਹਨਾਂ ਦਾ ਸਵਾਗਤ ਕਰਦੀ ਆ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਤੇ ਗੱਲ ਇਸ ਤਰ੍ਹਾਂ ਸੀ, ਤੁਸੀਂ ਅੱਜ ਪ੍ਰੋਗਰਾਮ ਸ਼ੁਰੂ ਕੀਤਾ ਚਿੱਠੀਆਂ ਦਾ, ਤੇ ਉਹ ਚਿੱਠੀਆਂ ਦੇ ਵਿੱਚੋਂ ਕਈ ਗੱਲਾਂ ਬਾਹਰ ਨਿਕਲੀਆਂ। ਜਦੋਂ ਮੈਂ ਛੋਟਾ ਜਿਹਾ ਸੀ, ਅੱਜ ਤਾਂ ਚਲੋ ਮੇਰੀ ਉਮਰ 55-56 ਸਾਲ ਦੀ ਹੋ ਗਈ ਹੈ, ਤੇ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ, ਸਾਡੇ ਨਾ ਦਾਦਾ ਜੀ 1925 ਦੇ ਵਿੱਚ ਪਨਾਮਾ ਚਲੇ ਗਏ ਸੀ।
ਅੱਛਾ।
ਤੇ ਉਦੋਂ ਬਾਪੂ ਜੀ ਦਾ ਜਨਮ ਵੀ ਮਤਲਬ ਕਹਿ ਲੋ ਵੀ ਉਦੋਂ ਬਾਅਦ ਚ ਜਦੋਂ ਦੁਬਾਰਾ ਆਏ ਆ ਵਾਪਿਸ, ਉਦੋਂ ਬਾਅਦ ਚ ਹੋਇਆ ਕਿ ਬਾਪੂ ਜੀ ਜਦੋਂ ਦੁਬਾਰਾ ਗਏ ਨੇ ਨਾ, ਉਹ ਸਾਡੀ ਹਵੇਲੀ, ਸ਼ਾਇਦ ਤੁਸੀਂ ਵੇਖਿਓ ਮੇਰੇ ਫੇਸਬੁੱਕ ਤੇ ਪਾਇਆ ਸੂਬੇਦਾਰਾਂ ਦੀ ਹਵੇਲੀ, ਇਹ ਸਾਡੇ ਬਜ਼ੁਰਗਾਂ ਨੇ ਉਦੋਂ 1931 ਚ ਆਏ ਸੀ ਵਾਪਿਸ ਤੇ 1931 ਚ ਆ ਕੇ ਬਣਾ ਕੇ ਗਏ ਸੀ ਤੇ ਉਦੋਂ ਲਾ ਲੋ ਵੀ ਚਿੱਠੀਆਂ ਦਾ ਸਿਲਸਿਲਾ ਹੀ ਚੱਲਦਾ ਸੀਗਾ ਤੇ 1936 ਤੋਂ ਬਾਅਦ ਨਾ ਉਹ ਵਾਪਿਸ ਨੀ ਆਏ ਤੇ ਸਾਡੀ ਦਾਦੀ ਜੀ ਨੇ ਗੱਲ ਵੀ ਬਾਪੂ ਜੀ ਵੀ ਸਾਡੇ ਦੱਸਦੇ ਹੁੰਦੇ ਸੀ ਮੈਨੂੰ ਧੁੰਦਲੀ ਧੁੰਦਲੀ ਯਾਦ ਜਿਵੇਂ ਪਹਿਲਾਂ ਕਬੀਰ ਜੀ ਗੱਲ ਕਰਕੇ ਗਏ ਆ ਵੀ ਮੈਂ ਆਪਣੇ ਪਿਤਾ ਜੀ ਨੂੰ ਲਿਖਿਆ ਵੀ ਮੈਨੂੰ ਧੁੰਦਲਾ ਧੁੰਦਲਾ ਤੁਹਾਡਾ ਚਿਹਰਾ ਚਿੱਟਿਆ ਤੇ ਉਹ ਬਾਪੂ ਜੀ ਦੱਸਦੇ ਹੁੰਦੇ ਸੀ ਕਿ ਮੈਨੂੰ ਧੁੰਦਲਾ ਧੁੰਦਲਾ ਬਾਪੂ ਮਤਲਬ ਬਾਪੂ ਜੀ ਦਾ ਚਿਹਰਾ ਯਾਦ ਹੈ ਵੀ ਮਾੜਾ ਮਾੜਾ ਵੀ ਜਦੋਂ ਮੈਂ ਛੋਟਾ ਜਿਹਾ ਸੀ ਜਦੋਂ ਗਏ ਆ ਉਹ ਮੇਰੀ ਮਤਲਬ ਜਿਹੜਾ ਕਰਨ ਦਾ ਮਕਸਦ ਇਹ ਸੀ ਮੈਂ ਤੁਹਾਨੂੰ ਮੈਸੇਜ ਲਿਖਿਆ ਵੀ ਹੈ ਵੀ ਅਸੀਂ ਚਿੱਠੀਆਂ ਚੋਂ ਲੱਭਿਆ ਆਪਣਾ ਦਾਦਾ
ਸਹੀ ਗੱਲ ਆ
ਤੇ ਉਹ ਮੈਂ ਇੱਕ ਲਿਖ ਵੀ ਰਿਹਾ ਸੀਗਾ ਉਹ ਪੂਰੀ ਲਿਖੀ ਹੈ ਜੀ ਉਦੋਂ ਨੂੰ ਤੁਹਾਡਾ ਵਿੱਚ ਸਰਬਜੀਤ ਦੀ ਕਾਲ ਆ ਗਈ ਤੇ ਵਿੱਚ ਹੁਣ ਤੁਹਾਡੀ ਕਾਲ ਸ਼ੁਰੂ ਹੋ ਗਈ ਮੈਂ ਹੁਣ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀ ਵੀ ਜਿਵੇਂ ਪੁਰਾਣੀਆਂ ਬਜ਼ੁਰਗ ਮਤਲਬ ਚਿੱਠੀਆਂ ਲਿਖਾਉਂਦੇ ਹੁੰਦੇ ਸੀ ਆਪਦੇ ਪੁੱਤਾਂ ਤੋਂ ਉਦਾਂ ਧੀਆਂ ਤੋਂ ਜਾਂ ਪੋਤੀਆਂ ਤੋਂ ਜਾਂ ਪੋਤਿਆਂ ਤੋਂ ਵੀ ਸਾਡੀ ਦਾਦੀ ਨੂੰ ਇਹ ਮੁਸ਼ਕਤ ਨੀ ਕਰਨੀ ਪਈ ਕਿ ਸਾਡੀ ਦਾਦੀ ਉਸ ਸਮੇਂ ਦੀਆਂ ਆਪਣੀਆਂ 5 ਕਲਾਸਾਂ ਪੜ੍ਹੀ ਹੋਈ ਸੀ ਤੇ ਬਜ਼ੁਰਗ ਸਾਡੇ ਮਤਲਬ ਦਾਦਾ ਜੀ ਸਾਡੇ ਉਸ ਸਮੇਂ ਆਖੇ ਪਾਸ ਸੀ
ਠੀਕ ਆ ਹਾਂਜੀ ਐਫੇ ਹੁੰਦੀ ਸੀ
ਤੇ ਮੇਰਾ ਕਹਿਣ ਦਾ ਭਾਵ ਇਹ ਕਿ ਜਦੋਂ ਦਾਦਾ ਜੀ ਦੀ ਚਿੱਠੀ ਆਉਂਦੀ ਹੁੰਦੀ ਅਸੀਂ ਛੋਟੇ ਛੋਟੇ ਹੁੰਦੇ ਸੀ ਅਸੀਂ ਬਾਹਰ ਚੀ ਬੈਠੇ ਰਹਿੰਦੇ ਹੁੰਦੇ ਸੀ ਹਵੇਲੀ ਦੇ ਵੀ ਕਦੋਂ ਡਾਕੀਆ ਆਵੇ ਤੇ ਡਾਕਖਾਨਾ ਸਾਡੇ ਗੁਆਂਢ ਚ ਹੁੰਦਾ ਸੀ ਉਹਨਾਂ ਨੇ ਜਦੋਂ ਠੱਪ ਠੱਪ ਮੋਹਰਾਂ ਲਾਉਣੀਆਂ ਨਾ ਤੇ ਦਾਦੀ ਨੂੰ ਅਸੀਂ ਦੱਸਣਾ ਦਾਦੀ ਮੋਹਰਾਂ ਲੱਗਣ ਲੱਗ ਪਈਆਂ ਉਹਨੇ ਕਹਿਣਾ ਪੁੱਤ ਇੱਥੇ ਬਾਹਰ ਤੇ ਬਹਿ ਜਾਓ ਸ਼ਾਇਦ ਤੁਹਾਡੇ ਦਾਦੇ ਦੀ ਚਿੱਠੀ ਆਵੇ ਅਸੀਂ ਚਲੋ ਵੀ ਸਾਡੀ ਦਾਦੀ ਨੇ ਸਾਰੀ ਉਮਰ ਐ ਕੱਟ ਲਈ ਆਪਦੇ ਪੋਤੇ ਪੋਤੀਆਂ ਨੂੰ ਵੇਖ ਕੇ
ਯਾਨੀ ਤੁਹਾਡੇ ਡੈਡੀ ਵੀ ਤੁਸੀਂ ਇਹ ਦੱਸਦੇ ਆ ਵੀ ਉਹਨਾਂ ਦੇ ਉਧਰ ਜਾਣ ਤੋਂ ਬਾਅਦ ਜਦੋਂ ਇੱਕ ਵਾਰੀ ਆਏ ਫੇਰ ਹੋਏ ਔਰ ਉਸ ਤੋਂ ਬਾਅਦ ਜਿੱਦਾਂ ਉਹਨਾਂ ਨੇ ਆਪਣੇ ਪੁੱਤ ਵੀ ਵਿਆਹ ਲਏ ਤੁਸੀਂ ਵੀ ਹੋ ਗਏ ਤੇ ਉਹ ਆਏ ਨੀ ਮੁੜ ਕੇ
ਮੈਂ ਕਿਹਾ ਸਾਡੇ ਬਾਪੂ ਜੀ ਦਾ ਵਿਆਹ ਹੋਇਆ ਗਾਂ ਅਸੀਂ 8 ਭੈਣ ਭਰਾ ਪੈਦਾ ਹੋਏ ਪਰ ਸਾਡੇ ਦਾਦੀ ਨਹੀਂ ਆਏ ਸਾਨੂੰ ਪਾਲਿਆ ਪੋਸਿਆ ਪੜਾਇਆ ਸਾਰਿਆਂ ਨੂੰ ਈਵਨ ਅਸੀਂ ਸਾਰੇ ਸਾਰੀ ਫੈਮਿਲੀ ਵੈਲ ਐਜੂਕੇਟਡ ਹੈ ਔਰ ਮੇਰੇ ਤਕਰੀਬਨ ਸਾਰੇ ਬ੍ਰਦਰ ਮਤਲਬ ਤਕਰੀਬਨ ਸਾਰੇ ਮਤਲਬ ਕਾਲਜ ਦੇ ਵਿੱਚ ਇੱਕ ਸਾਲ ਦੋ ਦੋ ਸਾਲ ਸਟੱਡੀ ਕੀਤੀ ਹੈ ਮੈਂ ਕਹਿ ਲਓ ਵੀ ਮੈਂ ਚੰਡੀਗੜ੍ਹ ਪੜਿਆ ਤੇ ਮੈਥੋਂ ਵੱਡਾ ਉਹ ਚੰਡੀਗੜ੍ਹ ਹੀ ਰਹਿੰਦਾ ਤੇ ਚੰਡੀਗੜ੍ਹ ਪੜਿਆ ਉਹ ਚਾਰਟਰਡ ਅਕਾਊਂਟੈਂਟ ਹੈ ਇੱਥੇ ਤੇ ਵੀ ਭੈਣਾਂ ਮੇਰੀਆਂ ਇੱਕ ਪ੍ਰਿੰਸੀਪਲ ਰਿਟਾਇਰ ਹੋਈ ਹੈ ਇੱਕ ਆਪਣੇ ਲੈਕਚਰਾਰ ਰਿਟਾਇਰ ਸੁਖਾਨੰਦ ਕਾਲਜ ਦੇ ਵਿੱਚ ਸੀ ਪਰ ਮੇਰਾ ਕਹਿਣ ਦਾ ਭਾਵ ਵੀ ਅਸੀਂ ਸਾਰੇ ਬੈਲਸੀ ਉਹ ਸਾਡੀ ਦਾਦੀ ਦੀ ਦੇਣ ਹੈ ਕਿ ਦਾਦੀ ਨੇ ਸਾਡੀ ਦਾਦੀ ਨੇ ਆਪਣੇ ਆਪ ਨੂੰ ਸਾਡੇ ਚ ਇੰਨਾ ਕੁ ਮਸ਼ਰੂਫ ਰੱਖਿਆ ਕਿ ਉਹਨੂੰ ਆਪਣੇ ਹਸਬੈਂਡ ਦੀ ਯਾਦ ਹੀ ਨਹੀਂ ਆਈ ਕਦੇ
ਇਹ ਨੀ ਕਹਿ ਸਕਦੇ ਯਾਦ ਨੀ ਆਉਂਦੀ ਹੋਊਗੀ ਯਾਦ ਜ਼ਰੂਰ ਆਉਂਦੀ ਸੀ ਪਰ ਉਹ ਜਿਹੜੀਆਂ ਸਾਡੀਆਂ ਦਾਦੀਆਂ ਸੀਗੀਆਂ ਨਾ ਉਹ ਹੋਰ ਮਿੱਟੀ ਦੀਆਂ ਹੀ ਸੀਗੀਆਂ ਭਾਜੀ ਕਿਸੇ ਦੀਆਂ ਉਹ ਜ਼ਹਿਰ ਨੀ
ਮੈਂ ਉਹੀ ਗੱਲ ਕਹਿਣੀ ਚਾਹੁੰਦਾ ਸੀ ਕਿ ਉਹ ਸਾਨੂੰ ਇਹ ਚੀਜ਼ ਸ਼ੋਅ ਕਰਦੀ ਸੀ ਕਿ ਮੈਨੂੰ ਕਦੇ ਯਾਦ ਨੀ ਆਇਆ ਪਰ ਯਾਦ ਤਾਂ ਹੋਊਗਾ ਕਿਉਂਕਿ ਜਦੋਂ ਉਹ ਹਰ ਪਲ ਜਦੋਂ ਡਾਕੀਆ ਟੱਲੀ ਮਾਰਦਾ ਸੀ ਨਾ ਉੱਥੋਂ ਪੋਸਟ ਆਫਿਸ ਨਿਕਲਣ ਲੱਗਾ ਤਾਂ ਸਾਡੀ ਦਾਦੀ ਦੀਆਂ ਅੱਖਾਂ ਬੂਹੇ ਵੱਲ ਹੋ ਜਾਂਦੀਆਂ ਅਸੀਂ ਵੀ ਸ਼ਾਇਦ ਸ਼ਾਇਦ ਡਾਕੀਆ ਬਾਹਰ ਜਾ ਕੇ ਰੁਕੂਗਾ
ਸਹੀ ਗੱਲ ਆ ਸਾਰੀ ਉਮਰ ਦੀ
ਮੈਂ ਨਾ ਇਸ ਦੇ ਉੱਤੇ ਕਦੇ ਕਦੇ ਮੈਂ ਸੋਚਦਾ ਹੁਣ ਇੱਕ ਦਿਨ ਮੈਂ ਕਾਫੀ ਵੱਡਾ ਆਰਟੀਕਲ ਲਿਖਿਆ ਸੀਗਾ ਵੀ ਕਿਵੇਂ ਹਟਾਉਂਦਾ ਸੰਤਾਪ ਸਰੀਰ ਵੀ ਮਤਲਬ ਉਹ ਜਿਹੜਾ ਸੰਤਾਪ ਹੈ ਵੀ ਉਹ ਕਿਵੇਂ ਹੰਡਾਇਆ ਤੇ ਕਿਵੇਂ ਆਪਣੇ ਆਪ ਨੂੰ ਵਿਅਸਤ ਰੱਖਦੇ ਸੀ ਤੇ ਕਿਵੇਂ ਉਹ ਜੀਂਦੇ ਉਸ ਸਮੇਂ ਕਿਉਂਕਿ ਸਾਡੇ ਨਾ ਪੁਰਾਣੇ ਬਜ਼ੁਰਗ ਸਾਡੇ ਪਰਦਾਦਾ ਜੀ ਦੇ ਕਹਿ ਤਾਏ ਚਾਚੇ ਦੇ ਪੁੱਤ ਸਾਰੇ ਪਨਾਮਾ ਚ ਸੀ ਸ਼ੁਰੂ ਤੋਂ ਤੇ ਸਾਡੇ ਦਾਦਾ ਚਾਚਾ ਜੀ ਤੇ ਸਾਡੇ ਦਾਦਾ ਜੀ ਇਹ ਸਾਰੇ ਚੱਲੇ ਸਾਡੇ ਤਿੰਨ ਭਰਾ ਸੀ ਇਹਨਾਂ ਨੂੰ ਵੀ ਉਹ ਦੋਨੋਂ ਲੈ ਗਏ ਸੀ ਇੱਕ ਸਾਡੇ ਚਾਚਾ ਦਾਦਾ ਜੀ ਮੁੜਿਆ ਹੀ ਸੀ ਉਹ ਸਾਡੇ ਦਾਦਾ ਜੀ ਉੱਥੇ ਰਹਿ ਗਏ ਉਹ ਪੜ੍ਹੇ ਲਿਖੇ ਸੀਗੇ ਤੇ ਉੱਥੇ ਪਨਾਮਾ ਜਿਹੜੀ ਨਹਿਰ ਹੈ ਉਹਦੇ ਉੱਤੇ ਕਸਟਮ ਅਫੀਸਰ ਸੀ
ਅੱਛਾ ਠੀਕ ਹੈ
ਮਤਲਬ ਜਿਹੜੀ ਗੱਲ ਮੈਂ ਇਹ ਦਰਸਾਉਣੀ ਚਾਹੁੰਦਾ ਸੀ ਵੀ ਚਿੱਠੀਆਂ ਦੇ ਵਿੱਚੋਂ ਲੱਭਦੇ ਰਹੇ ਅਸੀਂ ਦਾਦਾ ਜੀ ਨੂੰ ਤੇ ਜਦੋਂ ਮੈਂ ਇੱਥੇ ਹਾਂਗਕਾਂਗ ਆਇਆ ਤਾਂ ਮੈਂ ਆ ਕੇ ਉਹਨਾਂ ਨਾਲ ਫੋਨ ਤੇ ਗੱਲ ਕਰਦਾ ਹੁੰਦਾ ਸੀ ਤੇ ਮੈਂ ਇੱਕ ਵਾਰੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਦਾਦਾ ਜੀ ਤੁਹਾਡੀ ਸਿਹਤ ਕਿਵੇਂ ਆ ਉਦੋਂ ਮੇਰੇ ਖਿਆਲ ਚ 80 ਪਲੱਸ ਹੋਣਗੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਦਾਦਾ ਜੀ ਸਿਹਤ ਕਿਵੇਂ ਆ ਮੈਨੂੰ ਕਹਿੰਦੇ ਤੈਨੂੰ 18 ਸਾਲ ਦੇ ਮੁੰਡੇ ਵਰਗੀ ਮੇਰੀ ਆਵਾਜ਼ ਨੀ ਸੁਣਦੀ
ਵਾਹ ਅੱਛਾ ਜਜ਼ਬਾ ਦੇਖੋ
ਤੇ ਹਾਂ ਤੇ ਮੈਂ ਉਹ ਮੇਰਾ ਬ੍ਰਦਰ ਅਮਰੀਕਾ ਚ ਮੇਰੇ ਸਾਡਾ ਵੱਡਾ ਮੇਰਾ ਬ੍ਰਦਰ ਉਹ ਇੱਕ ਦੋ ਵਾਰੀ ਦੋ ਤਿੰਨ ਵਾਰੀ ਉਹਨਾਂ ਨੂੰ ਮਿਲਿਆ ਜਾ ਕੇ ਪਰ ਪਹਿਲਾਂ ਤਾਂ ਉਹਨਾਂ ਦੇ ਮਨ ਚ ਹੇਜ ਨੀ ਸੀ ਪਰ ਆਖਰੀ ਵਕਤ ਮਤਲਬ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਕਿ ਮੈਂ ਇੱਥੋਂ ਜਾਣਾ ਸੀ ਮੇਰਾ ਵੀਜ਼ਾ ਆ ਗਿਆ ਸੀ ਸਾਰਾ ਕੁਝ ਹੋ ਗਿਆ ਸੀ ਤੇ ਉਦਣ ਹੀ ਰਾਤ ਨੂੰ ਮੈਨੂੰ ਫੋਨ ਆ ਗਿਆ ਬ੍ਰਦਰ ਦਾ ਵੀ ਦਾਦਾ ਜੀ ਤਾਂ ਪੂਰੇ ਹੋ ਗਏ ਤੇ ਵੀ ਤੂੰ ਹੁਣ ਇਧਰੋਂ ਨਾ ਆਈ ਤੇ ਚਲੋ ਮੈਂ ਇੱਥੋਂ ਨਹੀਂ ਜਾ ਸਕਿਆ ਮੇਰੇ ਨਸੀਬ ਚ ਦਰਸ਼ਨ ਨਹੀਂ ਸੀ ਲਿਖੇ ਉਹਨਾਂ ਦੇ ਤੇ ਬ੍ਰਦਰ ਮੇਰਾ ਜਾ ਕੇ ਆਇਆ ਤੇ ਵੀ ਉਹ ਹੁਣ ਅਖੀਰਲੇ ਟਾਈਮ ਦੇ ਉੱਤੇ ਬ੍ਰਦਰ ਨੇ ਮੈਨੂੰ ਇੱਕ ਗੱਲ ਦੱਸੀ ਜਿਹੜੀ ਮੈਨੂੰ ਅਜੇ ਵੀ ਮੇਰੇ ਦਿਲ ਚ ਵੱਜਦੀ ਹੈ। ਉਹ ਕਹਿੰਦਾ ਕਾਹਨੂੰ ਆਉਣਾ ਸੀ ਕਮਲਿਆ, ਕਹਿੰਦਾ ਮੈਂ ਤਾਂ ਮੋਹ ਮਾ ਭੁੱਲ ਗਿਆ ਸੀ, ਹੁਣ ਤੂੰ ਆ ਗਿਆ, ਹੁਣ ਮੈਨੂੰ ਸਾਰਿਆਂ ਲਈ ਮੋਹ ਜਾਗਦਾ, ਹੁਣ ਮੇਰੇ ਮਨ ਚ ਟੀਸ ਉੱਠਦੀ ਹੈ ਕਿ ਮੈਂ ਜਾ ਕੇ ਆਪਣਾ ਪਰਿਵਾਰ ਦੇਖਾਂ। ਤੇ ਦਾਦੇ ਦੀਆਂ ਸਾਡੇ ਦੀਆਂ ਚਿੱਠੀਆਂ ਮੇਰੇ ਵੱਡੇ ਭਾਈ ਜਿਹੜੇ ਸੀਗੇ ਉਹਨਾਂ ਨੇ ਇੱਕ ਲੱਕੜ ਦੀ ਪੇਟੀ ਦੇ ਵਿੱਚ, ਹਾਂਜੀ, ਮਤਲਬ ਉਹਨੇ ਹੁਣ ਤੱਕ ਰੱਖੀਆਂ ਹੋਈਆਂ। ਉਹ ਕਦੇ ਕਦੇ ਅਸੀਂ ਜਾਂਦੇ ਹੁੰਦੇ ਹਾਂ ਤਾਂ ਉਹ ਪੇਟੀ ਖੋਲ ਕੇ ਉਹਦੇ ਚ ਕੋਈ ਨਾ ਕੋਈ ਇੱਕ ਅੱਧੀ ਚਿੱਠੀ ਪੜ੍ਹ ਕਰਕੇ ਕੱਢ ਕੇ ਪੜ੍ਹ ਲੈਂਦੇ ਹੁੰਦੇ ਆ। ਤੇ ਉਹਨਾਂ ਮੈਨੂੰ ਅਜੇ ਵੀ ਬ੍ਰਦਰ ਮੇਰਾ ਵੱਡਾ ਉਹਨੇ ਕੁਛ ਕੁ ਚਿੱਠੀਆਂ ਤਾਂ ਸਾਂਭ ਕੇ ਰੱਖੀਆਂ ਹੋਈਆਂ ਨੇ, ਤੇ ਜਿਹੜੀਆਂ ਮੇਰਾ ਕਦੇ ਕਦੇ ਜੀ ਕਰਦਾ ਉਹਨੂੰ ਲੈਮੀਨੇਟ ਕਰਾ ਕੇ ਨਾ ਉਹਨਾਂ ਨੂੰ ਸਾਂਭ ਕੇ ਰੱਖਾਂ। ਤੇ ਉਹਦੇ ਚ ਕਹਿ ਲੋ ਵੀ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਮਤਲਬ ਚੀਜ਼ਾਂ ਹੁੰਦੀਆਂ ਸੀ ਕਿ ਵੀ ਜਿਹੜੀਆਂ ਮੈਨੂੰ ਦਾਦਾ ਜੀ ਦਾ ਸ਼ਕਲ ਬਣਾ ਦਿੰਦੀਆਂ ਹੁੰਦੀਆਂ ਸੀ। ਕਿਤੇ ਕਿਤੇ ਦਾਦੀ ਨੇ ਜਿਹੜੀਆਂ ਉਹਨਾਂ ਦੀ ਕੋਈ ਪ੍ਰਾਈਵੇਸੀ ਹੁੰਦੀ ਸੀ ਉਹ ਤਾਂ ਨਹੀਂ ਪੜਾਉਂਦੇ ਸੀਗੇ, ਤੇ ਜੇ ਕੋਈ ਆਮ ਕਾਮਨ ਪਰਿਵਾਰ ਦੀ ਗੱਲ ਹੁੰਦੀ ਸੀ ਤਾਂ ਉਹਨਾਂ ਨੇ ਪੜਾ ਦੇਣੀ ਤੇ ਮੈਂ ਉਹ ਪੜ੍ਹਨਾ, ਤੇ ਉਹ ਚਿੱਠੀਆਂ ਦੇ ਵਿੱਚੋਂ ਉਹਨਾਂ ਅੱਖਰਾਂ ਦੇ ਵਿੱਚੋਂ ਮੈਂ ਦਾਦੇ ਦੀ ਤਸਵੀਰ ਬਣਾਉਣਾ ਹੁੰਦਾ।
ਬਿਲਕੁਲ,
ਬਸ ਮੈਂ ਤੁਹਾਡੇ ਨਾਲ ਆਹੀ ਸ਼ੇਅਰ ਕਰਨਾ ਸੀਗਾ, ਮੈਂ ਇਹਦੇ ਤੇ ਲਿਖਾਂਗਾ ਤੁਹਾਨੂੰ ਭੇਜਾਂਗਾ ਉਹ ਲਿਖ ਕੇ। ਹਾਂ, ਕਿਉਂਕਿ ਮੈਂ ਕਦੇ ਕਦੇ ਸੋਚਦਾ ਨਾ, ਅੱਜ ਮੈਂ ਹੁਣ ਬੈਠਾ ਸੀ, ਮੈਂ ਹਾਈਕਿੰਗ ਤੇ ਸੀਗਾ, ਫਿਰ ਮੈਂ ਇੱਥੇ ਪੌੜੀਆਂ ਤੇ ਬਹਿ ਗਿਆ, ਮੈਂ ਕਿਹਾ ਯਾਰ ਮੈਂ ਗੱਲ ਕਰਕੇ ਆਪਦੇ ਦਿਲ ਦਾ ਭਾਰ ਜਿਹਾ ਹੌਲਾ ਕਰੂੰਗਾ ਤੇ ਫੇਰ ਹੀ ਮੈਂ ਕਿਹਾ ਗਾਂਹ ਤੁਰੂੰਗਾ।
ਨਹੀਂ ਤੁਸੀਂ,
ਚਲੋ ਤੁਸੀਂ ਪ੍ਰੋਗਰਾਮ ਕੈਰੀ ਆਨ ਕਰੋ,
ਬਹੁਤ ਵਧੀਆ।
ਓਕੇ, ਮੈਂ ਤੁਹਾਨੂੰ ਭੇਜਿਆ ਥੋੜਾ ਜਿਹਾ ਮੈਸੇਜ ਲਿਖ ਕੇ, ਉਹ ਤੁਸੀਂ ਚਾਹੇ ਪੜ੍ਹ ਦਿਓ, ਤੇ ਵੈਸੇ ਊਂ ਵੀ ਮੈਂ ਤੁਹਾਨੂੰ ਇੱਕ ਮੈਸੇਜ ਭੇਜਿਆ ਹੋਇਆ ਸੀ ਆਸੇ ਠੱਕੇ ਵਾਲਾ ਵੀ। ਓਕੇ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ
ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਚੁੱਕ ਜਾਂਦਾ ਇਹੋ ਜਿਹੇ ਬਜ਼ੁਰਗਾਂ ਦੇ ਅੱਗੇ, ਔਰ ਮੈਨੂੰ ਲੱਗਦਾ ਕਿਉਂ ਨਾ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਕਰੀਏ, ਕਿਉਂ ਨਾ ਦੱਸੀਏ ਅੱਜ ਦੀ ਜਨਰੇਸ਼ਨ ਨੂੰ ਵੀ ਤੁਸੀਂ ਕਿਹਨਾਂ ਦੇ ਵਾਰਿਸ ਆ, ਤੁਹਾਡੇ ਵਾਰਿਸ ਕੌਣ ਸੀ, ਤੁਹਾਡੇ ਬਜ਼ੁਰਗ ਕਿਹੋ ਜਿਹੇ ਸੀ, ਉਹਨਾਂ ਦੇ ਸਬਰ ਕਿੱਦਾਂ ਦੇ ਸੀ, ਉਹਨਾਂ ਦੇ ਸਿਦਕ ਕਿਹੋ ਜਿਹੇ ਸੀਗੇ। ਸੋ ਮੇਰੀ ਆ ਗੱਲਾਂ ਸੁਣਦੀਆਂ ਦੇ ਰੋਂਗਟੇ ਖੜੇ ਹੋ ਗਏ। ਸਹੀ ਗੱਲ ਆ, ਉਹਨਾਂ ਨੇ ਆਪਣੇ ਦਾਦੀ ਜੀ ਦੀ ਜੋ ਗੱਲ ਦੱਸੀ, ਕਈ ਸੋਚੋ ਆਪਣੇ ਪੁੱਤ ਵੀ ਇਕੱਲਿਆਂ ਨੇ ਪਾਲੇ, ਔਰ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਵੀ ਉਹਨਾਂ ਨੇ ਆਪ ਹੀ ਪਾਲੇ, ਔਰ ਉਧਰ ਦਾਦਾ ਜੀ ਜਿਹਨਾਂ ਦੀ ਇੱਕ ਐਡਾ ਵੱਡਾ ਟੱਬਰ ਸੀਗਾ, ਉਹ ਕਿਤੇ ਦੂਰ ਬੈਠੇ ਸੀਗੇ, ਸਿਰਫ ਚਿੱਠੀਆਂ ਦੇ ਜ਼ਰੀਏ ਉਹਨਾਂ ਨੂੰ ਮਿਲਦੇ ਹੁੰਦੇ ਸੀ। ਉਹ ਚਿੱਠੀ ਕੀ ਹੁੰਦੀ ਸੀ ਉਹਨਾਂ ਦੇ ਲਈ, ਇਹ ਉਹ ਹੀ ਜਾਣ ਸਕਦੇ ਆ, ਅਸੀਂ ਸਿਰਫ ਸੋਚਾਂ ਚ ਹੀ ਸੋਚ ਸਕਦੇ ਹਾਂ, ਪਰ ਉਹ ਚਿੱਠੀਆਂ ਦੀ ਕੀਮਤ ਜਾਂ ਦਾਦੀ ਜੀ ਨੂੰ ਪਤਾ ਹੋਣੀ ਆ, ਉਹਨਾਂ ਦੇ ਦਾਦਾ ਜੀ ਨੂੰ। ਸੋ ਦਾਦੀਆਂ, ਸਹੀ ਗੱਲ ਆ, ਸਾਡੀਆਂ ਕੁਛ ਹੋਰ ਮਿੱਟੀ ਦੀਆਂ ਬਣੀਆਂ ਹੁੰਦੀਆਂ ਸੀਗੀਆਂ। ਮੈਂ ਇਹਨਾਂ ਦੇ ਭਾਜੀ ਦੀ ਗੱਲ ਸੁਣਦੀ ਸੀ ਤੇ ਆਪਣੇ ਦਾਦੀ ਜੀ ਯਾਦ ਆ ਗਏ। ਮੇਰੇ ਦਾਦਾ ਜੀ ਦੀ ਪੂਰੇ ਹੋ ਗਏ ਸੀਗੇ ਕੁਛ ਛੋਟੀ ਉਮਰ, ਮੇਰੀ ਛੋਟੀ ਭੂਆ ਜੀ 2 ਸਾਲ ਦੇ ਸੀ ਤੇ ਡੈਡੀ ਮੇਰੇ ਕੋਲ 8ਵੀਂ 9ਵੀਂ ਚ ਪੜ੍ਹਦੇ ਸੀ ਉਸ ਸਮੇਂ। ਔਰ ਮੈਨੂੰ ਮੇਰੇ ਭੂਆ ਜੀ ਕਹਿੰਦੇ ਹੁੰਦੇ ਆ ਵੀ ਮੈਨੂੰ ਜਾ ਕੇ ਮੈਂ 7ਵੀਂ 8ਵੀਂ ਚ ਪੜ੍ਹਦੀ ਸੀ, ਮੈਨੂੰ ਉਦੋਂ ਪਤਾ ਲੱਗਾ ਭਈ ਮੇਰੇ ਹੈ ਨੀ ਮੇਰੇ ਜਿਹੜੇ ਪਿਤਾ ਜੀ ਆ। ਸਾਨੂੰ ਇਹੀ ਮੈਨੂੰ ਸਾਡੀ ਮਾਂ ਕਹਿੰਦੀ ਹੁੰਦੀ ਸੀ ਵੀ ਉਹ ਮੇਰੇ ਤੋਂ ਰੁੱਸ ਕੇ ਚਲੇ ਗਏ ਆ, ਦੂਸਰੇ ਦੇਸ਼ ਚਲੇ ਗਏ ਆ ਉਹ। ਸੋ ਮਾਵਾਂ ਦੇ ਜਿਗਰੇ ਸੋਚੋ ਕਿੱਦਾਂ ਦੇ ਹੁੰਦੇ ਸੀਗੇ, ਔਰ ਬੜੀ ਮੁਸ਼ਕਤ ਨਾਲ ਉਹਨਾਂ ਨੇ ਮੇਰੀਆਂ ਭੂਆ ਨੂੰ ਔਰ ਡੈਡੀ ਨੂੰ ਪੜ੍ਹਾਇਆ, ਔਰ ਸਹੀ ਗੱਲ ਪੜ੍ਹਾ ਲਿਖਾ ਕੇ ਚੰਗੀਆਂ ਉਹਨਾਂ ਨੂੰ ਨੌਕਰੀ ਤੇ ਲਗਾਇਆ ਉਹਨਾਂ ਨੂੰ, ਔਰ ਅੱਜ ਬੜੇ ਵਧੀਆ ਉਹਨਾਂ ਦੇ ਪਰਿਵਾਰ ਆ ਸਾਰੇ। ਔਰ ਜਿੱਦਾਂ ਉਹ ਗੱਲ ਕਰ ਰਹੇ ਸੀ ਤੇ ਉਸ ਸਮੇਂ ਆਪਣੇ ਦਾਦੀ ਜੀ ਦੀ ਯਾਦ ਆ ਰਹੇ ਸੀ ਤੇ ਸਹੀ ਗੱਲ ਆ, ਧੁਰਾ ਸੀ ਉਹ ਸਾਡੇ ਪਰਿਵਾਰ ਦਾ ਇੱਕ, ਔਰ ਕਦੀ ਵੀ ਉਹਨਾਂ ਦੇ ਮੂੰਹੋਂ ਨਹੀਂ ਸੁਣਿਆ ਸੀਗਾ ਵੀ ਉਹਨਾਂ ਨੇ ਕਦੀ ਸਾਨੂੰ ਕਿਹਾ ਹੋਵੇ ਵੀ ਉਹਨਾਂ ਨੂੰ ਉਹਨਾਂ ਦੇ ਸਾਡੇ ਦਾਦਾ ਜੀ ਯਾਦ ਆਉਂਦੇ। ਔਰ ਕਦੀ ਜਦੋਂ ਮੈਂ ਵੱਡੀ ਹੋ ਗਈ, ਸਗੋਂ ਮੈਂ ਬੜੀ ਮਸ਼ਕਰੀਆਂ ਮਾਰਦੀ ਹੁੰਦੀ ਸੀ ਆਪਣੀ ਦਾਦੀ ਨਾਲ, ਮੈਂ ਕਹਿਣਾ ਵੀ ਤੈਨੂੰ ਦਾਦਾ ਜੀ ਯਾਦ ਨੀ ਆਉਂਦੇ ਹੈਗੇ, ਵੀ ਤੂੰ ਕਦੀ ਨੀ ਗੱਲ ਕਰਦੀ, ਅਸੀਂ ਉਹਨਾਂ ਨੂੰ ਮਾਤਾ ਕਹਿੰਦੇ ਹੁੰਦੇ ਸੀ। ਤੇ ਉਹਨਾਂ ਨੇ ਕਹਿਣਾ ਵੀ ਆਹ ਤੁਸੀਂ ਸਾਰੇ ਉਹਦੇ ਹੀ ਫਿਰਦੇ ਆ, ਮੈਨੂੰ ਉਹਨਾਂ ਤੁਹਾਡੇ ਵਿੱਚੋਂ ਉਹ ਹੀ ਦਿਸਦੇ ਆ, ਉਹੀ ਆ ਤੁਸੀਂ ਉਹਨਾਂ ਦੇ ਹੀ ਆ। ਪਰ ਹਾਂ, ਜਦੋਂ ਜਾਣ ਲੱਗੇ ਸੀਗੇ ਉਹਨਾਂ ਦਾ ਆਖਰੀ ਸਮਾਂ ਸੀਗਾ, ਉਦੋਂ ਮੈਨੂੰ ਪਤਾ ਪਈ, ਉਦੋਂ ਕਹਿੰਦੇ ਸੀ ਵੀ ਅੱਜ ਮੈਨੂੰ ਤੁਹਾਡਾ ਦਾਦਾ ਚੇਤੇ ਆਉਂਦਾ ਪਿਆ ਆ। ਸੋ ਸ਼ਾਇਦ ਉਹਨਾਂ ਦੀਆਂ ਜ਼ਿੰਦਗੀਆਂ ਉਹਨਾਂ ਦੇ ਸਬਰ ਅਵੱਲੇ ਸੀਗੇ। ਸੋਚੋ ਇੱਕ ਦਾ ਤੇ ਮੈਂ ਆਪਣੀ ਦਾਦੀ ਦਾ ਗੱਲ ਕਰਾਂ ਤੇ ਚਲੋ ਦਾਦਾ ਜੀ ਸੀ ਨੀ, ਇਸ ਸਬਰ ਦੇ ਨਾਲ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕੱਢ ਲਈ। ਪਰ ਜਦੋਂ ਕਿਸੇ ਦੇ ਹੁੰਦੇ ਸੁਣਦੇ ਉਸ ਸਬਰ ਦੇ ਨਾਲ, ਇੱਕ ਉਡੀਕ ਦੇ ਨਾਲ ਜ਼ਿੰਦਗੀ ਕੱਢਣੀ ਕਿੰਨੀ ਔਖੀ ਹੁੰਦੀ ਹੋਏਗੀ, ਸੋਚ ਕੇ ਹੀ ਲੂ ਕੰਡੇ ਖੜੇ ਹੁੰਦੇ ਆ। ਸੋ ਭਾਜੀ ਦਾ ਬਹੁਤ ਬਹੁਤ ਸ਼ੁਕਰੀਆ ਜੋ ਇਹਨਾਂ ਨੇ ਮੇਰੇ ਨਾਲ ਇਹ ਮੈਸੇਜ ਜਿਹੜਾ ਸਾਂਝਾ ਕੀਤਾ। ਸੋ ਇੱਕ ਮੈਸੇਜ ਉਹਨਾਂ ਨੇ ਹੋਰ ਸਾਂਝਾ ਕੀਤਾ ਹੋਇਆ, ਉਹ ਵੀ ਮੈਂ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਡੇ ਨਾਲ ਸਾਂਝਾ ਕਰੂੰਗੀ। ਤੇ ਬੋਬੀ ਨੇ ਮੈਸੇਜ ਕੀਤਾ ਹੋਇਆ ਜੀ, ਬੋਬੀ ਨੇ ਕਿਹਾ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ, ਸੋ ਫਨੀ, ਕਹਿੰਦੇ ਵਿਆਹ ਤੋਂ ਅਗਲੇ ਦਿਨ ਬਰਾਤ ਆਉਣੀ, ਬਹੁਤ ਸੋਹਣੀ ਯਾਦ ਹੈ ਨਾ। ਬਿਲਕੁਲ ਸਹੀ ਗੱਲ ਆ, ਅੱਜ ਬੜੀਆਂ ਸੋਹਣੀਆਂ ਸੋਹਣੀਆਂ ਯਾਦਾਂ ਵੀ ਚਿੱਠੀਆਂ ਨੇ ਸਾਡੇ ਨਾਲ ਦੇ ਜ਼ਰੀਏ ਸਾਂਝੀਆਂ ਹੋ ਗਈਆਂ, ਤੇ ਕਈ ਦਿਲ ਕਮਾਉਣ ਵਾਲੀਆਂ ਯਾਦਾਂ ਵੀ ਜਿਹੜੀਆਂ ਉਹ ਵੀ ਸਾਂਝੀਆਂ ਹੋ ਗਈਆਂ। ਪਰ ਯਾਦਾਂ ਤੇ ਯਾਦਾਂ ਜੀ, ਯਾਦਾਂ ਦੇ ਜਿਹੜਾ ਭੰਵਰਾ ਇਹਦੇ ਵਿੱਚ ਮਿੱਠੀਆਂ ਯਾਦਾਂ ਵੀ ਆ, ਖੱਟੀਆਂ ਵੀ ਆ, ਕੌੜੀਆਂ ਵੀ ਆ, ਉਹ ਯਾਦਾਂ ਨੂੰ ਯਾਦ ਕਰਕੇ ਹੱਸਦੇ ਵੀ ਆ, ਮੁਸਕਰਾਉਂਦੇ ਵੀ ਆ, ਰੋ ਵੀ ਲੈਂਦੇ ਆ, ਉਦਾਸ ਵੀ ਹੋ ਜਾਂਦੇ ਆ ਤੇ ਖੁਸ਼ ਵੀ ਹੋ ਜਾਂਦੇ ਆ। ਪਰ ਸਾਡੇ ਕੋਲ ਯਾਦਾਂ ਦਾ ਇਤਿਹਾਸ ਸਾਗਰ ਆ, ਕਿਉਂਕਿ ਸਾਡਾ ਬਚਪਨ ਜਿਹੜਾ ਅਸੀਂ ਜੀਆ ਹੋਇਆ ਨਾ, ਉਹ ਬੜਾ ਖੁੱਲਾ ਸੀਗਾ। ਸੋ ਅੱਜ ਕੱਲ ਦੇ ਬੱਚਿਆਂ ਨੂੰ ਜਦੋਂ ਦੇਖਦੀ ਆ ਤੇ ਮੈਂ ਕਈ ਵਾਰੀ ਇਹੀ ਸੋਚਦੀ ਹੁੰਦੀ, ਇਹਨਾਂ ਦੀਆਂ ਯਾਦਾਂ ਚ ਕੀ ਹੋਊਗਾ, ਤੇ ਤੂੰ ਕਿਹੜੀ ਗੇਮ ਖੇਡਦਾ ਹੁੰਦਾ ਸੀ ਤੇ ਮੈਂ ਕਿਹੜੀ ਗੇਮ ਖੇਡਦਾ ਹੁੰਦਾ ਸੀ, ਤੇ ਤੇਰੀ ਮਾਂ ਕਿੰਨੀਆਂ ਸ਼ਿਫਟਾਂ ਲਾਉਂਦੀ ਸੀਗੀ ਤੇ ਅਸੀਂ ਕੀ ਕਰਦੇ ਹੁੰਦੇ ਸੀਗੇ, ਪਤਾ ਨੀ। ਇਹਨਾਂ ਦਾ ਇਹਨਾਂ ਦੀਆਂ ਵੀ ਕੁਝ ਯਾਦਾਂ ਤਾਂ ਹੋਣਗੀਆਂ ਹੀ। ਸੋ ਇਹ ਵੀ ਯਾਦਾਂ ਯਾਦ ਕਰਿਆ ਕਰਨਗੇ ਕਦੀ ਮੇਰੇ ਵਾਂਗੂ, ਏਦਾਂ ਹੀ ਕਿਤੇ ਰੇਡੀਓ ਤੇ ਜਿੱਦਾਂ ਅਸੀਂ ਕਰਦੇ ਹਾਂ ਸਾਂਝੀਆਂ। ਸੋ ਮੈਨੂੰ ਇੱਕ ਈਮੇਲ ਦੇ ਰਾਹੀਂ ਵੀ ਮੈਸੇਜ ਆਇਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਿਰਪਾਲ ਸਿੰਘ ਚੀਮਾ ਨਿਊਯਾਰਕ, ਆਈ ਲਾਈਕ ਯੂਅਰ ਸ਼ੋ, ਆਮ ਵਰਕਿੰਗ ਨਾਓ। ਬਹੁਤ ਬਹੁਤ ਸ਼ੁਕਰੀਆ ਚੀਮਾ ਜੀ ਤੁਹਾਡਾ, ਮੈਂ ਦੇਖ ਸਕਦੀ ਹਾਂ ਤੁਹਾਡਾ ਛੋਟੇ ਜਿਹੇ ਮੈਸੇਜ ਦੇ ਵਿੱਚ ਤੁਹਾਡਾ ਪਿਆਰ ਵੀ ਤੇ ਤੁਹਾਡੇ ਜਿਹੜੇ ਤੁਸੀਂ ਬਿਜ਼ੀ ਆ ਉਹ ਚੀਜ਼ ਵੀ ਦੇਖ ਸਕਦੀ ਹਾਂ। ਪਰ ਕੋਈ ਗੱਲ ਨੀ ਜੀ, ਤੁਸੀਂ ਕੰਮ ਕਰਦੇ ਰਹੋ, ਸੁਣਦੇ ਰਹੋ, ਇਹ ਬਹੁਤ ਵੱਡੀ ਗੱਲ ਹੈ। ਪਰ ਹਾਂ, ਜਦੋਂ ਕਿਤੇ ਤੁਹਾਡੇ ਚ ਛੋਟਾ ਜਿਹਾ ਮੈਸੇਜ ਆ, ਲਿਖ ਕੇ ਪਾ ਦਿੰਦੇ ਆ ਬਈ ਵਧੀਆ ਲੱਗਾ ਪ੍ਰੋਗਰਾਮ, ਜਾਂ ਫੇਰ ਇੱਕ ਹੌਸਲਾ ਜਿਹਾ ਹੋ ਜਾਂਦਾ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੀ। ਸੋ ਪ੍ਰੋਗਰਾਮ ਲਓ ਜੀ, ਮੈਨੂੰ ਐ ਲੱਗਾ ਸੀ ਵੀ ਹਜੇ ਹੁਣ ਤੇ ਸ਼ੁਰੂ ਕੀਤਾ ਸੀ, 2 ਘੰਟੇ ਹੋ ਵੀ ਗਏ, ਅੱਜ ਤੇ ਅਸੀਂ ਕੋਈ ਗੀਤ ਵੀ ਜ਼ਿਆਦਾ ਨਹੀਂ ਚਲਾ ਸਕੇ। ਸੋ ਅੱਜ ਫਰਮਾਇਸ਼ਾਂ ਗੀਤਾਂ ਦੀਆਂ ਵੀ ਕੁਝ ਪਈਆਂ ਹੋਈਆਂ, ਉਹ ਵੀ ਪ੍ਰੋਗਰਾਮ ਦੇ ਵਿੱਚ ਚਲਾਉਣੀਆਂ ਆ। ਤੇ ਉਸ ਤੋਂ ਪਹਿਲਾਂ ਮੈਂ ਜਗਤਾਰ ਭਾਜੀ ਦਾ ਮੈਸੇਜ ਪੜ੍ਹਦਾ ਜਿਹੜਾ ਇਹਨਾਂ ਨੇ ਮੈਨੂੰ ਭੇਜਿਆ ਸੀ। ਲਿਖਿਆ ਜੀ, ਪੁਰਾਣੀ ਗੱਲ ਹੈ ਕਿ ਇੱਕ ਦਿਨ ਘਰ ਵਾਲੀ ਭਿੰਡੀਆਂ ਦੀ ਸਬਜ਼ੀ ਬਣਾ ਰਹੀ ਸੀ ਤੇ ਮੈਨੂੰ ਕਹਿੰਦੀ ਕਿ ਮੈਂ ਆਪਣੇ ਕੱਪੜੇ ਪ੍ਰੈਸ ਕਰਨ ਲੱਗੀ ਆ ਤੇ ਸਬਜ਼ੀ ਵਿੱਚ ਕੜਛੀ ਫੇਰ ਦੇਣਾ ਤੇ ਧਿਆਨ ਰੱਖਣਾ ਕਿਤੇ ਥੱਲੇ ਨਾ ਲੱਗ ਜਾਵੇ। ਮੈਂ ਫੋਨ ਤੇ ਗੱਲ ਕਰ ਰਿਹਾ ਸੀ ਤੇ ਕੜਛੀ ਫੇਰਨੀ ਭੁੱਲ ਗਿਆ ਤੇ ਸਬਜ਼ੀ ਥੱਲੇ ਲੱਗ ਗਈ। ਮੈਂ ਸੋਚਿਆ ਕਿ ਆ ਤਾਂ ਭਗਤਾ ਤੂੰ ਛਿਤਰਾਂ ਨੂੰ ਥਾਂ ਕਰ ਲਿਆ। ਮੈਂ ਸਬਜ਼ੀ ਵਿੱਚ ਪਾਣੀ ਦਾ ਗਲਾਸ ਭਰ ਕੇ ਪਾ ਦਿੱਤਾ। ਜਦੋਂ ਉਹਨੇ ਦੇਖਿਆ ਤਾਂ ਉਹ ਮੈਨੂੰ ਪੈ ਗਈ, ਕਹਿੰਦੀ ਮੈਂ ਇੰਨੀ ਮਿਹਨਤ ਕਰਕੇ ਸਬਜ਼ੀ ਬਣਾਈ ਸੀ ਤੇ ਤੂੰ ਇਹ ਤਰੀ ਵਾਲੀਆਂ ਭਿੰਡੀਆਂ ਬਣਾ ਦਿੱਤੀਆਂ। ਮੈਂ ਨਿੰਮੋ ਚਿਣਾ ਰਿਹਾ ਹੋ ਕੇ ਆਪਣੀ ਗਲਤੀ ਦਾ ਅਹਿਸਾਸ ਕੀਤਾ। ਉਹਦਾ ਪਾਰਾ ਬਹੁਤ ਉੱਪਰ ਸੀ ਤੇ ਕਹਿੰਦੀ ਕਿ ਰੱਬ ਨੇ ਤੈਨੂੰ ਬਹੁਤੇ ਜਿੱਡਾ ਕੱਦ ਦੇ ਦਿੱਤਾ, ਸ਼ਕਲ ਵੀ ਦੇਖਣ ਨੂੰ ਮਾੜੀ ਨਹੀਂ, ਧੱਕੇ ਧੁੱਕੇ ਨਾਲ ਯੂਨੀਵਰਸਿਟੀਆਂ ਚ ਪੜ੍ਹਾਈ ਵੀ ਕਰ ਲਈ ਤੂੰ ਤੇ ਰੱਬ ਤੋਂ ਮਾੜੀ ਮੋਟੀ ਅਕਲ ਵੀ ਮੰਗ ਲੈਣੀ ਸੀ। ਮੈਨੂੰ ਉਹਦੀ ਇਹ ਗੱਲ ਬਹੁਤ ਚੁੱਭੀ ਤੇ ਮੈਂ ਉਹਨੂੰ ਕਹਿ ਬੈਠਾ ਕਿ ਜੇ ਰੱਬ ਮੈਨੂੰ ਅਕਲਮੰਦ ਵੀ ਬਣਾ ਦਿੰਦਾ ਤਾਂ ਮੇਰਾ ਤਾਂ ਤੇਰੇ ਨਾਲ ਹੀ ਹੋਣਾ ਸੀ। ਠੀਕ ਆ, ਇਹ ਲਫ਼ਜ਼ ਮੇਰੇ ਮੂੰਹ ਵਿੱਚੋਂ ਨਿਕਲਦੇ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੇਥੋਂ ਪੂਛ ਤੇ ਪੈਰ ਰੱਖਿਆ ਗਿਆ ਤੇ ਮੈਂ ਕਾਰ ਦੀ ਚਾਬੀ ਚੁੱਕੀ ਤੇ ਬਾਹਰ ਚਲਾ ਗਿਆ। ਮੈਨੂੰ ਪਤਾ ਸੀ ਕਿ ਅੱਜ ਰੋਟੀ ਤਾਂ ਘਰੋਂ ਮਿਲਣ ਦਾ ਕੋਈ ਚਾਂਸ ਨਹੀਂ, ਇਸ ਕਰਕੇ ਮੈਂ ਪੇਟ ਪੂਜਾ ਬਾਹਰੋਂ ਹੀ ਕਰਕੇ ਰਾਤ ਨੂੰ ਪੂਛ ਚੱਡਿਆਂ ਵਿੱਚ ਲੈ ਕੇ ਕਾਫੀ ਦੇਰ ਨਾਲ ਘਰੇ ਵੜਿਆ। ਉਹਨੇ ਰੋਟੀ ਨਹੀਂ ਸੀ ਬਣਾਈ ਤੇ ਦੂਸਰੇ ਕਮਰੇ ਚ ਸੁੱਤੀ ਹੋਈ ਸੀ। ਮੈਂ ਜਾ ਕੇ ਮਾਸਟਰ ਬੈਡਰੂਮ ਚ ਸੌਂ ਗਿਆ। ਉਹ ਸਵੇਰੇ ਉੱਠ ਕੇ ਕੰਮ ਤੇ ਚਲੀ ਗਈ ਤੇ ਮੈਂ ਆਪ ਹੀ ਨਾਸ਼ਤਾ ਬਣਾਇਆ ਤੇ ਕੰਮ ਤੇ ਚਲਾ ਗਿਆ। ਲੰਚ ਡਿਨਰ ਬਾਹਰ ਹੀ ਕੀਤਾ ਤੇ ਆ ਕੇ ਸੌਂ ਗਿਆ। 4 ਦਿਨ ਲੰਘ ਗਏ ਤੇ ਘਰੇ ਮੇਰੀ ਰੋਟੀ ਨਾ ਬਣੀ ਤੇ ਮੈਂ ਬਾਹਰੋਂ ਹੀ ਖਾਂਦਾ ਰਿਹਾ ਤੇ ਅਲੱਗ ਅਲੱਗ ਕਮਰਿਆਂ ਵਿੱਚ ਸੌਣ ਦਾ ਸਿਲਸਿਲਾ ਵੀ ਚੱਲਦਾ ਰਿਹਾ। ਸ਼ਨੀਵਾਰ ਆ ਗਿਆ ਤੇ ਦੋਨਾਂ ਨੂੰ ਛੁੱਟੀ ਸੀ। ਮੈਂ ਉਹਨੂੰ ਪੁੱਛਿਆ ਕਿ ਅਜਿਹੀ ਮੈਂ ਕਿਹੜੀ ਗੱਲ ਕਹਿ ਦਿੱਤੀ ਜਿਸ ਨਾਲ ਤੇਰਾ ਪਾਰਾ ਥੱਲੇ ਆਉਣ ਦਾ ਨਾਮ ਹੀ ਨਹੀਂ ਲੈ ਰਿਹਾ। ਮੈਨੂੰ ਕਹਿੰਦੀ ਕਿ ਤੂੰ ਉਸ ਦਿਨ ਮੈਨੂੰ ਮਿਹਣਾ ਮਾਰਿਆ ਸੀ ਕਿ ਜੇ ਮੈਂ ਸਿਆਣਾ ਹੁੰਦਾ ਤਾਂ ਕਿਸੇ ਹੋਰ ਸੋਹਣੀ ਤੇ ਸੂਝਵਾਨ ਕੁੜੀ ਨਾਲ ਵਿਆਹ ਕਰਾਉਂਦਾ। ਮੈਂ ਉਹਨੂੰ ਕਿਹਾ ਕਿ ਤੈਨੂੰ ਤਾਂ ਉਸ ਦਿਨ ਮੇਰੀ ਗੱਲ ਪੱਲੇ ਹੀ ਨਹੀਂ ਪਈ। ਮੈਨੂੰ ਕਹਿੰਦੀ ਪੱਲੇ ਪੈਣ ਨੂੰ ਕਿਹੜਾ, ਤੂੰ ਮੈਨੂੰ ਗੱਲ ਫਾਰਸੀ ਚ ਕਹੀ ਸੀ। ਮੈਂ ਉਹਨੂੰ ਕਿਹਾ ਕਿ ਰੱਬ ਜਦੋਂ ਮੁੰਡੇ ਕੁੜੀ ਦੇ ਜੋੜੇ ਬਣਾਉਂਦਾ ਹੈ ਤਾਂ ਬਹੁਤ ਸੋਚ ਸਮਝ ਕੇ ਬਣਾਉਂਦਾ ਹੈ ਤਾਂ ਕਿ ਦੁਨੀਆਂ ਦਾ ਬੈਲੈਂਸ ਠੀਕ ਰਹੇ। ਰੱਬ 5% ਜੋੜੇ ਇਸ ਤਰ੍ਹਾਂ ਦੇ ਬਣਾਉਂਦਾ ਹੈ ਜਿਸ ਵਿੱਚ ਦੋਵੇਂ ਮੀਆਂ ਬੀਵੀ ਬਹੁਤ ਅਕਲਮੰਦ ਤੇ ਸਿਆਣੇ ਹੁੰਦੇ ਆ। 5% ਜੋੜਿਆਂ ਵਿੱਚ ਮੀਆਂ ਬੀਵੀ ਅਕਲ ਪੱਖੋਂ ਪੈਦਲ ਹੁੰਦੇ ਆ ਤੇ ਬਾਕੀ 90 ਜੋੜਿਆਂ ਦੇ ਵਿੱਚ ਜਾਂ ਮੀਆਂ ਅਕਲਮੰਦ ਹੁੰਦਾ ਹੈ ਤੇ ਜਾਂ ਬੀਵੀ। ਆਪਾਂ ਉਹ 90% ਵਿੱਚ ਆਉਂਦੇ ਆ। ਮੈਂ ਕਮਲਾ ਤੇ ਸਿਧਰਾਂ ਤੇ ਤੂੰ ਪੁੱਜ ਕੇ ਸਿਆਣੀ ਤੇ ਸੂਝਵਾਨ। ਮੈਂ ਉਸ ਦਿਨ ਤੈਨੂੰ ਇਹ ਗੱਲ ਕਹੀ ਸੀ ਕਿ ਜੇ ਰੱਬ ਨੇ ਮੈਨੂੰ ਅਕਲ ਦਿੱਤੀ ਹੁੰਦੀ ਤਾਂ ਮੇਰਾ ਕਿਤੇ ਸਿਧਰੀ ਕੁੜੀ ਨਾਲ ਵਿਆਹ ਹੋਣਾ ਸੀ ਤੇ ਤੂੰ ਇਸ ਗੱਲ ਨੂੰ ਸਮਝ ਹੀ ਨਹੀਂ ਸਕੀ। ਮੈਂ ਇੰਨੀ ਗੱਲ ਕਹਿ ਕੇ ਦਫ਼ਤਰ ਚਲਾ ਗਿਆ। 2 ਘੰਟਿਆਂ ਬਾਅਦ ਉਹਦਾ ਫੋਨ ਆਇਆ ਕਿ ਤੁਸੀਂ ਲੰਚ ਬਾਹਰ ਨਾ ਕਰਿਓ ਤੇ ਤੁਹਾਡਾ ਮਨਪਸੰਦ ਖਾਣਾ ਘਰੇ ਹੀ ਬਣਿਆ ਹੋਇਆ ਹੈ। ਮੈਂ ਜਦੋਂ ਘਰੇ ਗਿਆ ਤੇ ਗ੍ਰਹਿ ਮੰਤਰੀ ਨੇ ਨਵਾਂ ਸੂਟ ਪਾਇਆ ਹੋਇਆ, ਆਏ ਹਾਏ, ਬਿੰਦੀ ਸੁਰਖੀ ਕਜਲਾ ਗਾਜਾ ਖੂਬ ਸਜਾਇਆ ਹੋਇਆ, ਓਏ ਹੋਏ ਅਸ਼ਕੇ, ਮੇਰਾ ਮਨ ਮੇਰਾ ਮਨ ਪਸੰਦ ਖਾਣਾ ਪੂਰੀਆਂ ਛੋਲੇ ਤੇ ਨਾਲ ਸੂਜੀ ਦਾ ਕੜਾ ਓਏ ਹੋਏ 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 ਬਣਿਆ ਹੋਇਆ ਸੀ। ਕਹਿੰਦੀ ਅੱਜ ਆਪਾਂ ਮੂਵੀ ਦੇਖਣ ਚਲਾਂਗੇ। ਮੈਂ ਬਾਥਰੂਮ ਵਿਚ ਵੜ ਕੇ 3-4 ਮਿੰਟ ਬਹੁਤ ਹੱਸਿਆ ਤੇ ਸੋਚਿਆ ਕਿ ਆਪਣੀ ਬੀਵੀ ਨੂੰ ਖੁਸ਼ ਰੱਖਣ ਵਾਸਤੇ ਮਰਦਾਂ ਨੂੰ ਕਿੰਨਾ ਝੂਠ ਬੋਲਣਾ ਪੈਂਦਾ ਹੈ। ਬਸ ਇੰਨੀ ਕੀ ਗੱਲ ਹੀ ਤੁਹਾਨੂੰ ਦੱਸਣੀ ਸੀ। ਹਾਂ ਤਾਂ ਗੱਲ ਕਹਿਣ ਸੀ ਭਾਜੀ। ਇਹ ਹੁਣ ਇਹ ਵਾਲੀ ਆ ਨਾ, ਇਹ ਜਿਹੜੀ ਪੋਸਟ ਸੁਣ ਕੇ ਜਿਹੜੀਆਂ ਤਾਂ ਹੋਣੀਆਂ ਲੇਡੀਜ਼ ਉਹ ਮੇਰੇ ਵਾਂਗੂ ਘੂਰੀਆਂ ਵੱਟੀ ਜਾਂਦੀਆਂ ਹੋਣੀਆਂ ਆ ਵੀ ਮੇਰੇ ਵਾਲਾ ਵੀ ਅੱਜ ਕਿਤੇ ਮੈਨੂੰ ਬਣਾ ਕੇ ਤਾਂ ਨੀ ਗਿਆ। ਤੇ ਜਿਹੜੇ ਹੋਣੇ ਆਦਮੀ ਉਹ ਨਾ ਮੁਸਕੜੇ ਮੁਸਕੜੇ ਹੱਸੀ ਜਾਂਦੇ ਹੋਣੇ ਆ। ਸਰਬਜੀਤ ਭਾਜੀ ਵੀ ਪਿੱਛੇ ਬੈਠੇ ਹੱਸਦੇ ਹੋਣੇ ਆ। ਸੋ ਗੱਲ ਕੀ, ਇਹ ਗੱਲ ਦਾ ਮਤਲਬ ਇਹ ਆ ਜੀ ਕਿ ਘਰ ਵਾਲੀ ਨੂੰ ਖੁਸ਼ ਰੱਖਣਾ ਕਿਹੜਾ ਔਖਾ। ਦੋ ਪਿਆਰ ਦੀਆਂ ਗੱਲਾਂ ਕਰ ਲੋ, ਵਿਚਾਰੀ ਉਹੀ ਖੁਸ਼ ਹੋ ਜਾਂਦੀ ਆ, ਹਨਾ। ਹਾਂ ਬਾਕੀ ਜਿਹੜੇ ਆ ਮਿਹਣੇ ਮੁਹਣੇ ਮਾਰਦੇ ਰਹਿੰਦੇ ਆ ਨਾ, ਇਹ ਘੱਟ ਘੱਟ ਕਰਨੇ ਚਾਹੀਦੇ ਆ। ਸਹੀ ਗੱਲ ਆ, ਪਰ ਸੁਣ ਵੀ ਲੈਣੀਆਂ ਚਾਹੀਦੀਆਂ ਤੇ ਸੁਣਾ ਵੀ ਲੈਣੀਆਂ ਚਾਹੀਦੀਆਂ। ਗ੍ਰਸਤੀ ਆ ਜੀ, ਏਦਾਂ ਹੀ ਚੱਲਦੀ ਆ। ਸੋ ਬਹੁਤ ਬਹੁਤ ਸ਼ੁਕਰੀਆ, ਮਜ਼ਾ ਆ ਗਿਆ ਤੁਹਾਡੀ ਆ ਪੋਸਟ ਪੜ ਕੇ ਤਾਂ। ਤੇ ਲਓ ਜੀ, ਰਾਜ ਹੁਣਾਂ ਦਾ ਵੀ ਮੈਸੇਜ ਆ ਗਿਆ USA ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰੀਅਲੀ ਗੁੱਡ ਸ਼ੋ ਟੂਡੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ, ਔਰ ਪ੍ਰੋਗਰਾਮ ਕਰਕੇ ਮੈਨੂੰ ਵੀ ਮਜ਼ਾ ਆ ਗਿਆ। ਔਰ ਸੱਚੀ ਗੱਲ ਆ, ਪ੍ਰੋਗਰਾਮ ਉਦਣ ਹੀ ਵਧੀਆ ਲੱਗਦਾ ਹੁੰਦਾ ਜਿੱਦਣ ਮੈਨੂੰ ਆਪ ਗੱਲ ਕਰਕੇ ਤੁਹਾਡੇ ਸਾਰਿਆਂ ਨਾਲ ਮਜ਼ਾ ਆ ਜਾਵੇ। ਕਈ ਵਾਰੀ ਤੇ ਰੰਗ ਬੱਝ ਜਾਂਦਾ ਤੇ ਕਈ ਵਾਰੀ ਹਨਾ ਉਪਰੀਆਂ ਉਪਰੀਆਂ ਜਿਹੀਆਂ ਗੱਲਾਂ ਹੋ ਜਾਂਦੀਆਂ, ਪਰ ਜਿੱਦਣ ਗੱਲ ਯਾਦਾਂ ਦੀ ਛਿੜਦੀ ਆ ਉਦਣ ਉਹ ਪ੍ਰੋਗਰਾਮ ਸੱਚੀ ਬੜਾ ਵਧੀਆ ਹੁੰਦਾ, ਕਿਉਂਕਿ ਉਹ ਗੱਲ ਨੀ ਹੁੰਦੀ, ਉਹ ਯਾਦਾਂ ਹੁੰਦੀਆਂ, ਉਹ ਹਕੀਕਤ ਹੁੰਦੀ ਆ ਜਿਹੜੀ ਅਸੀਂ ਹੰਡਾਈ ਹੁੰਦੀ ਆ ਕਿਤੇ ਆਪਣੇ ਪਿੱਛੇ। ਸੋ ਅੱਜ ਦੇ ਪ੍ਰੋਗਰਾਮ ਲਈ, ਤੁਹਾਡਾ ਸਾਰਿਆਂ ਦੇ ਸਾਥ ਦੇ ਲਈ ਬਹੁਤ ਬਹੁਤ ਸ਼ੁਕਰੀਆ। ਉਹ ਸਾਰਿਆਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਕੀਤੇ ਔਰ ਫੋਨ ਤੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ, ਆਹਾ ਮਜ਼ਾ ਆ ਗਿਆ। ਬਹੁਤ ਬਹੁਤ ਸ਼ੁਕਰੀਆ ਉਹਨਾਂ ਸਾਰਿਆਂ ਦਾ ਤੇ ਜਿਨ੍ਹਾਂ ਨੇ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹੇ ਔਰ ਆਪਣੀਆਂ ਯਾਦਾਂ ਦੇ ਵਿੱਚ ਗੁਆਚੇ ਰਹੇ ਤੇ ਉਹ ਯਾਦਾਂ ਸਾਡੇ ਨਾਲ ਸਾਂਝੀਆਂ ਨੀ ਕੀਤੀਆਂ। ਚਲੋ ਕੋਈ ਨੀ, ਉਹਨਾਂ ਦਾ ਵੀ ਥੈਂਕ ਯੂ, ਹੈ ਨਾ। ਪਰ ਮੈਸੇਜ ਕਰ ਲਿਆ ਕਰੋ, ਫੋਨ ਕਰ ਲਿਆ ਕਰੋ, ਵਧੀਆ ਲੱਗਦਾ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ, ਕਿਉਂਕਿ ਰੌਣਕਾਂ ਲਾਉਣੀਆਂ ਜਾਂ ਲਹਿਰਾਂ ਲਾਉਣੀਆਂ ਕਿਸੇ ਇੱਕ ਬੰਦੇ ਦੇ ਹੱਥ ਨਹੀਂ ਹੁੰਦੀਆਂ, ਉਹ ਇੱਕ ਸਾਰਿਆਂ ਦੀ ਸਾਂਝ ਦੇ ਨਾਲ ਹੀ ਲੱਗਦੀਆਂ ਹੁੰਦੀਆਂ, ਰੌਣਕਾਂ ਵੀ ਤੇ ਲਹਿਰਾਂ ਵੀ। ਠੀਕ ਉਸੇ ਤਰ੍ਹਾਂ ਸੋਚੋ ਵੀ ਜਦੋਂ ਕਿਸੇ ਦੇ ਘਰ ਕੋਈ ਵਿਆਹ ਸ਼ਾਦੀ ਹੁੰਦਾ ਤੇ ਕੱਲਾ ਕੀ ਕਰ ਲੈਣਾ ਉਹਨੇ, ਉਹ ਸਾਰਾ ਕੁਨਬਾ ਜਦੋਂ ਇੱਕ ਨਾਲ ਜੁੜਦਾ ਹੈ ਤੇ ਖੁਸ਼ੀਆਂ ਦਾ ਮਾਹੌਲ ਫੇਰ ਬਣਦਾ ਹੈ, ਤੇ ਬੇਸ਼ੱਕ ਦੁੱਖ ਦੀ ਘੜੀ ਦੇ ਵਿੱਚ ਵੀ ਕੱਲੇ ਅਸੀਂ ਵੱਡੇ ਨਹੀਂ ਹੁੰਦੇ, ਨਾਲ 4 ਜਣੇ ਆ ਕੇ ਖੜੇ ਹੁੰਦੇ ਆ ਤੇ ਦੁੱਖ ਵੀ ਜਿਹੜਾ ਉਹ ਹਲਕਾ ਲੱਗਣ ਲੱਗ ਜਾਂਦਾ। ਤੇ ਨਰਿੰਦਰ ਰਾਠੌਰ ਨੇ ਕਿਹਾ ਕਿ ਜਗਤਾਰ ਭਾਜੀ ਨੇ ਤਾਂ ਰੰਗ ਬੰਨ ਤੇ ਸਾਰੇ ਸਰੋਤਿਆਂ ਨੇ ਵੀ ਬਹੁਤ ਵਧੀਆ ਗੱਲਬਾਤ ਕੀਤੀ, ਹੈ ਨਾ ਨਰਿੰਦਰ, ਬਿਲਕੁਲ ਸਹੀ ਗੱਲ ਆ, ਅੱਜ ਚੰਗੇ ਰੰਗ ਬੱਝੇ ਪ੍ਰੋਗਰਾਮ ਦੇ ਵਿੱਚ। ਸੋ ਤੁਹਾਡੇ ਸਾਰਿਆਂ ਦੇ ਕਰਕੇ ਮੁਮਕਿਨ ਹੁੰਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਤੋਂ, ਅਗਲੇ ਹਫਤੇ ਫੇਰ ਮਿਲਾਂਗੀ, ਯਾਦਾਂ ਦੀ ਕੋਈ ਹੋਰ ਕੰਨੀ ਛੇੜਾਂਗੀ ਤੁਹਾਡੇ ਨਾਲ ਤੇ ਬੈਠ ਕੇ ਫੇਰ ਲਾਵਾਂਗੇ ਲਹਿਰਾਂ ਹਰਮਨ ਰੇਡੀਓ ਤੇ ਅਗਲੇ ਬੁੱਧਵਾਰ। ਲੋ ਜੀ, ਇਸ ਤੋਂ ਪਹਿਲਾਂ ਮੈਂ ਕਹਿੰਦੀ ਵੀ ਹੁਣ ਮੈਨੂੰ ਇਜਾਜ਼ਤ ਦਿਓ, ਇੱਕ ਕਾਲ ਹੋਰ ਆ ਗਈ ਤੇ ਹੁਣ ਉਹ ਕਾਲ ਮੈਂ ਕਿੱਦਾਂ ਛੱਡ ਸਕਦੀ ਆ, ਕਿਉਂਕਿ ਉਹ ਕਾਲ ਹੈ ਮੇਰੀ ਮੌਲੀ ਮਾਸੀ ਦੀ। ਸੋ ਉਹਨਾਂ ਨਾਲ ਗੱਲਬਾਤ ਕਰਦੇ ਆ। ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਸੁਖਪ੍ਰੀਤ, ਕਾਲ ਆਈਆਂ ਆ ਅੱਜ?
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਮੇਰੀ ਮਾਸੀ ਆਈ ਆ, ਰੌਣਕਾਂ ਲੱਗਣਗੀਆਂ ਹੁਣ। ਕੀ ਹਾਲ ਚਾਲ ਤੁਹਾਡਾ?
ਮਾਹੌਲ ਬਹੁਤ ਵਧੀਆ, ਅੱਜ ਤੁਸੀਂ ਅਰਦਾਸ ਆ, ਨਿਆਣੇ ਹੁਣ ਨਾਨਕੀ ਆਏ ਸੀ, ਚੱਲ ਗਏ ਤਾਂ ਫਿਰ ਪਤਾ ਫਿਰ ਜੀ ਜਿਆ ਚੱਲਦਾ।
ਹਾਂ ਸਹੀ ਗੱਲ ਆ, ਇਹ ਤਾਂ ਹੈ, ਆਉਣ ਦੀਆਂ ਖੁਸ਼ੀਆਂ ਹੁੰਦੀਆਂ, ਜਾਣ ਦਾ ਕੰਮ ਤਾਂ ਹੁੰਦਾ ਹੀ ਆ।
ਸਹੀ ਗੱਲ ਆ, ਸਹੀ।
ਚਲੋ ਕੋਈ ਨੀ, ਅਸੀਂ ਦਿਲ ਲਾ ਦੇਣਾ ਤੁਹਾਡਾ।
ਨੀ ਅੱਜ ਤਾਂ ਬਹੁਤ ਰੂਹਾਂ ਦੀ ਆਵਾਜ਼ ਸੁਣੀ, ਉੱਧਰ ਬਹੂ ਰਾਣੀ ਆਪਣੇ ਨਰਿੰਦਰ ਰਾਠੌਰ ਦੀ ਵਾਈਫ ਆ ਆਪਣੀ ਬਹੂ ਰਾਣੀ, ਉਹਦੇ ਵੀ ਆਵਾਜ਼ ਸੁਣ ਲਈ, ਉੱਧਰ ਜਗਤਾਰ ਭਾਜੀ ਨੂੰ ਵੀ ਰੌਣਕਾਂ ਲਾ ਤੀਆਂ, ਅੱਜ ਤਾਂ ਰੌਣਕਾਂ ਹੀ ਰੌਣਕਾਂ ਆ,
ਅੱਜ ਤੇ ਰੌਣਕਾਂ ਰੌਣਕਾਂ। ਸਹੀ ਗੱਲ ਆ, ਚਿੱਠੀਆਂ ਦੀ ਗੱਲ ਹੁੰਦੀ ਸੀ, ਭਾਈ ਤੁਸੀਂ ਹੁਣ ਸਾਨੂੰ ਇਹ ਦੱਸੋ ਭਾਈ ਤੁਸੀਂ ਸਾਡੇ ਮਾਸਟਰ ਜੀ ਨੂੰ ਚਿੱਠੀ ਲਿਖੀ ਸੀ ਕਦੀ ਕਿ ਨਹੀਂ, ਜਾਂ ਉਹਨਾਂ ਦੀ ਚਿੱਠੀ ਪੜ੍ਹੀ ਸੀ ਕਦੀ?
ਹਾਂ, ਪਹਿਲੀ ਚਿੱਠੀ ਮਾਸਟਰ ਜੀ ਨੂੰ ਲਿਖੀ ਸੀਗੀ, ਮੈਂ ਰੁੱਕਾ ਭੇਜਿਆ ਸੀਗਾ ਜਿੱਦਣ ਕਰਮਾਈ ਪਾਉਣ ਗਏ ਸੀ ਆਪਣੀ ਭੈਣ ਦੇ ਹੱਥ, ਮੇਰੀ ਭੈਣ ਵੀ ਗਈ ਸੀ ਜਿੱਦਣ ਇਹਨਾਂ ਨੂੰ ਕਰਮਾਈ ਪਾਉਣ ਗਏ ਆ।
ਅੱਛਾ ਅੱਛਾ, ਠੀਕ ਆ, ਉਹਨਾਂ ਦੇ ਹੱਥ ਰੁੱਕਾ ਭੇਜਿਆ ਸੀ, ਹੈ
ਰੁੱਕਾ ਭੇਜਿਆ ਸੀ, ਹਲੇ ਮਾਸਟਰ ਨੇ ਸਾਂਭ
ਕੇ ਰੱਖਿਆ। ਆਏ ਅੱਛਾ, ਅਜੇ ਸਾਂਭ ਕੇ ਰੱਖਿਆ ਆ, ਓਏ ਹੋਏ, ਠੀਕ ਆ ਠੀਕ ਆ, ਤੇ ਵਧੀਆ। ਫਿਰ ਜਵਾਬ ਵੀ ਆਇਆ ਸੀ ਰੁੱਕੇ ਦਾ ਕਿ ਨਹੀਂ?
ਜਵਾਬ ਨੀ ਆਇਆ, ਫਿਰ ਆਪ ਰੁੱਕੇ ਦਾ ਜਵਾਬ
ਆਪ ਹੀ ਆ ਗਏ ਸੀ, ਆਪ ਹੀ ਆ ਗਏ ਸੀ, ਹੈ ਨਾ, ਠੀਕ ਆ।
ਹੈਲੋ ਸੁਖਪ੍ਰੀਤ ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਸਰੁਕੇ ਸਾਂਭ ਕੇ ਰੱਖੇ ਆ ਤੁਸੀਂ ਅਜੇ ਵੀ ਹੈ?
ਮੈਂ ਕਿਹਾ ਮੈਂ ਚਿੱਠੀ ਦਾ ਜਵਾਬ ਤਾਂ ਨੀ ਦਿੱਤਾ, ਤਿੰਨ ਚਾਰ ਦਿਨ ਲੱਗ ਜਾਂਦੇ ਸੀਗੇ ਚਿੱਠੀ ਪਹੁੰਚਣ ਨੂੰ, ਅਸੀਂ ਦੂਜੇ ਦਿਨ ਵਿਆਹੁਣ ਜਾਣਾ ਸੀਗਾ।
ਆਹ ਇਹ ਵੀ ਗੱਲ ਠੀਕ ਆ, ਠੀਕ ਆ, ਬਿਲਕੁਲ ਬਿਲਕੁਲ। ਨਹੀਂ ਬਹੁਤ ਵਧੀਆ, ਸਹੀ ਗੱਲ ਆ। ਉਹ ਜ਼ਮਾਨੇ ਵੀ ਹੋਰ ਹੀ ਹੁੰਦੇ ਸੀਗੇ, ਔਰ ਸਹੀ ਗੱਲ ਆ, ਹੁਣ ਤਾਂ ਯਾਦਾਂ ਰਹਿ ਗਈਆਂ ਉਹਨਾਂ ਨਾਲ ਜੁੜੀਆਂ ਹੋਈਆਂ।
ਮੈਨੂੰ ਇੰਨਾ ਯਾਦ ਆ ਵੀ ਇੱਕ ਨਾ ਕਾਰਡ ਹੁੰਦਾ ਸੀਗਾ, ਗੰਨੇ ਦਾ ਕਾਰਡ ਹੁੰਦਾ ਸੀਗਾ, ਤੇ ਸਾਡੀ ਮਾਸੀ ਨੇ, ਅਸੀਂ ਉਦੋਂ ਪਟਿਆਲੇ ਲੱਗ ਕੇ ਸਾਡੀ ਪਾਪਾ ਦੀ ਪੋਸਟ ਕੀਤੀ, ਤਾਂ ਮਾਸੀ ਨੇ ਚਿੱਠੀ ਪਾਉਣੀ, ਕਾਰਡ ਹੁੰਦਾ ਸੀ ਗੰਨੇ ਦਾ ਕੁਛ ਸੀਗਾ, ਤੇ ਉਹਨਾਂ ਨੇ ਚਿੱਠੀ ਪਾਉਣੀ, ਹੁਣ ਸਾਡੇ ਪਿੰਡ ਮੇਲਾ ਲੱਗਣਾ ਆ, ਸਾਡੇ ਪਿੰਡ ਕੋਈ ਜਿੱਦਾਂ ਉਹਨਾਂ ਦੇ ਆਪਣੇ ਬਿਲਗੇ ਪਿੰਡ ਚ ਗੁਰੂ ਅਰਜਨ ਦੇਵ ਜੀ ਦਾ ਉਤਸਵ ਹੁੰਦਾ ਸੀਗਾ, ਤੇ ਉਹ ਨੀ ਚਿੱਠੀ ਪਾਉਣੀ ਵੀ ਹੁਣ ਤੁਸੀਂ ਬਈ ਆਇਓ ਮੈਡਮ ਸਾਨੂੰ ਨਾਲੇ ਮੇਲਾ ਦੇਖ ਜਾਇਓ। ਤੇ ਇੱਕ ਫੇਰ ਹੁੰਦਾ ਸੀ ਮਾਮਾ ਜੀ ਪ੍ਰੋਗਰਾਮ, ਉਹਦੇ ਚ ਹਵਾਈ ਜਹਾਜ਼ ਦੀ ਫੋਟੋ ਹੁੰਦੀ, ਜਦੋਂ ਉਹ ਆਉਣਾ ਬੜਾ ਚਾਅ ਕਰਨਾ,
ਮਾਮੇ ਦੀ ਚਿੱਠੀ ਆਈ
ਮਾਮੇ ਦੀ ਚਿੱਠੀ ਆਈ
ਤੇ ਉਦੋਂ ਬਾਅਦ ਟੈਲੀਫੋਨ ਚੱਲ ਪਏ।
ਦਸ ਤੋਂ ਪੰਦਰਾਂ ਦਿਨ ਲੱਗ ਜਾਂਦੇ ਸੀ ਆਸਟ੍ਰੇਲੀਆ ਤੋਂ ਚਿੱਠੀ ਪਹੁੰਚਣ ਦਾ ਇੰਡੀਆ ਨੂੰ। ਸਾਰੀ ਕਮਿਊਨੀਕੇਸ਼ਨ ਏਦਾਂ ਹੁੰਦੀ ਸੀ, ਸਾਡੇ ਬਾਬਾ ਜੀ ਦੱਸਦੇ ਹੁੰਦੇ, ਸਾਡੇ ਬਾਬਾ ਜੀ ਥੋੜੇ ਪੜ੍ਹੇ ਸੀ, ਸਾਡੇ ਦਾਦੀ ਜੀ ਵੀ ਪੜ੍ਹੇ ਸੀ, ਜਿੱਦਾਂ ਇੱਥੇ ਸਾਰੇ ਗੰਨਾ ਕੱਟਦੇ ਹੁੰਦੇ ਸੀ, ਇੱਧਰ ਨਿਊਜ਼ੀਲੈਂਡ ਟੇਨਸ ਦੇ ਵਿੱਚ ਤਾਂ ਰਲ ਕੇ ਸਾਰੇ ਰਹਿੰਦੇ ਹੁੰਦੇ ਸੀ, ਇਕੱਠੇ ਆਲੇ ਦੁਆਲੇ ਪਿੰਡਾਂ ਦੇ ਇਕੱਠੇ ਹੀ ਆਉਂਦੇ ਹੁੰਦੇ ਪਾਣੀ ਦੇ ਜਹਾਜ਼ ਚ, ਤਾਂ ਸਾਡੇ ਬਾਬਾ ਜੀ ਸਾਰਿਆਂ ਨੇ ਚਿੱਠੀਆਂ ਪੜ੍ਹਦੇ ਹੁੰਦੇ ਸੀ, ਸਾਰਿਆਂ ਨੇ ਚਿੱਠੀਆਂ ਲਿਖ ਕੇ ਭੇਜਦੇ ਹੁੰਦੇ ਸੀ
ਦੇਖਿਓ ਉਹਨਾਂ ਦੀਆਂ ਵੀ ਜ਼ਿੰਦਗੀ ਕਿੱਦਾਂ ਉਹਨਾਂ ਨੇ ਵੀ ਕੱਢੀਆਂ ਹੋਣੀਆਂ। ਉਹ ਵਾਲੀ ਦਿਨ ਯਾਦ ਕਰਦੀ ਆ ਨਾ, ਤਾਂ ਉਹ ਕਿਤੇ ਹੋਰ ਦੁਨੀਆਂ ਚ ਪਹੁੰਚ ਜਾਂਦੀ ਹੁੰਦੀ ਆ, ਫੇਰ ਕਿੱਦਾਂ ਇੱਕ ਜਣਾ ਬੈਠ ਕੇ ਚਿੱਠੀ ਲਿਖਦਾ ਹੋਊਗਾ, ਬਾਕੀ ਉਹਨੂੰ ਲਿਖਾਉਂਦੇ ਹੋਣਗੇ, ਫੇਰ ਉਹ ਚਿੱਠੀ ਪਾਉਂਦੇ ਹੋਣਗੇ, ਫੇਰ ਉਹ ਚਿੱਠੀ ਦੀ ਉਡੀਕ ਕਰਦੇ ਹੋਣਗੇ ਵਾਪਸ, ਕਦੋਂ ਜਵਾਬ ਆਉਂਦਾ। ਵਾਹ,
ਬਸ ਇਹ ਸਾਡੀ ਕੋਈ ਚਿੱਠੀ ਆਈ, ਸਾਡੀ ਕੋਈ ਚਿੱਠੀ ਆਈ।
ਸਹੀ ਗੱਲ ਆ, ਹਾਂ ਬਿਲਕੁਲ, ਡਾਕੀਏ ਦੀ ਬੜੀ ਪੁੱਛ ਹੁੰਦੀ ਸੀਗੀ।
ਸਹੀ ਗੱਲ ਆ, ਡਾਕੀਏ ਹੁੰਦੇ ਸੀ ਪਹਿਲੇ 1 ਵਜੇ ਸਾਡਾ,
ਬਿਲਕੁਲ। ਤੇ ਚਲੋ ਬਾਕੀ ਮੈਂ ਦੱਸਦਾ, ਮੈਂ ਸਾਪ ਸਰੋਤਿਆਂ ਨੂੰ, ਮੈਂ ਮਿਲ ਕੇ ਆਈ ਇਸ ਵਾਰੀ, ਹੁਣ ਗਈ ਸੀਗੀ ਦੀਵਰ ਲੈਣ, ਤੇ ਮੈਂ ਇਸ ਹਫਤੇ ਮਿਲ ਕੇ ਆਈ ਆਪਣੀ ਮਾਸੀ ਨੂੰ, ਔਰ ਬੜੀ ਖਾਤਰਦਾਰੀ ਕੀਤੀ ਇਹਨਾਂ ਨੇ, ਮੈਨੂੰ ਮਿੱਸੀਆਂ ਰੋਟੀਆਂ ਖਲਾਈਆਂ, ਤੇ ਨਾਲ ਮੱਖਣ ਤੇ ਦਹੀਂ ਘਰ ਦਾ, ਤੇ ਨਾਲ ਇਹਨਾਂ ਦਾ ਸਤਰੰਗਾ ਅਚਾਰ ਸੀ, ਇੱਕ ਤਾਂ ਪਚਰੰਗਾ ਅਚਾਰ ਹੁੰਦਾ ਨਾ, ਇਹਨਾਂ ਨੇ ਸਤਰੰਗਾ ਅਚਾਰ ਬਣਾਇਆ ਹੋਇਆ ਸੀ। ਸੋ ਜਦੋਂ ਵੀ ਪ੍ਰੋਗਰਾਮ ਚ ਮੈਂ ਇਹਨਾਂ ਦੀ ਗੱਲ ਕਰਦੀ, ਇਹਨਾਂ ਦੇ ਅਚਾਰ ਦੀ ਗੱਲ ਜ਼ਰੂਰ ਕਰਦੀ ਹੁੰਦੀ ਆ, ਤੇ ਸਹੀ ਗੱਲ ਆ, ਮਜ਼ਾ ਆ ਗਿਆ ਉੱਥੇ ਜਾ ਕੇ, ਇੱਕ ਬਿਲਕੁਲ ਐ ਲੱਗਦਾ ਹੁੰਦਾ ਵੀ ਮਾਸੀ ਦੇ ਘਰ ਆ ਗਈ ਆ ਮੈਂ, ਜਿੱਦਾਂ ਬੜਾ ਮਾਹੌਲ ਸ਼ਾਂਤ ਜਿਹਾ, ਕੁਆਇਟ ਜਿਹਾ ਏਰੀਆ,
ਪਿੰਡਾਂ ਵਾਲਾ ਮਾਹੌਲ ਹੀ ਆਪਣਾ, ਜਿੱਦਾਂ ਵੀ ਖੂਤੇ ਆ ਗਿਆ ਨਾ, ਸ਼ਹਿਰ ਤੋਂ ਖੂਤੇ ਆ ਗਏ,
ਬਸ ਬਸ, ਹਾਂ ਉਹ ਖੂਹ ਵਾਲਾ ਖੇਤ,
ਖੂਹ ਵਾਲਾ ਖੇਤ
ਨਹੀਂ, ਤੁਸੀਂ ਮਹਿਮਾਨ ਨਵਾਜ਼ੀ ਚ, ਸਹੀ ਗੱਲ ਆ, ਬਹੁਤ ਪਿਆਰੇ ਆ, ਔਰ ਓਨੀ ਪਿਆਰੀ ਤੁਹਾਡੀ ਮਹਿਮਾਨ ਨਵਾਜ਼ੀ ਹੁੰਦੀ ਆ ਸਾਰਿਆਂ ਦੇ ਲਈ,
ਜਿਹਦਾ ਰਲਿਆ ਚਲਿਆ ਹਨਾ, ਉਹ ਦਾਣੇ ਦਾਣੇ ਤੇ ਮੋਹਰਿਆ, ਇੱਥੇ ਤੇ ਹੋਰ ਕੀ ਆ, ਬੋਲਬਾਣੀ ਹੈਗੀ ਆ। ਤੇ ਅੱਜ ਆਪਣੇ ਦਵਿੰਦਰ ਨੇ ਵੀ ਬਾਬਾ ਰੌਣਕਾਂ ਲਾਈਆਂ ਹਨਾ, ਜਦੋਂ ਮੈਂ ਰੇਡੀਓ ਲਾਇਆ ਤਾਂ ਰਵਿੰਦਰ
ਹਨਾ, ਹਾਂਜੀ ਹਾਂਜੀ ਹਾਂਜੀ, ਢਿੱਲੋ ਬਾਈ ਬਿਲਕੁਲ ਬਿਲਕੁਲ, ਵਧੀਆ ਰੌਣਕਾਂ ਲਾ ਕੇ ਗਏ ਅੱਜ,
ਅੱਜ ਦਾ ਬਹੁਤ ਸਪੈਸ਼ਲ, ਐਕਸਟਰਾ ਸਪੈਸ਼ਲ ਹੋ ਗਿਆ,
ਬਿਲਕੁਲ ਬਿਲਕੁਲ, ਕਿਉਂਕਿ ਉਹ ਐਕਸਟਰਾ ਸਪੈਸ਼ਲ ਇਸ ਕਰਕੇ ਹੋ ਗਿਆ ਕਿ ਸਾਰਿਆਂ ਨੇ ਸ਼ਿੱਦਤ ਕੀਤੀ, ਸਾਰਿਆਂ ਬਹੁਤਿਆਂ ਨੇ ਵਿੱਚ ਆਪਣੀਆਂ ਗੱਲਾਂ ਸੁਣਾਈਆਂ, ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸੋ ਉਹੀ ਜਦੋਂ ਸਾਰਿਆਂ ਦੇ ਰਲ ਕੇ ਕੋਈ ਵੀ ਪ੍ਰੋਗਰਾਮ ਬਣਦੀ ਹੈ, ਇੱਕ ਸਾਂਝ ਨਾਲ ਕੋਈ ਵੀ ਚੀਜ਼ ਬਣਦੀ ਆ, ਤੇ ਉਹਦਾ ਜ਼ਾਇਕਾ ਹੀ ਕੁਛ ਵੱਖਰਾ ਹੁੰਦਾ। ਸੋ ਚਲੋ ਤੁਸੀਂ ਵੀ ਅਖੀਰ ਦੇ ਵਿੱਚ ਰੰਗ ਬੰਨ ਦਿੱਤੇ ਆ ਕੇ,
ਸਹੀ ਗੱਲ, ਆਪਣਾ ਅਰਸ਼ ਪਤਾ ਨੀ ਕਿੱਥੇ ਲੁਕਿਆ, ਫੋਨ ਕਰ ਲੈਂਦਾ ਬਹੁਤ ਵਧੀਆ ਹੋਣਾ।
ਅਰਸ਼ ਨੀ ਆਇਆ? ਹਾਂ ਠੀਕ ਹੋਵੇ ਸਹੀ, ਕੋਈ ਨੀ। ਹਾਂ ਓਹੀ ਜਦੋਂ ਕੋਈ ਨਹੀਂ ਆਉਂਦਾ ਤੇ ਫਿਰ ਲੱਗਦਾ ਵੀ ਪਤਾ ਨੀ ਕਿਉਂ ਨੀ ਆਏ।
ਸਾਡੇ ਸਾਰੇ ਹਰ
ਠੀਕ ਹੈ,
ਪਿਆਰ ਭਰੀ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ ਜੀਂਦੇ ਵਾਸਤੇ। ਉਹ ਭਾਈ ਜਿੱਥੇ ਜਿੱਥੇ ਹੈਗੇ ਆ ਸਾਰਿਆਂ ਦਾ ਏ ਰੱਬ ਰਾਖਾ ਸਾਰਿਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਾਰਿਆਂ ਦਾ ਪਿਆਰ ਔਰ ਤੁਹਾਡੇ ਸਾਰਿਆਂ ਦੀਆਂ ਉਹ ਲਓ ਜੀ। ਹੁਣ ਮੈਂ ਮੈਨੂੰ ਲੱਗਦਾ ਅੱਜ ਪ੍ਰੋਗਰਾਮ ਖਤਮ ਨੀ ਹੋਣਾ ਨਾ, ਮੈਂ ਲੱਗੀ ਸੀ ਕਰਨ। ਫਿਰ ਅਰਸ਼ ਮੱਲੀ ਦਾ ਮੈਸੇਜ ਆ ਗਿਆ, ਲੈ ਅਰਸ਼ ਆ ਗਿਆ ਇੱਥੇ, ਕਹਿੰਦਾ ਮੈਂ ਵੀ ਇੱਥੇ ਆ ਜੀ। ਕਿੱਥੇ ਆ ਅਰਸ਼ ਤੂੰ? ਲੈ ਹੁਣ ਤੇ ਸਾਨੂੰ ਲੱਗਦਾ ਸੀ ਵੀ ਪਤਾ ਨੀ ਕਿੱਥੇ, ਕਿਤੇ ਪੰਜਾਬ ਹੀ ਤਾਂ ਨੀ ਚਲਾ ਗਿਆ। ਅਰਸ਼ ਠੀਕ ਠਾਕ ਹੈ, ਰਾਜੀ ਖੁਸ਼ੀ ਆ। ਬਸ ਗੱਲ ਇਹ ਹੁੰਦੀ ਹੈ ਕਿ ਜਿਸ ਸ਼ਖਸ ਦਾ ਹਰ ਹਫਤੇ ਮੈਸੇਜ ਆਵੇ ਔਰ ਵਿੱਚੋਂ ਦੋ ਵਾਰੀ ਨਾ ਆਵੇ ਤੇ ਫਿਰ ਐਂ ਲੱਗਣ ਲੱਗ ਜਾਂਦਾ ਵੀ ਠੀਕ ਠਾਕ ਹੋਣ, ਰਾਜੀ ਖੁਸ਼ੀ ਹੋਣ, ਇਹ ਹੀ ਹੁੰਦਾ। ਸੋ ਵਧੀਆ ਕੀਤਾ ਮੈਸੇਜ ਕਰ ਦਿੱਤਾ, ਵਧੀਆ ਲੱਗਦਾ ਭਾਈ ਠੀਕ ਠਾਕ ਹੈ। ਸੋ ਆਪਣੀਆਂ ਚਿੱਠੀਆਂ ਏਦਾਂ ਹੀ ਭੇਜਦੇ ਰਿਹਾ ਕਰੋ, ਆਪਣੇ ਰੁਕੇ ਭੇਜਦੇ ਰਿਹਾ ਕਰੋ, ਵਧੀਆ ਲੱਗਦਾ। ਤੇ ਚਲੋ ਅੱਜ ਜਿਹੜਾ ਪ੍ਰੋਗਰਾਮ ਆ ਉਹਦੇ ਲਈ ਮੈਂ ਹੁਣ ਇੱਥੇ ਹੀ ਲਾਉਣੀ ਆ ਵਿਰਾਮ। ਅਗਲੇ ਹਫਤੇ ਫੇਰ ਮਿਲੂਗੀ ਕੁਝ ਹੋਰ ਯਾਦਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਦਿਓ ਜੀ ਇਜਾਜ਼ਤ। ਚੜ੍ਹਦੀ ਕਲਾ ਤੇ ਰੱਬ ਰਾਖਾ।